ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਕਹਿ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ। ਬੜੇ ਪਿਆਰ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਮੁੱਚੀ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਵੇਂ ਇੱਕ ਪੰਗਤੀ ਸ਼ੁਰੂ ਵਿੱਚ ਗਾਈ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮਨ ਤਨ ਦਾ ਅਰਥ ਜੇ ਆਪਾਂ ਥੋੜਾ ਜਿਹਾ ਦੇਖੀਏ ਵੀ ਮਨ ਮਤਲਬ ਸੋਚ ਵਿਚਾਰ, ਕਿਉਂਕਿ ਮਨ ਜਿਹੜਾ ਆ ਸਾਡਾ ਉਹ ਬੋਡੀ ਦਾ ਕੋਈ ਪਾਰਟ ਨਹੀਂ, ਮਨ ਇੱਕ ਵਿਚਾਰਾਂ ਦਾ ਸਮੂਹ ਹੈ, ਵਿਚਾਰਾਂ ਦਾ ਇਕੱਠ ਹੈ। ਜੋ ਗੱਲ ਸਾਡੇ ਵਿਚਾਰਾਂ ਵਿੱਚ ਚੱਲਦੀ ਹੈ ਉਹੀ ਜਿਸ ਵੇਲੇ ਵਿਹਾਰ ਵਿੱਚ ਬੀਤਦੀ ਹੈ। ਇਹਨੂੰ ਗੁਰੂ ਸਾਹਿਬ ਕਹਿੰਦੇ ਵਿਚਾਰਾਂ ਦਾ ਇੱਕ ਹੋਣਾ ਤੇ ਵਿਹਾਰ ਦਾ ਉਹਦੇ ਮੁਤਾਬਕ ਜ਼ਿੰਦਗੀ ਜਿਉਣ ਲੱਗ ਜਾਣਾ। ਜਿਸ ਵੇਲੇ ਉਸ ਤਰ੍ਹਾਂ ਬੰਦਾ ਆਪਣੀ ਜ਼ਿੰਦਗੀ ਜਿਉਂਦਾ ਫਿਰ ਜੈ ਜੈਕਾਰ ਕਰੇ ਸਭ ਕੋਈ। ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ 10 ਪਾਤਸ਼ਾਹੀਆਂ ਦਾ ਜੀਵਨ ਪੜ੍ਹਦੇ ਹਾਂ, ਜ਼ਿੰਦਗੀ ਨੂੰ ਦੇਖਦੇ ਹਾਂ, ਪਰ ਉਹਨਾਂ ਦੀ ਜੈ ਜੈਕਾਰ ਉਹਨਾਂ ਵੇਲਿਆਂ 'ਚ ਨਹੀਂ ਹੋਈ, ਸਮਾਜ ਨੇ ਲੋਕਾਂ ਨੇ ਇੰਨੀ ਨਹੀਂ ਕੀਤੀ। ਤੇ ਫਿਰ ਕਿਹੜੀ ਜੈ ਜੈਕਾਰ ਦੀ ਗੁਰੂ ਸਾਹਿਬ ਗੱਲ ਕਰਦੇ ਆ, ਜਿਹੜੀ ਅੰਦਰੋਂ ਸ਼ੋਭਾ ਹੋਣੀ, ਅੰਦਰੋਂ ਵਡਿਆਈ ਹੋਣੀ, ਅੰਦਰੋਂ ਇੱਕ ਤਸੱਲੀ ਹੋਣੀ ਜ਼ਿੰਦਗੀ ਵਿੱਚ। ਜਿੰਨੇ ਹੁਣ ਆਪਾਂ ਇੱਥੇ ਜੁੜ ਕੇ ਬੈਠਦੇ ਹਾਂ, ਸਾਨੂੰ ਆਪਣੇ ਆਪ ਦੇ ਵਿੱਚ ਕਈਆਂ ਨੂੰ ਇੱਦਾਂ ਭਰੋਸਾ ਹੁੰਦਾ ਵੀ ਜਿੱਥੇ ਅਸੀਂ ਜਾ ਰਹੇ ਹਾਂ ਵੀ ਸਾਨੂੰ ਠੀਕ ਲੱਗਦਾ। ਇਹਨੂੰ ਕਹਿੰਦੇ ਜੈ ਜੈਕਾਰ ਕਰੇ ਸਭ ਕੋਈ। ਇਹ ਹੈ ਅੰਦਰੋਂ ਸ਼ੋਭਾ, ਆਪਣੇ ਕੀਤੇ ਹੋਏ ਤੇ ਤਸੱਲੀ ਹੋਣੀ, ਆਪਣੇ ਕੀਤੇ ਹੋਏ ਤੇ ਭਰੋਸਾ ਹੋਣਾ, ਵਿਸ਼ਵਾਸ ਹੋਣਾ। ਤੇ ਇਹ ਜਿਸ ਵੇਲੇ ਜਦੋਂ ਸਾਡੇ ਵਿਹਾਰ ਵਿੱਚ ਇੱਦਾਂ ਦੀ ਗੱਲ ਬੀਤਦੀ ਹੈ, ਸਤਿਗੁਰੂ ਕਹਿੰਦੇ ਜੈ ਜੈਕਾਰ ਕਰੇ ਸਭ ਕੋਈ। ਬਾਹਰ ਦੀ ਗੱਲ ਦੀ ਵੀ ਬਾਹਰ ਲੋਕੀ ਬਹੁਤ ਸ਼ੋਭਾ ਕਰਨ ਲੱਗ ਜਾਂਦੇ ਆ, ਇਹ ਨਹੀਂ ਕੋਈ ਬਾਹਰ ਲੋਕੀ ਬੱਲੇ ਬੱਲੇ ਕਰਦੇ, ਨਹੀਂ। ਜਿਸ ਵੇਲੇ ਸੱਚ ਦੇ ਮਾਰਗ ਤੇ ਬੰਦਾ ਤੁਰਦਾ ਆ, ਸੱਚ ਦੇ ਰਾਹ ਤੇ ਜਿਸ ਵੇਲੇ ਇਨਸਾਨ ਤੁਰਦਾ, ਬਾਹਰੋਂ ਸ਼ੋਭਾ ਬਹੁਤ ਘੱਟ ਹੁੰਦੀ ਪਰ ਅੰਦਰੋਂ ਆਪਣੇ ਆਪ ਵਿੱਚ ਇੱਕ ਵਿਸ਼ਵਾਸ ਵੱਜਦਾ। ਤੇ ਯਾਦ ਰੱਖੀਏ ਵੀਰੋ ਭੈਣੋ ਭਰਾਵੋ, ਇਹ ਵਾਲੀ ਸ਼ੋਭਾ ਦੇ ਪਾਤਰ ਕੋਈ ਕੋਈ ਵਿਰਲਾ ਵਿਰਲਾ ਮਨੁੱਖ ਬਣਦਾ, ਜਿਹਨੂੰ ਕਹਿੰਦੇ ਆ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਵ ਮਾਰਗ ਚੱਲਣਾ। ਰਾਹ ਬੜਾ ਔਖਾ ਆ ਪਰ ਇਸ ਉੱਤੇ ਤੁਰਨਾ ਆ ਜਾਏ, ਚੱਲਣਾ ਆ ਜਾਏ, ਫਿਰ ਇਨਸਾਨ ਲਈ, ਮੁਲਕ ਲਈ, ਵਿਅਕਤੀ ਲਈ ਬਹੁਤ ਸੌਖਾ ਹੋ ਜਾਂਦਾ। ਇਸ ਕਰਕੇ ਵਿਚਾਰਾਂ ਦਾ ਵਿਹਾਰ ਦਾ ਇੱਕ ਹੋਣਾ ਸਾਡਾ ਲਾਜ਼ਮੀ ਹੈ। ਜੋ ਗੱਲ ਸਾਡੇ ਵਿਚਾਰਾਂ ਵਿੱਚ ਚੱਲਦੀ ਹੈ ਉਹੀ ਸਾਡੇ ਪ੍ਰੈਕਟੀਕਲ ਲਾਈਫ ਵਿੱਚ ਜਿਸ ਵੇਲੇ ਬੀਤਦੀ ਹੈ, ਤੇ ਯਾਦ ਰੱਖੋ ਪ੍ਰੈਕਟੀਕਲ ਜਿਸ ਵੇਲੇ ਉਹ ਸ਼ੇਪ ਆਪਣੀ ਜ਼ਿੰਦਗੀ ਵਿੱਚ ਬੰਦਾ ਦਿੰਦਾ ਤੇ ਇਨਸਾਨ ਬੜਾ ਖੁਸ਼ ਖੁਸ਼ ਰਹਿਣ ਲੱਗ ਜਾਂਦਾ, ਜਿਹਨੂੰ ਕਹਿੰਦੇ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਜਿਹੜਾ ਉਹ ਆਨੰਦ ਹੈ ਉਹ ਹਰ ਜਗ੍ਹਾ ਤੇ ਮਾਣਿਆ ਜਾ ਸਕਦਾ। ਜਿਸ ਵੇਲੇ ਇਨਸਾਨ ਆਪਣੇ ਫਰਜ਼, ਆਪਣੀ ਜ਼ਿੰਮੇਵਾਰੀ, ਤੇ ਯਾਦ ਰੱਖੋ ਜ਼ਿੰਮੇਵਾਰੀ ਸਿਰਫ ਇਹ ਨਹੀਂ ਹੁੰਦੀ ਵੀ ਪਰਿਵਾਰ ਪ੍ਰਤੀ, ਜ਼ਿੰਮੇਵਾਰੀ ਦਾ ਮਤਲਬ ਹੁੰਦਾ ਜੋ ਸਮਾਜ ਲਈ ਸਾਡੇ ਫਰਜ਼ ਬਣਦੇ ਆ, ਜ਼ਿੰਮੇਵਾਰੀਆਂ ਬਣਦੀਆਂ, ਉਹ ਵੀ ਬੰਦਾ ਨਾਲ ਨਾਲ ਆਪਣੀ ਜ਼ਿੰਦਗੀ ਵਿੱਚ ਨਿਭਾਵੇ। ਪਰ ਬੜੇ ਵਾਰੀ ਹੁਣ ਜਿਵੇਂ ਦਲਾਂ ਦੇ ਪ੍ਰੋਗਰਾਮ ਹੁੰਦੇ ਆ, ਸਮਾਗਮ ਹੁੰਦੇ, ਬੜੇ ਘੱਟ ਵੀਰ ਪਹੁੰਚਣਗੇ ਤੇ ਬੜੇ ਹਾਸੇ ਨਾਲ ਮਜ਼ਾਕ ਵਿੱਚ ਵੀ ਕਹਿਣਗੇ ਵੀ ਹੁਣ ਜੋ ਭਾਈ ਸਾਹਿਬ ਤੋਂ ਸੁਣਦੇ ਅਸੀਂ ਜ਼ਿੰਮੇਵਾਰੀਆਂ ਨਿਭਾਉਂਦੇ। ਦਲਾਂ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਘੱਟ ਵੀਰ ਪਹੁੰਚਦੇ ਤੇ ਕਹਿਣਗੇ ਅਸੀਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਗਏ। ਪਰ ਜ਼ਿੰਮੇਵਾਰੀ ਸਿਰਫ ਇਹ ਨਹੀਂ ਹੁੰਦਾ ਵੀ ਮੱਝਾਂ ਨੂੰ ਪੱਠੇ ਟਾਈਮ ਤੇ ਪਾ ਤੇ ਇਕੱਲੀ, ਇਹ ਥੋੜਾ ਜ਼ਿੰਮੇਵਾਰੀ। ਜੋ ਸੁਣਦੇ ਹਾਂ, ਜੋ ਸਮਝਦੇ ਹਾਂ, ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਜੋ ਸਮਾਜ ਪ੍ਰਤੀ ਵੀ, ਆਲੇ ਦੁਆਲੇ ਪ੍ਰਤੀ ਵੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਬੰਦਾ ਉਹ ਵੀ ਨਿਭਾਵੇ। ਇਹਨੂੰ ਕਹਿੰਦੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ। ਜਿਸ ਵੇਲੇ ਅਸੀਂ ਏਦਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਲੱਗ ਜਾਂਦੇ ਹਾਂ ਤੇ ਫਿਰ ਅੰਦਰੋਂ ਸ਼ੋਭਾ ਆਪਣੇ ਆਪ ਹੀ ਹੁੰਦੀ ਹੈ, ਆਪਣੇ ਆਪ ਅੰਦਰੋਂ ਇੱਕ ਵਡਿਆਈ ਹੁੰਦੀ ਹੈ, ਆਪਣੇ ਆਪ 'ਚ ਬੰਦਾ ਜਦੋਂ ਜਿਸ ਵੇਲੇ ਤੁਰਦਾ, ਗੁਰੂ ਨਾਨਕ ਸਾਹਿਬ ਜਿਸ ਵੇਲੇ ਤੁਰਦੇ ਆ, ਗੁਰੂ ਗੋਬਿੰਦ ਸਿੰਘ ਜੀ ਜਿਸ ਵੇਲੇ ਤੁਰਦੇ ਆ, ਤੇ ਯਾਦ ਰੱਖੋ ਉਸ ਵੇਲੇ ਤੇ ਲੋਕੀ ਵੈਰੀ ਬਣੇ ਬੈਠੇ ਆ। ਅੱਜ ਵੀ ਤੇ ਆਪਾਂ ਇਹੀ ਕੁਝ ਸਮਾਜ ਅੰਦਰ, ਲੋਕਾਂ ਅੰਦਰ ਇਹੀ ਕੁਝ ਰੋਜ਼ ਤੁਸੀਂ ਇੱਦਾਂ ਨੈੱਟ ਤੇ ਪੜ੍ਹਦੇ ਹੋ ਵੀ ਅਗਲਾ ਕਿੰਨਾ ਕੁਝ ਬੋਲਦਾ ਆ, ਕੱਲਾ ਕੱਲਾ ਬੰਦਾ ਵੈਰੀ ਬਣ ਕੇ ਬਹਿ ਜਾਂਦਾ। ਬਾਹਰੋਂ ਨਹੀਂ ਕੋਈ ਇੰਨਾ ਸ਼ੋਭਾ ਕਰਦਾ ਹੁੰਦਾ, ਅੰਦਰੋਂ ਸ਼ੋਭਾ ਹੁੰਦੀ ਹੈ। ਯਾਦ ਰੱਖੋ ਜਿਹੜੇ ਇੱਥੇ ਆਉਣ ਵਾਲੇ ਉਹਨਾਂ ਨੂੰ ਐਂ ਤਸੱਲੀ ਹੋਵੇ ਵੀ ਅਸੀਂ ਜਿੱਥੇ ਜਾ ਰਹੇ ਹਾਂ ਬਹੁਤ ਖੁਸ਼ ਹਾਂ, ਬੜੀ ਵਧੀਆ ਸਾਨੂੰ ਲੱਗਦਾ ਆ ਬੈਠ ਕੇ ਸੁਣਦੇ ਹੋ ਤੁਸੀਂ ਬੜੇ ਪਿਆਰ ਨਾਲ ਨੈੱਟ ਰਾਹੀਂ, ਜਿੱਥੇ ਵੀ ਬੈਠ ਬੈਠ ਕੇ ਆਪਾਂ ਗੁਰਮਤ ਦੀਆਂ ਵਿਚਾਰਾਂ, ਗੁਰੂ ਦੀ ਗੱਲ ਸੁਣਦੇ ਹਾਂ, ਸਮਝਦੇ ਹਾਂ। ਆਪਣੇ ਆਪਣੇ ਫਰਜ਼ਾਂ ਪ੍ਰਤੀ ਜਿਹੜੇ ਜਿਹੜੇ ਬੰਦੇ ਸੁਚੇਤ ਹੋਏ ਆ ਤੇ ਯਾਦ ਰੱਖੋ ਫਿਰ ਇਹੀ ਸਾਡੇ ਅੰਦਰ ਵਾਪਰਨਾ ਚਾਹੀਦਾ ਆ ਜਿੱਥੇ ਘਰ ਦੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਸੀਂ ਚੁੱਕਦੇ ਹਾਂ ਆਲੇ ਦੁਆਲੇ ਦੀਆਂ ਜ਼ਿੰਮੇਵਾਰੀਆਂ ਅਸੀਂ ਆਪਣੀ ਜ਼ਿੰਦਗੀ 'ਚ ਨਿਭਾਈਏ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹੁਣ ਲੋਕਾਂ ਨੂੰ ਖੁਸ਼ ਕਰਨ ਲਈ ਲੋਕਾਂ ਦੀ ਵਡਿਆਈ ਲਈ ਲੋਕਾਂ ਦੀ ਸ਼ੋਭਾ ਲਈ ਸਮਾਜ ਵਿੱਚ ਬੰਦਾ ਚੰਗਾ ਬਣਨ ਲਈ ਬਾਹਰ ਤੇ ਬੰਦਾ ਬਹੁਤ ਕੁਛ ਕਰਦਾ ਆ ਗੁਰਦੁਆਰਾ ਸਾਹਿਬ ਜਾਂਦਾ ਅਗਲਾ 1000 ਰੁਪਏ ਦੀ ਪਰਚੀ ਕਟਾਉਂਦਾ ਤੇ ਗ੍ਰੰਥੀ ਸਿੰਘ ਨਾਮ ਬੋਲਦਾ ਅਗਲਾ ਕਹਿੰਦਾ ਵੀ ਫਲਾਨਾ ਸਿੰਘ 1000 ਰੁਪਏ ਦੀ ਪਰਚੀ ਕਟਾ ਕੇ ਉਹਦੀ ਸ਼ੋਭਾ ਬਹੁਤ ਹੋ ਰਹੀ ਹੈ ਪਰ ਯਾਦ ਰੱਖੋ ਉਹ ਸ਼ੋਭਾ ਜਿਹੜੀ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਉਹ ਤੇ ਚਾਰ ਦਿਨਾਂ ਦੀ ਸ਼ੋਭਾ ਆ ਉਹ ਜੈ ਜੈਕਾਰ ਥੋੜੇ ਸਮੇਂ ਲਈ ਹੈ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਉਹਨੂੰ ਜਾਂਦਿਆਂ 1 ਸਕਿੰਟ ਲੱਗਣਾ ਅਗਲੇ ਨੇ ਕਹਿਣਾ ਇੱਥੇ 1000 ਰੁਪਏ ਦੀ ਪਰਚੀ ਕਟਾ ਕੇ ਘਰ ਬੈਠੀ ਮਾਂ ਨੂੰ ਗਾਲਾਂ ਕੱਢੀ ਜਾਂਦਾ ਉਹ ਗਈ ਸ਼ੋਭਾ ਉੱਡ ਗਈ ਇੱਥੇ ਬੰਦਾ ਮਾਲ ਪੂੜਿਆਂ ਦਾ ਕਿੰਨਾ ਕੁਝ ਖੀਰਾਂ ਦੇ ਲੰਗਰ ਖਵਾ ਰਹੇ ਹੈ ਹੁਣ ਮਲਕ ਭਾਗੋ ਆਹੀ ਕੁਝ ਕਰਦਾ ਸੀ ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਜਾ ਕੇ ਆਖਿਆ ਵੀ ਆਹ ਜਿਹੜੇ ਤੂੰ ਇੱਦਾਂ ਲੋਕਾਂ ਨੂੰ ਲੰਗਰ ਖਵਾਈ ਜਾਣਾ ਤੇਰੇ ਹੱਕ ਦਾ ਆ ਤੇ ਅੰਦਰੋਂ ਇੱਕ ਛਿੜੀ ਨੀ ਝਣ ਝਣਾਟ ਜੀ ਛਿੜੀ ਹੋਣੀ ਅੰਦਰੋਂ ਹਿੱਲ ਗਿਆ ਹੋਣਾ ਇੱਕੇ ਵਾਰੀ ਜਿੱਦਣ ਗੁਰੂ ਗ੍ਰੰਥ ਸਾਹਿਬ ਸਾਨੂੰ ਆ ਕੇ ਏਦਾਂ ਕਹਿੰਦੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ ਜਿੱਦਣ ਗੁਰੂ ਗ੍ਰੰਥ ਸਾਹਿਬ ਤੇ ਰੁਮਾਲਾ ਦੇਣ ਲੱਗੀਏ ਸਾਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖਿਓ ਵੀ ਮੇਰੇ ਹੱਕ ਦਾ ਸੀ ਇਹ ਥੋੜਾ ਕਰ ਲਓ ਇਹ ਥੋੜਾ ਵੀ ਲੋਕਾਂ ਦੀ ਸ਼ੋਭਾ ਲਈ ਤੇ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਨੂੰ ਇਸ ਸੋਚ ਵਿੱਚੋਂ ਬਾਹਰ ਕੱਢਿਆ ਵੀ ਮਲਕ ਭਾਗੋ ਲੋਕਾਂ ਦੀ ਸ਼ੋਭਾ ਵਾਲੇ ਪਾਸੇ ਨਾ ਤੁਰ ਆਪਣੇ ਅੰਦਰੋਂ ਜਿਹੜੀ ਸ਼ੋਭਾ ਹੋਣੀ ਹੈ ਉਹਦੇ ਵੱਲ ਤੂੰ ਦੇਖ ਜੈ ਜੈਕਾਰ ਕਰੇ ਸਭ ਕੋਈ ਅੱਖਾਂ ਵੀ ਖੁਸ਼ ਰਹਿਣ ਏਦਾਂ ਕੰਨ ਵੀ ਖੁਸ਼ ਰਹਿਣ ਸੱਚ ਹੈ ਸੁਣਨੇ ਨੋਹ ਪਠਾਏ ਜਿਸ ਵੇਲੇ ਸੱਚ ਅੰਦਰ ਕੰਨਾਂ ਜਾਂਦਾ ਤੇ ਕੰਨ ਏਦਾਂ ਸੁਚੇਤ ਹੋ ਕੇ ਸੁਣਦੇ ਆ ਜਿਸ ਵੇਲੇ ਝੂਠੀ ਸ਼ੋਭਾ ਅਗਲਾ ਕਰਨ ਲੱਗ ਜੂ ਤੇ ਬੰਦਾ ਨੀਵੀ ਜੀ ਪਾ ਕੇ ਬੈਠਾ ਰਹਿੰਦਾ ਵੀ ਅਗਲਾ ਸੋਚਦਾ ਆ ਬੰਦਾ ਸੋਚਦਾ ਵੀ ਅੰਦਰੋਂ ਹੈ ਤਾਂ ਨਹੀਂ ਆ ਪਰ ਲੋਕੀ ਐਵੇਂ ਕਹੀ ਜਾਂਦੇ ਕਿਉਂਕਿ ਕੰਨ ਉਹਨੇ ਸੁਚੇਤ ਨਹੀਂ ਰਹਿੰਦੇ ਅੱਖਾਂ ਜੋ ਕੁਝ ਦੇਖ ਰਹੀਆਂ ਰਿਐਲਿਟੀ ਨੂੰ ਦੇਖਣ ਸੱਚ ਨੂੰ ਦੇਖਣ ਪਰ ਜਿਸ ਵੇਲੇ ਉਹਨੂੰ ਦੇਖਣਗੀਆਂ ਅੱਖਾਂ ਬਹੁਤ ਖੁਸ਼ ਹੋਣਗੀਆਂ ਜ਼ਬਾਨ ਜਿਸ ਵੇਲੇ ਸੱਚ ਬੋਲੂਗੀ ਜ਼ਬਾਨ ਬਹੁਤ ਖੁਸ਼ ਹੋਊਗੀ ਇਹਨੂੰ ਕਹਿੰਦੇ ਅੱਖਾਂ ਵੀ ਖੁਸ਼ ਨੇ ਕੰਨ ਵੀ ਖੁਸ਼ ਹੈ ਜ਼ਬਾਨ ਵੀ ਆਪਣੇ ਆਪ 'ਚ ਖੁਸ਼ ਹੈ ਹੱਥ ਜੋ ਕਰਦੇ ਆ ਉਹਦੇ 'ਚ ਵੀ ਖੁਸ਼ ਹੈ ਪੈਰ ਜਿੱਧਰ ਨੂੰ ਜਾ ਰਹੇ ਆ ਉੱਧਰ ਖੁਸ਼ ਨੇ ਉਹ ਜੈ ਜੈਕਾਰ ਕਰੇ ਸਭ ਕੋਈ ਸੋ ਇਸ ਕਰਕੇ ਇਸ ਸੋਚ ਵਿੱਚੋਂ ਬਾਹਰ ਨਿਕਲ ਕੇ ਅਸੀਂ ਅੰਦਰ ਵਾਲੀ ਸ਼ੋਭਾ ਵਾਲੇ ਪਾਸੇ ਤੁਰੀਏ ਉਹਦੇ ਲਈ ਸਾਨੂੰ ਇਹ ਕਰਨਾ ਪੈਣਾ ਹਰ ਮਨ ਤਨ ਵਸਿਆ ਸੋਈ ਜੋ ਵਿਚਾਰਾਂ ਵਿੱਚ ਹੈ ਉਹ ਸਾਨੂੰ ਵਿਹਾਰ ਵਿੱਚ ਲੈ ਕੇ ਆਉਣਾ ਪੈਣਾ ਜੋ ਸਾਡੇ ਸੁਭਾਅ ਵਿੱਚ ਹੈ ਜੋ ਸਾਡੇ ਮਾਇੰਡ ਵਿੱਚ ਜੋ ਸਾਡੇ ਦਿਮਾਗ ਵਿੱਚ ਗੱਲਾਂ ਚੱਲਦੀਆਂ ਆ ਹੁਣ ਆਉਂਦਾ ਤੇ ਬੜਿਆਂ ਦੇ ਹੁਣ ਆਹ ਗੱਲਾਂ ਜਿਹੜੀਆਂ ਆਪਾਂ ਸੁਣਦੇ ਹਾਂ ਅੱਜ ਕੱਲ੍ਹ ਲੋਕੀ ਕਹਿਣਗੇ ਪ੍ਰਚਾਰਕ ਕਥਾਵਾਂ 'ਚ ਕਹਿਣਗੇ ਅਸੀਂ ਤੇ ਬਹੁਤ ਚਿਰ ਦੇ ਸੋਚਦੇ ਸੀ ਪਰ ਵਿਹਾਰ ਵਿੱਚ ਕੋਈ ਕੋਈ ਇਨਸਾਨ ਲੈ ਕੇ ਆਉਂਦਾ ਸੋਚ ਵਿੱਚ ਤੇ ਸਾਰਿਆਂ ਦੇ ਬੜੀਆਂ ਬੜੀਆਂ ਗੱਲਾਂ ਹੋਣ ਹੁੰਦੀਆਂ ਤੇ ਯਾਦ ਰੱਖੋ ਜਿੰਨਾ ਚਿਰ ਉਹਨੂੰ ਅਸੀਂ ਪ੍ਰੈਕਟੀਕਲ ਸ਼ੇਪ ਨਹੀਂ ਦਿੰਦੇ ਤੇ ਫਿਰ ਜੈ ਜੈਕਾਰ ਕਰੇ ਸਭ ਕੋਈ ਵਾਲੀ ਅਵਸਥਾ ਜਿਹੜੀ ਹੈ ਸੁਭਾਅ ਜਿਹੜਾ ਆ ਉਹ ਸਾਡਾ ਨਹੀਂ ਬਣ ਸਕਦਾ ਤੇ ਯਾਦ ਰੱਖੋ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਸਮਝਦਿਆਂ ਹੌਲੀ 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 ਅਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਸ਼ੁਰੂ ਕਰੀਏ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਬਾਹਰੋਂ ਤੇ ਲੋਕੀ ਵੈਰੀ ਬਣਨਗੇ ਬਾਹਰੋਂ ਤੇ ਲੋਕੀ ਵਿਰੋਧੀ ਪੈਦਾ ਹੋਣਗੇ ਜਿਸ ਵੇਲੇ ਵਿਹਾਰ ਤੇ ਵਿਚਾਰ ਇੱਕ ਹੋਣਗੇ ਪਰ ਅੰਦਰੋਂ ਸ਼ੋਭਾ ਹੋਣੀ ਵੀ ਜਿੱਥੇ ਜਾ ਰਹੇ ਹਾਂ ਜੋ ਸੁਣ ਰਹੇ ਹਾਂ ਜੋ ਜ਼ਿੰਦਗੀ 'ਚ ਸਮਝ ਰਹੇ ਹਾਂ ਉਹਦੇ ਤੋਂ ਬਹੁਤ ਖੁਸ਼ ਹਾਂ ਤੇ ਆਓ ਰਹਿੰਦਾ ਸਮਾਂ ਆਪਾਂ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਤੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਤੇ ਬੜੇ ਪਿਆਰ ਨਾਲ ਜਿਹੜੀ ਆਉਣ ਵਾਲੀ ਸੰਗਤ ਹੈ ਜਲਦੀ ਜਲਦੀ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਸਮੇਂ ਤੋਂ ਮਿਲੇ ਹੋਏ ਸਮੇਂ ਤੋਂ ਪੂਰਾ ਪੂਰਾ ਲਾਹਾ ਲੈ ਸਕੀਏ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ MP ਚੈਨਲ ਯੂਟਿਊਬ ਤੇ ਜੋ ਲਾਈਵ ਚੱਲ ਰਿਹਾ ਸੋ ਜਿਹੜੇ ਪਰਿਵਾਰ ਦੇ ਮੈਂਬਰ ਘਰ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਉਹ ਆਪਣੇ ਘਰ ਵਿੱਚ ਬਹਿ ਕੇ ਦੀਵਾਨ ਸੁਣ ਸਕਦੇ ਨੇ ਸੋ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਸੋ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜੋ ਭਾਈਆਂ ਦੇ ਜੋ ਇਸ ਸਾਈਡ ਵਾਲੇ ਪਾਸੇ ਔਰ ਸਾਹਮਣੇ ਵਾਲੇ ਪਰਦੇ ਜੋ ਖੋਲਦੇ ਹੋ ਜੋ ਭੈਣਾਂ ਵਾਲੇ ਇੱਧਰ ਪਰਦੇ ਜੋ ਰਹਿਣ ਦਿਓ ਫਿਰ ਦੁਬਾਰਾ ਬੇਨਤੀ ਟੈਂਟ ਵਾਲੇ ਵੀਰਾਂ ਨੂੰ ਕਿ ਜੋ ਭਾਈਆਂ ਵਾਲੇ ਪਾਸੇ ਇੱਧਰ ਸਾਈਡ ਵਾਲੇ ਪਰਦੇ ਔਰ ਸਾਹਮਣੇ ਵਾਲੇ ਪਰਦੇ ਖੋਲ ਦਿੱਤੇ ਜਾਣ ਸੋ ਆਓ ਆਪਾਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ। ਸਜਣੜਾ ਮੇਰਾ ਸਜਣੜਾ, ਨਿਕਟ ਖਲੋਇੜਾ ਮੇਰਾ ਸਜਣੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਕਟ ਕਟ ਸੋਇਆ, ਨੈਣ ਅਲੋਇ
ਕਟ ਸੋਇਆ,
ਅਤ ਅੰਮ੍ਰਿਤ ਪ੍ਰਿਯ ਗੂੜਾ, ਨਾਲ ਹੋਵੰਦਾ ਲਹਿ ਨ ਸਕੰਦਾ, ਸੁਆਉ ਨ ਜਾਣੈ ਮੂੜਾ, ਮਾਇਆ ਮਦਮਤ ਹੋਜੀ ਬਾਤਾ, ਮਿਲਣ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰਬਿਨ ਨਹੀਂ ਸੂਝੇ, ਹਰ ਸਾਜਨ ਸਭ ਕੈ ਨਿਕਟ ਖੜਾ, ਕਹੋ ਨਾਨਕ ਗੁਰਬਿਨ ਨਹੀਂ ਸੂਝੇ, ਹਰ ਸਾਜਨ ਸਭ ਕੈ ਆਓ ਜੀ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰ ਰਹੇ ਹਾਂ, ਬੜੇ ਟਿਕਾ ਨਾਲ ਬੜੀ ਸ਼ਾਂਤੀ ਨਾਲ ਬੈਠਣ ਦੀ ਖੇਚਲ ਕਰਿਓ। ਜਿੰਨੀ ਸੰਗਤ ਬਾਹਰ ਸੁਣਦੀ ਹੈ, ਕਈ ਵਿਟਾਮਿਨ ਸੀ ਲੈ ਰਹੇ ਆ ਬਾਹਰ ਧੁੱਪ ਚ ਪੈ ਕੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਅੰਦਰ ਆ ਕੇ ਦੀਵਾਨ ਚ ਬੈਠੋ। ਜੇ ਆਏ ਵੀ ਉਹ ਐਡੀ ਦੂਰੋਂ ਤੇ ਕੋਸ਼ਿਸ਼ ਕਰੋ ਕਿ ਦੀਵਾਨ ਚ ਬੈਠਿਆ ਜਾਏ, ਟਿਕ ਕੇ ਬੈਠ ਕੇ ਸੁਣੋ, ਪ੍ਰਸ਼ਾਦ ਪਾਣੀ ਛੱਕ ਕੇ ਜਲਦੀ ਤੋਂ ਜਲਦੀ ਪੰਡਾਲ ਵਿੱਚ ਆ ਕੇ ਬੈਠੋ। ਬੜੇ ਟਕਾ ਨਾਲ ਆਪਾਂ ਸਾਰੇ ਸੁਣੀਏ, ਸਮਝੀਏ ਤੇ ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਇੱਕ ਕਥਾ ਸਟੇਜ ਤੇ ਚੱਲੇ, ਇੱਕ ਸਾਡੇ ਅੰਦਰ ਚੱਲੇ, ਜਿਹੜੀ ਮੇਰੀ ਆਪਣੀ ਹੋਵੇ ਵੀ ਮੈਂ ਕਿੱਥੇ ਕੁ ਖੜਾ, ਉਸ ਵਿਚਾਰ ਨੂੰ ਅਸੀਂ ਵਿਚਾਰਨਾ ਹੁੰਦਾ ਹੈ ਜੋ ਸਟੇਜ ਤੇ ਵਿਚਾਰ ਸੁਣ ਰਹੇ ਹਾਂ ਕਿ ਅਸੀਂ ਉਹਨੂੰ ਪ੍ਰੈਕਟੀਕਲ ਕਿੰਨਾ ਕੁ ਕੀਤਾ। ਤਾਂ ਕਰਕੇ ਟਕਾ ਬਣਾ ਕੇ ਆਪਾਂ ਬੈਠਣਾ, ਕਈ ਵਿਸ਼ਿਆਂ ਤੇ ਆਪਾਂ ਥੋੜੀ ਥੋੜੀ ਗੱਲ ਕਰਨੀ ਹੈ। ਦੀਵਾਨ ਦਿਨ ਦਾ ਹੋਣ ਕਰਕੇ ਹਨੇਰਾ ਛੇਤੀ ਪੈ ਜਾਂਦਾ, ਕਈਆਂ ਨੇ ਦੂਰ ਜਾਣਾ ਹੁੰਦਾ। ਰਾਤ ਦੇ ਦੀਵਾਨ ਦਾ ਇੱਕ ਫਾਇਦਾ ਹੁੰਦਾ, ਭਾਵੇਂ 11 ਵਜ ਜਾਣ, 8:30 ਵਜੇ 8 ਵਜੇ ਸ਼ੁਰੂ ਕਰੋ, 11 ਵਜ ਜਾਣ ਕੋਈ ਗੱਲ ਨਹੀਂ, 11:30 ਵੀ ਵਜ ਜਾਂਦੇ ਆ, 12 ਵੀ ਵਜ ਜਾਂਦੇ ਆ, ਪਰ ਦਿਨੇ ਕਈਆਂ ਨੇ ਕੰਮ ਕਾਰ ਕਰਨੇ ਹੁੰਦੇ, ਜਾ ਕੇ ਕਈਆਂ ਨੇ ਬੱਸ ਫੜਨੀ ਹੁੰਦੀ, ਇਸ ਕਰਕੇ ਆਪਾਂ ਬਹੁਤਾ ਜ਼ਿਆਦਾ ਕਵੇਲਾ ਨਹੀਂ ਕਰ ਸਕਦੇ ਤੇ ਥੋੜੇ ਚਿਰ ਚ ਆਪਾਂ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਬਾਕੀ ਜਿਹਨੇ ਆਪਣੇ ਮਨ ਨੂੰ ਸਮਝਾਉਣਾ ਭਾਈ, ਉਹਦੇ ਲਈ ਤੇ ਮਨ ਸਮਝਾਵਣ ਕਾਰਨ ਕਸ਼ੂਕ ਬੜੀ ਥੋੜਾ ਜਿਹਾ ਬੜਾ ਹੁੰਦਾ ਜੇ ਬੰਦਾ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈ। ਬਾਕੀ ਘਰਾਂ 'ਚ ਬਹਿ ਕੇ ਬੜੇ ਸੁਣਨ ਵਾਲੇ ਹੁੰਦੇ ਆ, ਅੱਜ ਕੱਲ੍ਹ ਇੰਟਰਨੈੱਟ ਦੇ ਮਾਧਿਅਮ ਰਾਹੀਂ ਸੁਣਦੇ ਹੀ ਹੈ ਸਾਰੇ, ਤੇ ਉਹ ਆਪਾਂ ਥੋੜੇ ਥੋੜੀਆਂ ਕਈ ਟੌਪਿਕ ਨੇ ਜਿਨ੍ਹਾਂ 'ਤੇ ਆਪਾਂ ਥੋੜ੍ਹੀ ਥੋੜ੍ਹੀ ਡਿਸਕਸ਼ਨ ਕਰੀਏ, ਵਿਚਾਰ ਕਰੀਏ, ਤੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਤੇ ਬੋਲੋ ਸਾਰੇ। हमरा भरम गया पहो पाका। कबीर जी कहते कहते मेरा जेड़ा भरम है निकल गया, मेरा जेड़ा भलेखा निकल गया, जेड़े पासे वेखदा मैनू परमात्मा ही दिसदा है, मेरा डाउट मेरा संसार मेरा जेड़ा भलेखा है वो दूर हो गया, मन दा वहम है जेड़ा वो दूर हो गया। आपां बहुत वार गल करदे हुंदे आं बई सब नालों वड्डा भरम यह है कि मैं हो रहा ते रब हो रहा है, जिदन समझण लग गए भी मैं ही रब दा रूप हाँ रब दा हिस्सा ते जेड़ा काम करना मैं ही करना, उदन असल च गल बने, उदन जिंदगी जीवन दा स्वाद आ जाए। कहिंदे मेरा भरम निकल गया, पढ़िए दोए दोए पहला मैनू कुछ होर दिसदा सी पर हुण की दिसदा है, दोए 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 लोचन पेखा, हौ हर मिन और ना दे
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ 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 ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ 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 ਜਾਣਗੇ ਵਿਰਲੇ ਵਿਰਲੇ ਜਾਣਗੇ ਵਿਰਲੇ ਜਾਣਗੇ ਵਿਰਲੇ ਵਿਰਲੇ ਜਾਣਗੇ ਵਿਰਲੇ ਜਾਣਗੇ ਵਿਰਲੇ
ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਸੱਚੀ ਕਈ ਵਾਰੀ ਕੀਰਤਨ ਕਰੀਦਾ ਜਦੋਂ ਰਲ ਕੇ ਸਾਰੇ ਕਰਦੇ ਤੇ ਇੰਨਾ ਕਈ ਵਾਰੀ ਆਨੰਦ ਆਉਂਦਾ ਵੀ ਜੀ ਕਰਦਾ ਕੁਛ ਬੋਲੀਏ ਹੀ ਨਾ ਕੀਰਤਨ ਹੀ ਹੋਈ ਜਾਏ ਸੱਚੀ ਇੰਨਾ ਆਨੰਦ ਆਉਂਦਾ ਪਤਾ ਨਹੀਂ ਤੁਹਾਨੂੰ ਆਉਂਦਾ ਕਿ ਨਹੀਂ ਆਉਂਦਾ ਪਰ ਸਾਨੂੰ ਬੜਾ ਤੇ ਰੂਹ ਵਿੱਚ ਵਸਿਆ ਹੋਇਆ ਕੀਰਤਨ ਮੈਂ ਵਿਹਲਾ ਹੋਵਾਂ ਤੇ ਕਿਤੇ ਦੀਵਾਨ ਨਾ ਹੋਵੇ ਤੇ ਮੈਂ ਬਾਜਾ ਲੈ ਕੇ ਬੈਠ ਜਾਂਦਾ ਮੈਨੂੰ ਆਪਣੇ ਆਪ ਨੂੰ ਬੜਾ ਹੀ ਚੰਗਾ ਲੱਗਦਾ ਪਰ ਹੁਣ ਜਿਵੇਂ ਇੱਦਾਂ ਸਾਰੇ ਕਰ ਰਹੇ ਸੀ ਸ਼ਬਦ ਇੱਕ ਗਾਇਆ ਨਾਲ ਸਿਮਰਨ ਫਿਰ ਸ਼ਬਦ ਫਿਰ ਸਿਮਰਨ ਮੈਂ ਕਹਿੰਦਾ ਚਾਰ ਕਦੋਂ ਵੱਜ ਜਾਣੇ ਪੰਜ ਕਦੋਂ ਵੱਜ ਜਾਣੇ ਪਤਾ ਹੀ ਨਹੀਂ ਲੱਗਣਾ ਬੜਾ ਆਨੰਦ ਆਉਣਾ ਤੇ ਆਪਣੇ ਆਪ ਨੂੰ ਆਪਾਂ ਸਾਰਿਆਂ ਨੇ ਇੱਦਾਂ ਸੋਚਣਾ ਵੀ ਅੱਜ ਨਾਮ ਬੜਾ ਜਪਿਆ ਅਗਲੀ ਵਾਰੀ ਤੁਸੀਂ ਇੱਕ ਇੱਕ ਦੋ ਦੋ ਹੋਰ ਲੈ ਕੇ ਆਉਣੇ ਨੇ ਵੀ ਚੱਲੀਏ ਪਰ ਪੰਗਾ ਉਦੋਂ ਪੈਂਦਾ ਜਦੋਂ ਆਹ ਹੁਣ ਫਤਿਹ ਬੁਲਾ ਕੇ ਨਹੀਂ ਕੰਮ ਸ਼ੁਰੂ ਹੁੰਦਾ ਇੱਥੇ ਪੰਗਾ ਪੈਂਦਾ ਅੱਛਾ ਜੇ ਆਪਾਂ ਆਹੀ ਕਰੀ ਜਾਂਦੇ ਜਿਹੜਾ ਆਪਾਂ ਪਹਿਲਾਂ ਕਰਦੇ ਸੀ ਤੇ ਦੁਨੀਆਂ ਚ ਕਿਤੇ ਪ੍ਰੋਬਲਮ ਥੋੜਾ ਪੈਣੀ ਸੀ ਰੌਲਾ ਥੋੜਾ ਪੈਣਾ ਸੀ ਬਈ। ਹਰੇਕ ਨੇ ਕਹਿਣਾ ਸੀ ਵੀ ਹਰੇਕ ਸ਼ਹਿਰ ਚ ਹਰੇਕ ਪ੍ਰੋਗਰਾਮ ਤੇ ਸੱਦੋ, ਲਾਸਟ ਵਾਲਾ ਘੰਟਾ ਲਾਇਆ ਕਰੋ। ਸੱਦਦੇ ਹੀ ਸੀ ਪਹਿਲਾਂ ਇੱਦਾਂ ਹੀ ਸੀ। ਜਿਹੜਾ ਸੰਤ ਸਮਾਗਮ ਹੁੰਦਾ ਸੀ ਉਹਦੇ ਵਿੱਚ ਅਖੀਰਲਾ ਟਾਈਮ ਮੇਰਾ ਹੁੰਦਾ ਸੀ, ਪ੍ਰਾਈਮ ਟਾਈਮ, ਖਾਸ ਟਾਈਮ। ਹਰੇਕ ਬਾਬਿਆਂ ਦੇ ਡੇਰਿਆਂ ਤੇ ਉਹਨਾਂ ਨੇ ਮੈਨੂੰ ਸੱਦਣਾ, ਬੜੇ ਕਹਿ ਕਹਿ ਕੇ ਲਿਜਾਣਾ ਵੀ ਆਓ ਜ਼ਰੂਰ। ਪਰ ਵੀਰੋ ਗੱਲ ਇੰਨੀ ਹੈ ਵੀ ਉਦੋਂ ਕਰਦੇ ਸੀ ਤੇ ਉਦੋਂ ਵੀ ਮਨੋ ਸੀ ਜਿੰਨੀ ਕੁ ਸਮਝ ਸੀ, ਤੇ ਅੱਜ ਕਰਦੇ ਹਾਂ ਅੱਜ ਵੀ ਮਨੋ ਹੀ ਹੈ। ਉਦੋਂ ਵੀ ਜਾਨ ਲਾ ਦੀ ਸੀ ਪੂਰੀ, ਬੜੀ ਰੂਹ ਨਾਲ ਕਰੀਦਾ ਸੀ। ਤੇ ਜੇ ਹੁਣ ਜਿੱਧਰ ਨੂੰ ਤੁਰੇ ਹਾਂ ਤੇ ਹੁਣ ਵੀ ਰੂਹ ਨਾਲ ਹੀ ਤੁਰੇ। ਸੁਣਿਓ ਗੱਲ ਬਈ ਵੀਰੋ, ਸੁਣਿਓ ਗੱਲ, ਧਿਆਨ ਨਾਲ ਸੁਣਿਓ, ਸੁਣਿਓ ਗੱਲ ਸੁਣੋ ਬਈ, ਬੜੇ ਧਿਆਨ ਨਾਲ ਸਮਝਿਓ ਜ਼ਰੂਰ। ਕਿਉਂਕਿ ਜਿੰਨਾ ਚਿਰ ਤੁਸੀਂ ਨਾ ਕਈ ਗੱਲਾਂ ਤੇ ਸਟੈਂਡ ਨਹੀਂ ਲੈਂਦੇ, ਤੁਹਾਡੀਆਂ ਗੱਲਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਸਮਝਣ ਵਾਲੀ ਗੱਲ। ਤੁਸੀਂ ਨਾ ਨਿੱਕੇ ਜਿਹੇ ਨਿਆਣੇ ਨੂੰ, ਇੱਥੇ ਇੱਕ ਛੋਟਾ ਜਿਹਾ ਬੱਚਾ ਜਿਹਨੇ ਕਵਿਤਾ ਯਾਦ ਕਰਾ ਦਿਓ ਵੀ ਅਸੀਂ ਸਿਰ ਲਾ ਸਕਦੇ ਹਾਂ, ਅਸੀਂ ਐਂ ਕਰ ਸਕਦੇ ਹਾਂ, ਅਸੀਂ ਐਂ ਕਰ ਸਕਦੇ ਹਾਂ। ਨਿੱਕਾ ਜਿਹਾ ਨਿਆਣਾ ਸਟੇਜ ਦੇ ਉੱਤੇ ਜੇ ਚਾੜ ਲਈਏ ਤੇ ਉਹ ਬੱਚੇ ਨੇ ਨਾ ਜਦੋਂ ਬੋਲਣਾ ਹੈ ਨਾ, ਇੱਥੇ ਗਰਦਨ ਤੋਂ ਪਹਿਲਾਂ ਐਂ ਹੱਥ ਲੈ ਕੇ ਜਾਣਾ ਵੀ ਐਂ ਕੱਟ ਦਿਓ। ਕਵਿਤਾ ਯਾਦ ਕੀਤੀ ਹੈ ਉਹਨੇ, ਸਿੰਘ ਨਹੀਂ ਡਰਦੇ ਸਿੰਘ ਸਿਰ ਕਟਵਾ ਲੈਂਦੇ ਨੇ। ਏਦਾਂ ਬੱਚਾ ਖੜ ਕੇ ਏਦਾਂ ਐਕਸ਼ਨ ਵੀ ਕਰੇਗਾ ਨਾਲ, ਗਰਦਨ ਕੱਟੋ ਏਦਾਂ ਕਰੋ। ਪਰ ਜਦੋਂ ਉਹਨੇ ਬੰਦ ਕਰਨਾ ਹੀ ਨਾ ਕਵਿਤਾ ਆਪਣੀ, ਤੇ ਉਹ ਫਤਿਹ ਬੁਲਾਉਣ ਲੱਗੇ ਐ ਸੂਰਮੇ ਜੋ ਤੇ ਏਦਾਂ ਗੱਲ ਕਰਦਾ ਕਰਦਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਲਬ ਤਿੰਨ ਮਿੰਟ ਉਹ ਬੱਚਾ ਏਦਾਂ ਸੀ, ਪਰ ਜਦੋਂ ਉਹਨੇ ਫਤਿਹ ਬੁਲਾਈ ਤੇ ਉਹ ਤੇ ਇੱਕ ਬੱਚਾ ਹੀ ਹੈ, ਉਹਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਕਵਿਤਾ ਦਾ ਮੀਨਿੰਗ ਕੀ ਹੈ, ਸਿਰ ਵਢਾਉਣਾ ਹੁੰਦਾ ਕੀ ਹੈ, ਇਹ ਨਹੀਂ ਬੱਚੇ ਨੂੰ ਪਤਾ। ਉਹ ਬੋਲਦਾ ਹੈ ਪੰਜ ਮਿੰਟ, ਉਹਦਾ ਰੱਟਾ ਕਿੰਨੇ ਮਿੰਟ ਦਾ ਵੱਜਿਆ ਜੀ? ਦੋ ਮਿੰਟ ਦਾ। ਤੇ ਸਾਡੇ ਵਰਗੇ ਪ੍ਰਚਾਰਕਾਂ ਦਾ ਰੱਟਾ ਦੋ ਦੋ ਘੰਟਿਆਂ ਦਾ ਵੱਜਿਆ ਹੈ, ਪਰ ਇਹ ਪਤਾ ਨਹੀਂ ਵੀ ਇਹਦਾ ਮੀਨਿੰਗ ਕੀ ਹੈ, ਸਿਰ ਵਢਾਉਣਾ ਕੀ ਹੁੰਦਾ, ਮਰਨਾ ਮਰਾਉਣਾ ਕੀ ਹੁੰਦਾ। ਜੇ ਸਟੈਂਡ ਲਵੇ ਫਿਰ ਕੋਈ ਅਰਥ ਹੈ। ਉਹ ਰੱਟਾ ਦੋ ਕੁ ਮਿੰਟ ਦਾ ਹੁੰਦਾ ਨਿਆਣੇ ਦਾ, ਸਾਡੇ ਵਰਗਿਆਂ ਦਾ ਦੋ ਦੋ ਘੰਟਿਆਂ ਦਾ ਰੱਟਾ। ਪਰ ਜੇ ਸਟੈਂਡ ਨਹੀਂ ਨਾ ਲੈਂਦੇ ਤੁਸੀਂ ਆਪਣੀ ਗੱਲ ਦੇ ਉੱਤੇ, ਤੇ ਬੱਚਿਆਂ ਵਾਲੇ ਰੱਟੇ ਤੋਂ ਵੱਧ ਹੋਰ ਕੁਛ ਨਹੀਂ। ਜਿਵੇਂ ਨਿਆਣੇ ਨੂੰ ਰੱਟਾ ਲਾ ਕੇ ਕਵਿਤਾ ਪੜ੍ਹਾਤੀ, ਸਾਡੇ ਵਰਗਿਆਂ ਨੂੰ ਕਿਤਾਬਾਂ ਪੜ੍ਹਾ ਕੇ ਸਟੇਜ ਤੇ ਬਾਤਾ, ਰੱਟਾ ਹੀ ਰੱਟਾ। ਬਦਲਾਵ ਉਦੋਂ ਆਉਂਦਾ ਜਦੋਂ ਕੀਤਾ ਜਾਂਦਾ ਕੁਛ, ਜਦੋਂ ਕਰੀਦਾ। ਕਰਨ ਬਿਨਾਂ ਕਹਿਣ ਦੇ, ਗਾਉਣ ਦੇ, ਹੱਥ ਇੱਦਾਂ ਕਰਨ ਦੇ, ਗਰਦਨ ਕੱਟ ਦਿਓ, ਐਂ ਕਰ ਦਿਓ, ਇਹਨਾਂ ਗੱਲਾਂ ਦੇ ਕਰੇ ਤੋਂ ਬਿਨਾਂ ਕੋਈ ਅਰਥ ਨਹੀਂ। ਦਸੇ ਪਾਤਸ਼ਾਹ ਚੋਂ ਚਾਰ ਨੇ ਤੇ ਬਾਣੀ ਲਿਖੀ ਦੀ, ਪਰ ਕੀਤਾ ਦਸਾਂ ਨੇ ਕੋਈ। ਆਖੋ ਸਤਨਾਮ
ਸ੍ਰੀ ਵਾਹ।
ਜ਼ਰੂਰੀ ਨਹੀਂ ਤੈਨੂੰ ਸਟੇਜ ਤੇ ਬੋਲਣਾ ਆਉਂਦਾ ਹੋਵੇ, ਨਾ ਬੋਲਣਾ ਆਉਂਦਾ ਹੋਵੇ, ਭਾਵੇਂ ਸਟੈਂਡ ਤੇਰਾ ਹੋਣਾ ਚਾਹੀਦਾ। ਦਸਾਂ ਦੇ ਵਿੱਚੋਂ ਚਾਰ ਬਾਣੀ ਨਹੀਂ ਲਿਖਦੇ, ਪਰ ਸਟੈਂਡ ਦਸਾਂ ਦਾ ਇੱਕੋ ਜਿਹਾ, ਹਿੰਮਤ ਇੱਕੋ ਜਿਹੀ ਹੈ, ਤੜ ਇੱਕੋ ਜਿਹੀ ਹੈ। ਸਾਰੀ ਦੀ ਸਾਰੀ ਜਿਹੜੀ ਗੱਲ ਹੈ ਉਹ ਉਸ ਤੜ ਦੀ ਹੈ, ਉਸ ਹਿੰਮਤ ਦੀ ਹੈ, ਉਸ ਦਲੇਰੀ ਦੀ ਹੈ। ਨਹੀਂ ਤੇ ਨਿਆਣੇ ਨੂੰ ਰੱਟਾ ਲਵਾ ਕੇ ਸਟੇਜ ਤੇ ਚਾੜ ਦਿੰਦੇ ਆ। ਨਿੱਕਾ ਜਿਹਾ ਬੱਚਾ ਯਾਰ, ਪੰਜ ਸਾਲ ਦਾ ਬੱਚਾ ਕਵਿਤਾ ਗਾਉਂਦਾ, ਐ ਲੱਗਦਾ ਵੀ ਯਾਰ ਕਿੰਨਾ ਜੋਸ਼ ਹੈ, ਪਰ ਸਿਰਫ ਜੋਸ਼ ਹੀ ਹੈ। ਏਦਾਂ ਹੀ ਢਾਡੀ, ਏਦਾਂ ਹੀ ਅੱਜ ਕਵੀਸ਼ਰ, ਏਦਾਂ ਹੀ ਪ੍ਰਚਾਰਕ ਸਾਡੇ ਵਰਗੇ, ਉਹ ਵੇਖਣ ਨੂੰ ਲੱਗਦਾ ਬੱਲੇ ਬੱਲੇ, ਪਰ ਹੈ ਇੱਕ ਰੱਟਾ ਆਰਟੀਫਿਸ਼ਲ। ਏਦਾਂ ਹੀ ਹੈ ਜਿੱਦਾਂ ਇੱਕ ਨਿਆਣਾ ਹੈ, ਇੱਥੇ ਤੋਂ ਵੱਧ ਕੁਛ ਵੀ ਨਹੀਂ ਹੋ ਰਿਹਾ। ਜੇ ਇਹ ਤੋਂ ਵੱਧ ਕੁਛ ਹੁੰਦਾ ਨਾ ਵੀਰੋ, ਤੇ ਜਿੱਡੀਆਂ ਸਟੇਟਮੈਂਟਾਂ ਢਾਡੀ ਤੇ ਪ੍ਰਚਾਰਕ ਸਟੇਜਾਂ ਤੇ ਦਿੰਦੇ ਨੇ ਇਹ ਸਟੇਟਮੈਂਟਾਂ ਦੇ ਪਿੱਛੇ ਜੇ ਸਟੈਂਡ ਹੁੰਦਾ ਉਹਨਾਂ ਦਾ ਤੇ ਅੱਜ ਸਾਡਾ ਨਕਸ਼ਾ ਕੁਝ ਹੋਰ ਹੋਣਾ ਸੀ ਅੱਜ ਗੱਲ ਕੁਝ ਹੋਰ ਹੋਣੀ ਸੀ ਅੱਜ ਸਿੱਖ ਕੌਮ ਦੀ ਜਿਹੜੀ ਜਿਹੜੀ ਅੱਜ ਹਾਲਤ ਹੈ ਨਾ ਇਦਾਂ ਦੀ ਨਹੀਂ ਸੀ ਹੋਣੀ ਜੇ ਪਿੱਛੇ ਸਟੈਂਡ ਵੀ ਰੱਖਦੇ ਦਲੇਰੀ ਰੱਖਦੇ ਹਿੰਮਤ ਰੱਖਦੇ ਤਾਂ ਕਰਕੇ ਕਹਿਣਾ ਪੈਂਦਾ ਜੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਕੋਈ ਸ਼ੱਕ ਨਹੀਂ ਕਿ ਕੀਰਤਨ ਦਾ ਰਸ ਬੜਾ ਆਉਂਦਾ ਹੈ ਕੀਰਤਨ ਚ ਸਵਾਦ ਬੜਾ ਆਉਂਦਾ ਹੈ ਕੀਰਤਨ ਚ ਮਸਤੀ ਬੜੀ ਚੜ੍ਹਦੀ ਹੈ ਪਰ ਦਿਮਾਗ ਹੈ ਨਾ ਜਿਹੜਾ ਉਹ ਤੁਹਾਨੂੰ ਸਮਝ ਕੇ ਵਿਚਾਰ ਕੇ ਉਦੋਂ ਹੀ ਖੁੱਲਣਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਖੂੰਜੀ ਪੂੰਜੀ ਜਿਹੜੀ ਹੈ ਨਾ ਦਿਮਾਗ ਦੀ ਹੈ ਇਹਦੀ ਚਾਬੀ ਹੈ ਕਈਆਂ ਦਾ ਡੈਡੀ ਹੈ ਜੀ ਦਿਮਾਗ ਖੁੱਲਿਆ ਹੀ ਨਹੀਂ ਗਈਆਂ ਖੁੱਲ ਸਕਿਆ ਹੀ ਨਾ ਥੋੜਾ ਜਿਹਾ ਡਿਲੇ ਘਟਾਇਓ ਸਮਝ ਆਵੇ ਪੂਰੀ ਕਈਆਂ ਦਾ ਖੁੱਲਿਆ ਹੀ ਨਹੀਂ ਦਿਮਾਗ ਉਹ ਖੁੱਲਣਾ ਚਾਹੀਦਾ ਬਦਲਣਾ ਚਾਹੀਦਾ ਕਈਆਂ ਨੂੰ ਟੈਨਸ਼ਨ ਹੈ ਬੰਦਾ ਬਦਲ ਕਿਉਂ ਗਿਆ ਮੈਨੂੰ ਕਈ ਕਹਿੰਦੇ ਨਹੀਂ ਬਦਲ ਕਿਉਂ ਗਿਆ ਮੈਂ ਹੈਰਾਨ ਹਾਂ ਤੂੰ ਬਦਲ ਕਿਉਂ ਗਿਆ ਏਦਾਂ ਕਿਉਂ ਬਦਲ ਗਿਆ ਮੈਂ ਕਹਿੰਦਾ ਹੁੰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੂੰ ਬਦਲਦਾ ਕਿਉਂ ਨਹੀਂ ਤੂੰ ਬਦਲਦਾ ਕਿਉਂ ਨਹੀਂ ਸਾਡੇ ਇੱਥੇ ਇੱਕ ਸਟੈਚੂ ਪਿਆ ਰੌਲਾ ਨਹੀਂ ਪੈਂਦਾ ਨੀਲੇ ਪੀਲੇ ਦਾ ਮੈਂ ਜਦੋਂ ਮੱਥਾ ਟੇਕਿਆ ਮੈਂ ਕਿਹਾ ਇੱਥੇ ਵੀ ਨੀਲਾ ਹੀ ਅੱਜ ਪੀਲਾ ਵੀ ਦੋਵੇਂ ਹੀ ਚੱਲ ਰਿਹਾ ਚਲੋ ਸੁਣੋ ਗੱਲ ਸੁਣਿਓ ਫੋਨ ਨਾ ਕੱਢ ਕੇ ਬਹਿ ਜਾਓ ਹੁਣ ਗੱਲ ਸੁਣੋ ਮੇਰੀ ਅੱਗ ਲੱਗੀ ਰਹਿੰਦੀ ਫਟਾਫਟ ਬਹੁਤ ਗਈ ਏਦਾਂ ਨਾ ਕਰਿਆ ਕਰੋ ਯਾਰ ਟਕਾ ਰੱਖੋ ਕੋਈ ਇੱਕ ਨਾ ਮਜ਼ਾਕ ਨਹੀਂ ਹੋਈ ਹੋ ਰਿਹਾ ਸਭ ਕੁਛ ਦਾ ਤੇ ਲੱਗਿਆ ਹੋਇਆ ਹਾਸਾ ਨਹੀਂ ਪਿਆ ਲਿਓ ਮਜ਼ਾਕ ਨਹੀਂ ਖੇਡ ਨਹੀਂ ਕੋਈ ਸਾਰਾ ਸਿਸਟਮ ਸਮਝ ਕੇ ਵੇਖੋ ਉਹ ਗੱਲ ਵੱਖ ਹੈ ਵੀ ਆਪਾਂ ਲਾਈਟਲੀ ਗੱਲ ਕਹਿ ਦਿੰਦੇ ਹਾਂ ਗੱਲ ਕਹਿਣ ਕਹੀ ਦੀ ਹੈ ਹਾਸੇ ਚ ਪਰ ਉਹਦਾ ਅਰਥ ਹਾਸਾ ਨਹੀਂ ਹੁੰਦਾ ਮੈਂ ਹਮੇਸ਼ਾ ਗੱਲ ਹਲਕੀ ਫੁਲਕੀ ਗੱਲ ਕਰਦਾ ਪਰ ਉਹਦਾ ਅਰਥ ਗਹਿਰਾ ਹੁੰਦਾ ਸੌਖੀ ਜੇ ਕਹਿ ਦੀ ਇਹਦਾ ਮਤਲਬ ਇਹ ਨਹੀਂ ਉਹ ਇੰਨੀ ਸੌਖੀ ਝੱਲ ਹੋਣੀ ਹੈ ਗੱਲ ਇੰਨੀ ਸੌਖੀ ਹੁੰਦੀ ਨਹੀਂ ਆ ਬੱਚੇ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਵੇਖੋ ਵੀ ਗੱਲ ਸੌਖੀ ਹੈ ਕਿਤੇ ਜਦੋਂ ਸਿਆਲਾਂ ਦੇ ਵਿੱਚ ਮੁੱਗਫਲੀਆਂ ਲਿਆ ਕੇ ਰੂੜੀਆਂ ਘਰੇ ਚ ਬਹਿੰਦੇ ਹੋ ਨਾ ਤੇ ਅਗਲੇ ਦਾ ਪਿਓ ਨੀ ਜਦੋਂ ਆਉਂਦਾ ਵੇਟ ਕਰਦੇ ਆ ਉਦੋਂ ਪਤਾ ਲੱਗਦਾ ਵੀ ਕਿਸ ਭਾਅ ਪੈਂਦੀ ਹੈ ਇਹ ਇਹ ਹਾਸਾ ਨਹੀਂ ਸਿਰਫ ਮਜ਼ਾਕ ਨਹੀਂ ਸਿਰਫ ਪਰ ਠੀਕ ਆ ਆਪਾਂ ਗੱਲ ਕਰ ਹਾਸੇ ਚ ਲੈਂਦੇ ਹਾਂ ਪਰ ਹਰ ਚੀਜ਼ ਨੂੰ ਮਜ਼ਾਕ ਚ ਨਹੀਂ ਲੈਣਾ ਹਰ ਗੱਲ ਨੂੰ ਹਾਸੇ ਚ ਨਹੀਂ ਲੈਣਾ ਉਹ ਆਪਾਂ ਤਾਂ ਕਰਕੇ ਨਹੀਂ ਉਸ ਗੱਲ ਦੀ ਗਹਿਰਾਈ ਨੂੰ ਵੀ ਸਮਝਣਾ ਹੁੰਦਾ ਉਹ ਕਿੱਥੋਂ ਚੱਲਦੀ ਹੈ ਕਿੱਥੇ ਜਾਂਦੀ ਹੈ ਸਾਰੀ ਗੱਲ ਨੂੰ ਪਕੜਨਾ ਹੁੰਦਾ ਤੇ ਆਪਣੀ ਪ੍ਰੈਕਟੀਕਲਟੀ ਵੇਖਣੀ ਹੁੰਦੀ ਹੈ ਜ਼ੋਰ ਉਹਦੇ ਤੇ ਦੇਣਾ ਹੁੰਦਾ ਹੁਣ ਅੱਜ ਸਾਡੀ ਸਾਰੀ ਸਿੱਖ ਕੌਮ ਅੱਜ ਸਾਰੇ ਦੁਨੀਆ ਚ ਇੱਕ ਮਜ਼ਾਕ ਬਣ ਗਿਆ ਨੀਲਾ ਜੀ ਸਾਰੇ ਹੱਸਦੇ ਕਿ ਨਹੀਂ ਹੱਸਦੇ ਮਜ਼ਾਕ ਬਣ ਗਿਆ ਤੇ ਸੱਚੀ ਗੱਲ ਇਹ ਹੈ ਉਹਨਾਂ ਦੇ ਸੰਪਰਦਾਵਾਂ ਵਾਲੇ ਜਿਹੜੇ ਹੈ ਮੰਨਣ ਨਾ ਮੰਨਣ ਔਖੇ ਉਹ ਵੀ ਨੇ ਅੰਦਰੋਂ ਅੰਦਰੀ ਵੀ ਮਜ਼ਾਕ ਉੱਡਦਾ ਸਾਡਾ ਹਾਸਾ ਸਾਡੇ ਤੇ ਹੱਸਦੇ ਨੇ ਲੋਕ ਸਾਡਾ ਮਜ਼ਾਕ ਉੱਡ ਰਿਹਾ ਹਾਸੇ ਚ ਚਲੇ ਗਈ ਗੱਲ ਸਾਰੀ ਦੁਨੀਆ ਹੱਸ ਰਹੀ ਹੈ ਪਰ ਮੈਨੂੰ ਮਾਫ਼ ਕਰਿਓ ਵੀਰੋ ਮਾਫ਼ ਕਰਿਓ ਜਿਹੜੀ ਇਹ ਨੀਲੇ ਦੀ ਗੱਲ ਸੁਣੀ ਹੈ ਨਾ ਤੁਸੀਂ ਹਰੇਕ ਬਾਬੇ ਦੇ ਗ੍ਰੰਥ ਚ ਲਿਖੀ ਹੈ ਏਦਾਂ ਦੀਆਂ ਗੱਲਾਂ ਇੱਕ ਨਹੀਂ ਹਜ਼ਾਰਾਂ ਆ ਤੇ ਮੈਨੂੰ ਮਾਫ਼ ਕਰਿਓ ਏਦੋਂ ਵੱਧ ਗੱਲਾਂ ਸਾਡੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਹੈਗੀਆਂ ਉਹ ਨੀਲਿਆ ਜਾ ਚੱਪਣ ਚੱਕ ਦੇ ਤੇ ਜਿੱਦਣ ਆਹ ਗੱਲ ਹੋਈ ਹੈ ਜਾ ਮਠਿਆਈ ਝਾੜ ਦੇ ਇਹ ਘੱਟ ਹੈ ਗੱਲ ਇਸ ਗੱਲ ਨਾਲ ਤੁਸੀਂ ਕਹਿੰਦੇ ਆ ਚੱਪਣ ਚੱਕ ਕੇ ਹਨੇਰੀ ਨਹੀਂ ਚੱਲਦੀ ਤੇ ਦਰਖਤ ਹਿਲਾ ਕੇ ਮਠਿਆਈ ਡਿੱਗ ਜਾਂਦੀ ਇਹ ਨੀਲੇ ਤੋਂ ਘੱਟ ਹੈ ਜੇ ਤੁਸੀਂ ਅੱਜ ਹੱਸੇ ਹੋ ਤੇ ਜਿੱਦਣ ਇਹ ਗੁਰੂ ਨਾਨਕ ਨਾਲ ਜੋੜੀਆਂ ਸੀ ਉਦੇ ਕਿਉਂ ਨਹੀਂ ਹੱਸਿਆ ਜੇ ਅੱਜ ਮਜ਼ਾਕ ਉੱਡ ਰਿਹਾ ਤੇ ਜਿੱਦਣ ਗੁਰੂ ਨਾਨਕ ਨਾਲ ਏਦਾਂ ਦੀਆਂ ਗੱਲਾਂ ਜੋੜੀਆਂ ਸਾਡੇ ਬਾਬੇ ਦਾ ਮਜ਼ਾਕ ਨਹੀਂ ਉਡਾਇਆ ਬਲਦ ਪੱਧਰ ਦੇ ਉੱਤੇ ਇੱਥੇ ਨੀਲਾ ਨੀਲਾ ਹੈ ਤੇ ਜਿਹਨੂੰ ਮਠਿਆਈ ਝਾੜਨ ਭੇਜਿਆ ਉਹ ਨੀਲਾ ਕੌਣ ਸੀ ਭਲਾ ਸੋਚਿਆ ਕਦੀ ਤੇ ਸੰਪਰਦਾਵਾਂ ਵਾਲਿਆਂ ਨੂੰ ਉਹ ਔਖਾ ਲੱਗਦਾ ਯਾਰ, ਅਗਲਾ ਕਹਿੰਦਾ ਸਾਡਾ ਮਜ਼ਾਕ ਉੱਡ ਰਿਹਾ ਤੇ ਸਾਡੇ ਗੁਰੂ ਨਾਨਕ ਦਾ ਮਜ਼ਾਕ ਨਹੀਂ ਉੱਡਦਾ। ਜਦੋਂ ਗੁਰੂ ਨਾਨਕ ਦੀਆਂ ਗੱਲਾਂ ਜਦੋਂ ਪੜ੍ਹਿਆ ਲਿਖਿਆ ਬੱਚਾ, ਅੱਜ ਪੜ੍ਹੇ ਲਿਖੇ ਲੋਕਾਂ ਦਾ ਸ਼ਰਮ ਆ ਰਹੀ ਅੱਜ ਸੰਪਰਦਾਇਆਂ ਨੂੰ, ਚੱਪਣੀਆਂ ਲੱਭਦੇ ਫਿਰਦੇ ਆ ਕਰੀਏ ਕਿ ਅਗਲਾ ਹੱਸਦਾ ਹੈ ਮਜ਼ਾਕ ਉਡਾਉਂਦਾ ਹੈ, ਪਰ ਸਾਨੂੰ ਪਹਿਲੇ ਦਿਨ ਤੋਂ ਹੀ ਸ਼ਰਮ ਚਾਹੀਦੀ ਸੀ ਵੀ ਸਾਡੇ ਗੁਰੂ ਨਾਨਕ ਨਾਲ ਇੱਦਾਂ ਦੀਆਂ ਗੱਲਾਂ ਜੋੜਦੀਆਂ ਇਹਨਾਂ ਨੇ, ਸਾਡਾ ਬਾਬਾ ਇੱਦਾਂ ਦਾ ਨਹੀਂ ਸੀ। ਜੇ ਹੱਸੋਗੇ ਤੇ ਪੜ੍ਹਿਆ ਲਿਖਿਆਂ ਨੇ ਪੈਕੇਜ ਲੈਣਾ ਪੂਰਾ, ਉਹਨਾਂ ਨੇ ਕਹਿਣਾ ਹੋਰ ਪਿੱਛੇ ਚੱਲੋ, ਤੁਹਾਡੇ ਤੇ ਇਤਿਹਾਸ 'ਚ ਇੱਦਾਂ ਦਾ ਬਹੁਤ ਕੁਛ ਲਿਖਿਆ। ਤੇ ਵੇਖੋ ਨੋਟ ਕਰਿਓ ਗੱਲ, ਚਾਹੀਦਾ ਪਤਾ ਕੀ ਸੀ ਸਿਆਣੇ ਹੁੰਦੇ, ਸਿਆਣਾ ਬੰਦਾ ਇੱਦਾਂ ਹੁੰਦਾ, ਵੇਖਿਓ ਸਿਆਣਾ ਬੰਦਾ ਪਤਾ ਕੀ ਕਰਦਾ, ਉਹ ਕਹਿੰਦਾ ਯਾਰ ਲਿਖਿਆ ਅਸੀਂ ਛੱਡ ਦਿੱਤਾ, ਉਹ ਸਮਾਂ ਸੀ ਪਤਾ ਨਹੀਂ ਕਿੱਦਾਂ ਦਾ ਸੀ, ਕੀ ਲਿਖਤਾ ਅਸੀਂ ਨਹੀਂ ਮੰਨਦੇ, ਹੁਣ ਪ੍ਰੈਕਟੀਕਲ ਸੋਚਣਾ ਸ਼ੁਰੂ ਕਰ ਦਈਏ, ਹੁਣ ਅਸੀਂ ਆਪਣੇ ਆਪ ਨੂੰ ਬਦਲੀਏ, ਆਪਣੇ ਆਪ ਨੂੰ ਅਸੀਂ ਹੁਣ ਚੇਂਜ ਕਰੀਏ ਬਦਲੀਏ। ਤੇ ਬਦਲੋਗੇ ਜਦੋਂ, ਇਨਸਾਨ ਹੈ ਹੀ ਤੁਸੀਂ ਤਾਂ ਵੀਰੋ, ਯਾਰ ਘਰ ਚ ਇੱਕ ਕੁੱਤਾ ਰੱਖਿਆ ਤੁਸੀਂ, ਕੁੱਤਾ ਪਹਿਲਾਂ ਵੀ ਉਵੇਂ ਹੀ ਖਾਂਦਾ ਸੀ ਉਵੇਂ ਹੀ ਤੁਰਦਾ ਸੀ, ਇੱਕ ਨਿਆਣਾ ਹੈ, ਜਿੱਦੇ ਤੇਰਾ ਬੱਚਾ ਪਹਿਲੀ ਕਲਾਸ ਚ ਗਿਆ ਸੀ ਉਦੇ ਤੂੰ ਕੁੱਤਾ ਲਿਆਇਆ ਸੀ, ਤੇ 12 ਸਾਲ ਤੇਰੇ ਬੱਚੇ ਨੂੰ ਪੜ੍ਹਦੇ ਨੂੰ ਹੋ ਗਏ ਹੈ ਤੇ 12 ਸਾਲ ਦਾ ਕੁੱਤਾ ਹੋ ਗਿਆ, ਕੁੱਤੇ ਚ ਕੁਛ ਨਹੀਂ ਬਦਲਿਆ, ਪਰ ਤੇਰਾ ਨਿਆਣਾ ਪਲੱਸ 2 ਚ ਹੈ ਅੱਜ, ਉਹਦਾ ਦਿਮਾਗ ਵੇਖ ਕਿਵੇਂ ਤਰੱਕੀ ਕਰ ਰਿਹਾ, ਬੰਦਾ ਸੋਚਦਾ ਹੈ ਵਿਚਾਰਦਾ ਹੈ, ਜਿਹੜਾ ਵਿਚਾਰਦਾ ਨਹੀਂ ਜਿਹੜਾ ਬਦਲਦਾ ਨਹੀਂ ਜਿਹੜਾ ਉਦਾਂ ਦਾ ਉਦਾਂ ਹੀ ਰਹਿੰਦਾ ਉਹ ਤੇ ਪਸ਼ੂ ਹੁੰਦਾ। ਇੱਥੇ ਸਟੈਚੂ ਪਿਆ ਸਾਡੇ ਇੱਕ, ਏਦਾਂ ਬਾਣਾ ਪਾਇਆ ਉਹਦੇ, ਦਿੱਲੀ ਤੋਂ ਕੋਈ ਸਾਨੂੰ ਵੀਰ ਦੇ ਕੇ ਗਏ ਸੀ, ਇੱਥੇ 8 ਸਾਲ ਦਾ ਪਿਆ ਹੈ, 8 ਸਾਲ ਦਾ ਇੱਕ ਸਟੈਚੂ ਹੈ, ਗੁੱਡਾ ਜਿਹਾ ਉਹਦੇ ਉੱਤੇ ਦਾੜੀ ਲਾਈ ਹੈ ਪੱਗ ਬੰਨੀ ਹੈ, ਇੱਥੇ ਪਿਆ ਹੈ, 8 ਸਾਲ ਪਹਿਲਾਂ ਵੀ ਇੱਥੇ ਹੀ ਪਿਆ ਸੀ ਅੱਜ ਵੀ ਇੱਥੇ ਹੀ ਪਿਆ ਹੈ, ਉਹ ਨਹੀਂ ਬਦਲਿਆ। ਏਦਾਂ ਦੇ ਬੰਦੇ ਨੇ ਕਈ ਸਾਡੇ ਕੋਲ ਹੋਣਗੇ, ਕਈ ਬੰਦੇ 8 ਸਾਲ ਪਹਿਲਾਂ ਵੀ ਉਦਾਂ ਦੇ ਹੀ ਸੀ ਅੱਜ ਵੀ ਉਦਾਂ ਦੇ ਹੀ ਹੈ, ਇੱਕ ਗੁੱਡੇ ਤੋਂ ਵੱਧ ਕੁਛ ਨਹੀਂ, ਪਰ ਜਿਹੜਾ ਇਨਸਾਨ ਹੈ ਉਹ ਤੇ ਬਦਲਦਾ, ਜਿਹਦੇ ਚ ਜਾਨ ਹੈ ਉਹ ਤੇ ਬਦਲਦਾ, ਜਿਹਦੇ ਕੋਲੇ ਦਿਮਾਗ ਹੈ ਉਹ ਤੇ ਅੱਗੇ ਵਧੇਗਾ, ਅੱਗੇ ਜਾਏਗਾ, ਹੋਰ ਅੱਗੇ ਜਾਏਗਾ, ਹੋਰ ਅੱਗੇ ਜਾਏਗਾ, ਬਦਲਣਾ ਚਾਹੀਦਾ। ਤੂੰ ਬੰਦਾ ਹੈ ਹੀ ਤਾਂ, ਜਦੋਂ ਆ ਨੀਲਿਆਂ ਪੀਲਿਆਂ ਦੀਆਂ ਗੱਲਾਂ ਹੋਈਆਂ, ਚਾਹੀਦਾ ਇਹਨਾਂ ਨੂੰ ਇਹ ਸੀ ਯਾਰ ਛੱਡੋ ਯਾਰ, ਪਰ ਇਹ ਲੰਘ ਗਿਆ ਟਾਈਮ, 12 ਸਾਲ 15 ਸਾਲ ਪਹਿਲਾਂ ਦੀ ਗੱਲ ਕਿਤੇ ਕਹਿਤੀ, ਮੈਂ ਆਪਣੀ ਸਟੇਜ ਤੇ 50 ਸੁਣਾਈਆਂ ਹੋਣਗੀਆਂ ਇਦਾਂ ਦੀਆਂ, ਪਰ ਖੁੱਲ ਕੇ 5 ਸਾਲ ਤੋਂ ਕਹਿ ਰਿਹਾ ਛੱਡ ਦਿਓ, ਹੁਣ ਦੀ ਗੱਲ ਕਰ ਮੇਰੇ ਨਾਲ, ਅੱਜ ਦੀ ਗੱਲ ਕਰ, ਅੱਜ ਮੇਰੀ ਗੱਲ ਪ੍ਰੈਕਟੀਕਲ ਨਾ ਹੋਵੇ ਅੱਜ ਮੈਨੂੰ ਫੜੀ, ਅੱਜ ਮੈਨੂੰ ਟੋਕ, ਜੇ ਮੇਰੀ ਗੱਲ ਲਾਗੂ ਨਾ ਹੋ ਸਕੇ ਸਮਾਜ ਦੇ ਉੱਤੇ, ਸਾਡੀ ਅੱਜ ਦੀ ਗੱਲ ਕਿਸੇ ਦੇ ਵਿਕਾਸ ਦਾ ਰੋੜਾ ਬਣੇ, ਕਿਸੇ ਦੇ ਵਿਕਾਸ ਨੂੰ ਰੋਕੇ, ਅੱਜ ਦੀ ਗੱਲ ਕਰ ਮੇਰੇ ਨਾਲ। ਪਰ ਬਦਲਣਾ ਹੈ ਨਾ ਜਿਹੜਾ ਵੀਰ, ਇਹਦੇ ਲਈ ਦਲੇਰੀ ਚਾਹੀਦੀ ਹੈ, ਅੱਗੇ ਵਧਣ ਲਈ ਹਿੰਮਤ ਚਾਹੀਦੀ ਹੈ, ਸਮਝਣ ਵਾਸਤੇ ਜ਼ੋਰ ਲੱਗਦਾ, ਮਿਹਨਤ ਲੱਗਦੀ ਹੈ। ਆ ਮੇਰੇ ਨਾਲ ਕੀਬੋਰਡ ਵਜਾਉਂਦਾ ਮੁੰਡਾ, ਅਜੇ ਵੀ ਸਿੱਖਦਾ, ਸਭ ਕੁਛ ਆਉਂਦਾ ਹੈ, ਇੱਥੇ ਕੋਈ ਬੰਦੇ ਨੂੰ ਬੋਲਣ ਗਾਣ ਲਾ ਦਿਓ ਉਹਦੇ ਨਾਲ ਹੀ ਵਜਾ ਦਿਓ, ਇੰਨਾ ਦਿਮਾਗ ਤੇਜ਼ ਹੈ, ਪਰ ਅਜੇ ਵੀ ਸਿੱਖਣ ਜਾਂਦਾ, ਕਹਿੰਦਾ ਮੈਂ ਉਸਤਾਦ ਤੋਂ ਰੋਜ਼ ਜਾਂਦਾ ਸਿੱਖਣ, ਮਨ ਖਿੜ ਜਾਂਦਾ ਯਾਰ ਅਜੇ ਹੋਰ ਸਿੱਖਣਾ, ਕਹਿੰਦਾ ਇਹ ਤੇ ਮੁੱਕਦਾ ਹੀ ਨਹੀਂ, ਜਿੰਨਾ ਮਰਜ਼ੀ ਸਿੱਖੀ ਚੱਲੋ, ਨਵੇਂ ਤੋਂ ਨਵਾਂ ਸਿੱਖਣਾ ਹੈ, ਹੋਰ ਸਿੱਖਣਾ, ਸੌਖਾ ਯਾਰ 50 ਸਾਖੀਆਂ ਯਾਦ ਕਰ ਲਓ, ਧਾਰਨਾ ਧੂਰਨਾ ਯਾਦ ਕਰ ਲਓ, 50-60-100 ਦੀਵਾਨ ਯਾਦ ਕਰ ਲਓ, ਬਸ ਰੱਟਾ ਲੱਗਿਆ ਟੇਪ ਪਾ ਦੀ ਦੀ ਹੈ ਜਿਵੇਂ, ਬਸ ਸੁਣਾਈ ਚੱਲੋ, ਪਰ ਤੁਹਾਨੂੰ ਬਦਲਣਾ ਚਾਹੀਦਾ, ਚੇਂਜ ਕਰਨਾ ਚਾਹੀਦਾ ਆਪਣੇ ਆਪ ਨੂੰ। ਸਾਹਿਬ ਮੇਰਾ ਨੀਤ ਨਵਾਂ, ਨੀਤ ਨਵਾਂ, ਕੁਦਰਤ ਨਵੀਂ ਹੈ, ਹਰ ਸਾਲ ਪੱਤੇ ਨਵੇਂ ਆਉਂਦੇ ਆ, ਪੁਰਾਣੇ ਝੜ ਜਾਂਦੇ ਆ, ਸਾਰੀ ਕੁਦਰਤ ਨਵੀਂ ਹੈ, ਤੇਰੇ ਦਿਮਾਗ ਦੇ ਵਿੱਚ ਵੀ ਨਵੇਂ ਤੋਂ ਨਵਾਂ ਆਉਣਾ ਚਾਹੀਦਾ, ਨਹੀਂ ਤੇ ਖੜ ਗਿਆ ਪਾਣੀ, ਤੂੰ ਖੜਿਆ ਪਾਣੀ ਤੇ ਦੂਸ਼ਿਤ ਹੈ, ਬਦਬੂ ਮਾਰੇਗਾ ਸੰਪਰਦਾਇਓ, ਬਦਬੂ ਆਏਗੀ ਤੁਹਾਡੇ ਚੋਂ ਜੇ ਨਾ ਬਦਲੋਗੇ, ਤੁਹਾਡੇ ਦਿਮਾਗ ਤੁਹਾਡੀ ਸੋਚ ਚੋਂ ਬਦਬੂ ਆਏਗੀ। ਅੱਜ ਦੀ ਪੀੜ੍ਹੀ, ਅੱਜ ਦੇ ਬੰਦੇ ਤੁਹਾਡੇ ਅੱਗੇ ਬਹਿਣਗੇ, ਹੱਥ ਜੋੜਨਗੇ ਤੁਹਾਡੇ ਅੱਗੇ, ਪਰ ਆਉਣ ਵਾਲੀ ਜਵਾਨੀ ਨੇ ਤੁਹਾਡੇ ਤੋਂ ਏਦਾਂ ਨੱਕ ਤੇ ਕੱਪੜਾ ਲੈ ਲੈਣਾ, ਪਰੇ ਹਟ ਜਾਓ ਬਾਬਿਓ, ਅਸੀਂ ਨੀ ਵੇਖਣਾ ਚਾਹੁੰਦੇ ਤੁਹਾਨੂੰ, ਪਰੇ ਲੈ ਜਾਓ ਇਹਨਾਂ। ਕਰਦੀ ਰਹੇ ਅੱਜ ਦੀ ਜਵਾਨੀ, ਬੋਲੋ ਅੱਜ ਦੀ ਜਵਾਨੀ ਇਹਨਾਂ ਤੋਂ ਮੂੰਹ ਪਰਾਂ ਕਰ ਲਿਆ ਕਿ ਨਹੀਂ ਕਰ ਲਿਆ? ਇਹ ਖੜਿਆ ਪਾਣੀ ਹੈ, ਚੱਲਦਾ ਪਾਣੀ ਹੁੰਦਾ, ਅਗਲੇ ਨੇ ਨਹਾਉਣਾ ਸੀ ਇਸੇ ਪਾਣੀ ਚ, ਇਸੇ ਪਾਣੀ ਚ ਨਹਾਉਣਾ ਸੀ ਜੇ ਚੱਲਦਾ ਪਾਣੀ ਹੁੰਦਾ। ਇਹ ਛੱਪੜ ਬਣ ਗਏ ਹੈ, ਤੇ ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਜਿਹੜੇ ਸਾਗਰਾਂ ਚ ਲਾਉਂਦੇ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ, ਜਿਨ੍ਹਾਂ ਦੀਆਂ ਯਾਰੀਆਂ ਨੇ। ਹੰਸਾਂ ਨਾਲ ਯਾਰੀ ਪੈ ਜੇ, ਅਗਲਾ ਕਹਿੰਦਾ ਬਗਲੇ ਤੋਂ ਮੈਂ ਨਹੀਂ ਲੈਣਾ, ਹੰਸ ਹੁੰਦਾ ਨੀ ਭਾਈ। ਜਿਵੇਂ ਬਾਜ ਕੇ ਪਿੱਛੇ ਜੇ ਹੋਰ ਰੌਲਾ ਚੱਲਿਆ, ਬਾਜ ਅਖੇ ਜੀ, ਬਾਜ ਦੀ ਉਦਾਹਰਣ ਦੇ ਦਿੰਦੇ ਵੱਡੇ ਵੱਡੇ ਪੜ੍ਹੇ ਲਿਖੇ ਪੱਤਰਕਾਰ। ਹੰਸ ਦਾ ਪ੍ਰਮਾਣ ਗੁਰਬਾਣੀ ਚ ਵੀ ਆਉਂਦਾ ਹੈ, ਇਹ ਉਸ ਵੇਲੇ ਪ੍ਰਚਲਿਤ ਹੈ। ਹੰਸ ਹੰਸ ਏਦਾਂ ਦਾ ਨਹੀਂ ਹੁੰਦਾ ਜਿਹੜਾ ਹੀਰੇ ਮੋਤੀ ਖਾਣ ਵਾਲਾ ਜਾਨਵਰ ਪੰਛੀ ਨਹੀਂ ਹੁੰਦਾ, ਹੰਸ ਨਹੀਂ ਹੁੰਦਾ। ਬਾਣੀ ਚ ਜਿਵੇਂ ਪਾਰਸ ਦੀ ਵੱਟੀ ਦਾ ਜ਼ਿਕਰ ਆਉਂਦਾ ਵੀ ਪਾਰਸ ਸੋਨਾ ਬਣਾ ਦਿੰਦਾ, ਪਾਰਸ ਹੁੰਦਾ ਨਹੀਂ, ਇੱਕ ਸਮਝਾਉਣ ਲਈ ਐਗਜੈਂਪਲ ਹੈ। ਇਦਾਂ ਐਗਜੈਂਪਲਾਂ ਹੁੰਦੀਆਂ, ਪ੍ਰਮਾਣ ਹੁੰਦੇ ਆ ਸਮਝਾਉਣ ਲਈ। ਤੇ ਸਾਡੇ ਵਾਲੇ ਰੌਲਾ ਪਾ ਲੈਂਦੇ, ਵੇਖੋ ਜੀ ਏਦਾਂ ਐ ਕਹਿਤਾ ਜੀ, ਆਹ ਕਹਿਤਾ ਜੀ। ਉਹ ਭਾਈ ਮੋਟੀਵੇਟ ਕਰਨ ਵਾਸਤੇ ਬੜਾ ਕੁਝ ਦੱਸਿਆ ਜਾਂਦਾ ਹੈ। ਸਾਡੇ ਗੁਰੂ ਸਾਹਿਬ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਲੋਕਾਂ ਚ, ਲੋਕਾਂ ਨੂੰ ਮੋਟੀਵੇਸ਼ਨ ਭਰਨ ਵਾਸਤੇ, ਹਿੰਮਤ ਭਰਨ ਵਾਸਤੇ, ਜਜ਼ਬਾ ਭਰਨ ਵਾਸਤੇ। ਤਾਂ ਕਰਕੇ ਜੇ ਨਾ ਵੀਰੋ ਮੇਰਿਓ ਭਰਾਵੋ ਚਾਹੁੰਦੇ ਆ ਨਾ ਵੀ ਕੋਈ ਸਾਡੀ ਕੌਮ ਤੇ ਨਾ ਹੱਸੇ, ਕੋਈ ਬਾਬੇ ਨਾਨਕ ਤੇ ਨਾ ਹੱਸੇ, ਤੇ ਬਾਬੇ ਨਾਨਕ ਦੇ ਵਲੰਟੀਅਰ ਬਣ ਕੇ ਏਦਾਂ ਦੀਆਂ ਗੱਲਾਂ ਮੰਨਣੀਆਂ ਵੀ ਛੱਡੋ ਤੇ ਸਟੈਂਡ ਲਓ, ਨਹੀਂ ਤੇ ਸਾਡੇ ਬਾਬੇ ਤੇ ਹੱਸਣਗੇ ਲੋਕ, ਗੁਰੂ ਨਾਨਕ ਤੇ ਹੱਸਣਗੇ। ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਏਦਾਂ ਦੀਆਂ ਜੀਵਨ ਵਿੱਚ ਸੁਣਾਤੀਆਂ ਇਹਨਾਂ ਨੇ, ਭਰਿਆ ਪਿਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਏਦਾਂ ਦਾ ਕੁਛ ਭਰਿਆ ਪਿਆ, ਪਹਿਲਾਂ ਦਾ ਲਿਖਿਆ। ਉਹ ਕਹਿੰਦੇ ਹੁੰਦਾ ਆਇਆ ਸਾਰਾ ਕੁਛ ਏਦਾਂ, ਪਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਸਟੈਂਡ ਲੈਣਾ ਪੈਣਾ, ਕਿਤੇ ਨਾ ਕਿਤੇ ਤੇ ਕਹਿਣਾ ਹੀ ਪੈਣਾ ਭਾਈ, ਕਦੀ ਤੇ ਕਹਿਣਾ ਪੈਣਾ। ਉਹਦੇ ਲਈ ਫਿਰ ਖਮਿਆਜੇ ਵੀ ਭੁਗਤਣੇ ਪੈਣਗੇ, ਉਹਦੇ ਲਈ ਤੇ ਸਭ ਕੁਛ ਹੋਏਗਾ ਨਾ ਫਿਰ, ਪਰ ਕਹਿਣਾ ਪੈਣਾ, ਹਿੰਮਤ ਕਰਨੀ ਪੈਣੀ। ਗੁਰਮਤ ਜੋ ਅਸਲ ਮੈਸੇਜ ਹੈ ਨਾ, ਮੈਂ ਕੈਨੇਡਾ ਗਿਆ ਕਈ ਸਾਲ ਪਹਿਲਾਂ, 15 ਸਾਲ ਪਹਿਲਾਂ, ਤੇ ਉਦੋਂ ਜਿਹੜੇ ਜਾਗਰੂਕ ਸੀ ਨਾ, ਮੈਂ ਬਾਬਿਆਂ ਵਾਲੇ ਪਾਸੇ ਸੀ ਤੇ ਦੂਜੇ ਪਾਸੇ ਜਾਗਰੂਕ ਬੰਦੇ ਸੀ, ਉਹ ਮੇਰਾ ਵਿਰੋਧ ਕਰਦੇ ਸੀ, ਕਹਿੰਦੇ ਬਾਬਿਆਂ ਵਾਲੀਆਂ ਗੱਲਾਂ ਸੁਣਾਉਂਦਾ ਇਹ ਗੁਰਮਤ ਨਹੀਂ ਸੁਣਾਉਂਦਾ, ਗੁਰਮਤ ਕੁਝ ਹੋਰ ਕਹਿੰਦੀ ਹੈ ਤੇ ਬਾਬੇ ਕੁਝ ਹੋਰ ਕਹਿੰਦੇ ਆ। ਤੇ ਵਿਰੋਧ ਕੌਣ ਕਰਦੇ ਸੀ? ਜਾਗਰੂਕ ਲੋਕ, ਪੜ੍ਹੇ ਲਿਖੇ, ਉਹ ਕਹਿੰਦੇ ਸੀ ਵੀ ਇਹ ਗੁਰਮਤ ਨਹੀਂ ਸੁਣਾਉਂਦਾ। ਅੱਛਾ, 15 ਸਾਲ ਪਹਿਲਾਂ ਵਿਰੋਧ ਕਰਦੇ ਸੀ ਵੀ ਗੁਰਮਤ ਸੁਣਾਉਂਦਾ ਨਹੀਂ, ਹੁਣ ਉਹੀ ਬੰਦੇ ਫੇਰ ਵਿਰੋਧ ਕਰਦੇ, ਉਹਨਾਂ ਨੂੰ ਪੁੱਛੇ ਵੀ ਹੁਣ ਕਿਉਂ ਕਰਦੇ ਹੋ, ਕਹਿੰਦੇ ਜ਼ਿਆਦਾ ਸੁਣਾਉਂਦਾ, ਵੀ ਮਰ ਜਾਓ ਕਿਤੇ ਤੇ ਖੜ ਜਾਓ, ਹੁਣ ਕਹਿੰਦੇ ਇੰਨਾ ਥੋੜਾ ਸੁਣਾਉਣਾ ਸੀ, ਸਹਿੰਦਾ ਸਹਿੰਦਾ ਸੁਣਾਉਣਾ, ਵੀ 20-40 ਸਾਲ ਸਾਨੂੰ ਸੁਣਾਉਂਦਿਆਂ ਨੂੰ ਹੋ ਗਿਆ। ਜਾਗਰੂਕ ਪ੍ਰਚਾਰਕ ਐਂ ਕਹਿੰਦੇ ਆ, ਵੀ 40 ਸਾਲ ਹੋਰ ਲੰਘ ਗਏ, 40 ਹੋਰ ਲੰਘ ਜਾਂਦੇ, ਬਾਬੇ ਗਲਤੀਆਂ ਕਰੀ ਜਾਣਗੇ, ਅਸੀਂ ਬਾਬਿਆਂ ਨੂੰ ਭੰਡੀ ਜਾਵਾਂਗੇ, ਇੰਨਾ ਥੋੜਾ ਸੁਣਾਉਣਾ ਸੀ, ਆ ਸਾਰੀਆਂ ਗੱਲਾਂ ਥੋੜਾ ਦੱਸ ਦੇਣੀਆਂ ਇਹਨਾਂ ਨੂੰ। ਪਰ ਨਹੀਂ ਭਾਈ, ਜਿੰਨਾ ਚਿਰ ਤੁਸੀਂ ਪ੍ਰੋਪਰ ਕਈ ਗੱਲਾਂ ਕਲੀਅਰ ਨਹੀਂ ਕਰਦੇ, ਉਹਨਾਂ ਚਿਰ ਸਮਝ ਆਉਣੀ ਹੋਈ ਨਹੀਂ। ਸਭ ਤੋਂ ਵੱਡੀ ਕਲੀਅਰ ਰੱਬ ਤੇਰੇ ਵਿੱਚ, ਰੱਬ ਦਾ ਰੂਪ ਤੂੰ ਆਪ ਹੈ। ਸਭ ਨਾਲੋਂ ਵੱਡਾ ਭਰਮ ਤੇ ਇਹ ਕੱਢਣ ਵਾਲਾ ਲੋਕਾਂ ਦਾ, ਜਦੋਂ ਇਹ ਭਰਮ ਨਿਕਲਿਆ, ਇਹ ਭੁਲੇਖਾ ਨਿਕਲਿਆ, ਫਿਰ ਦਿਮਾਗ ਚੱਲ ਪੈਣਾ, ਫਿਰ ਜ਼ਿੰਮੇਵਾਰੀਆਂ। ਜਿਵੇਂ ਭਾਈ ਸੁਰਿੰਦਰ ਸਿੰਘ ਨੇ ਨੁਕਤਾ ਬੜਾ ਵਧੀਆ ਕਿਹਾ ਵੀ ਜ਼ਿੰਮੇਵਾਰੀਆਂ ਦਾ ਅਰਥ ਸਿਰਫ ਇੰਨਾ ਹੀ ਥੋੜਾ, ਮੱਝਾਂ ਨੂੰ ਪੱਠੇ ਪਾਉਣ, ਸਾਡੇ ਵਾਲੇ ਜ਼ਿੰਮੇਵਾਰੀਆਂ ਸਮਝ ਰਹੇ ਆ ਭਾਈ ਸਾਹਿਬ ਜੀ, ਮੈਨੂੰ ਵੀ ਮਿਲਦੇ, ਮੈਂ ਕਿਵੇਂ? ਕਹਿੰਦੇ ਬਸ ਹੁਣ ਘਰ ਵਾਲੀ ਨੂੰ ਸ਼ੋਪਿੰਗ ਕਰਾਉਣ ਜਾਈਦਾ, ਬੱਚਿਆਂ ਨੂੰ ਸਾਂਭੀਦਾ, ਤੇ ਬਸ ਫਿਰ ਹੁਣ ਆਪਣਾ ਘਰ ਦਾ ਕਰੀਦਾ। ਤੁਸੀਂ ਕਹਿੰਦੇ ਤੇ ਹੁੰਦੇ ਆ ਵੀ ਜ਼ਿੰਮੇਵਾਰ ਬਣੋ, ਘਰ ਵਾਲੀ ਦੀ ਅੱਖ ਚੱਖ ਪਾ ਸਕੀਏ, ਮਾਂ ਦੀ ਅੱਖ ਚੱਖ ਪਾ ਸਕੀਏ, ਪਿਓ ਦੀ ਅੱਖ ਚੱਖ ਪਾ ਸਕੀਏ, ਜਿੱਥੇ ਕੰਮ ਕਰਦੇ ਹਾਂ ਉਹਦੀ ਅੱਖ ਚੱਖ ਪਾ ਸਕੀਏ। ਮੈਂ ਕਿਹਾ ਮੇਰੀ ਅੱਖ ਚੱਖ ਫਿਰ ਉਹ ਨੀ ਨਾ ਪੈਣੀ ਜਦੋਂ ਮੇਰੇ ਸਾਹਮਣੇ ਨਾ ਦਿਸਿਆ ਮੈਨੂੰ, ਬਾਕੀ ਤੇ ਸ਼ਰਤਾਂ ਪੂਰੀਆਂ ਕਰਦਾ ਮੇਰੇ ਵਾਲੀ, ਫਿਰ ਬਾਕੀ ਅੱਜ ਤੇ ਪੂਰਾ ਹੋ ਗਿਆ ਤੂੰ, ਬਾਕੀ ਸਾਰੇ ਫਰਜ਼। ਤੇ ਜੇ ਇਹ ਵਿਚਾਰ ਨੂੰ ਅੱਗੇ ਲੈ ਕੇ ਜਾਣਾ, ਇਹਦੇ ਪ੍ਰਤੀ ਵੀ ਕੋਈ ਫਰਜ਼ ਹੈ ਕਿ ਨਹੀਂ ਹੈ, ਇਸ ਸੋਚ ਨੂੰ ਅੱਗੇ ਨਹੀਂ ਲੈ ਕੇ ਜਾਣਾ। ਕਿੰਨੇ ਵੀਰ ਜਕੜੇ ਪਏ ਆ, ਕਿੰਨੇ ਬੰਦੇ ਆ ਜਿਹੜੇ ਫਸੇ ਹੋਏ ਆ ਇਹਨਾਂ ਗੱਲਾਂ 'ਚ, ਤੇ ਇਹ ਸੋਚ ਨੂੰ ਅੱਗੇ ਕਿਵੇਂ ਲੈ ਕੇ ਜਾਈਏ, ਸਮਝ ਆ ਗਈ। ਇਹਦਾ ਮਤਲਬ ਇਹ ਥੋੜਾ ਹੁੰਦਾ ਬੰਦਾ ਅਵਾਰਾ ਹੋ ਜਾਏ, ਆਖੇ ਮੈਂ ਕੜਾ ਲਾਤਾ, ਮੈਂ ਕਿਰਪਾਨ ਲਾਤੀ, ਮੈਂ ਕਿਹਾ ਮੈਂ ਦੋ ਪਾ ਕੇ ਰੱਖਦਾ ਹਰ ਵੇਲੇ, ਦੋ, ਇੱਕ ਉੱਪਰ ਦੀ ਇੱਕ ਥੱਲੇ ਦੀ ਪਾ ਕੇ ਰੱਖਦਾ। ਇਹਦਾ ਮਤਲਬ ਏਦਾਂ ਨਹੀਂ, ਕਿਉਂਕਿ ਮੈਂ ਜੋ ਮਰਜ਼ੀ ਕਵਾਂ ਮੈਂ ਉਸ ਵਿਚਾਰਧਾਰਾ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਹੈ। ਏਦਾਂ ਆਵਾਰਾ ਨਹੀਂ ਹੋਈਦਾ, ਏਦਾਂ ਖੁੱਲਾ ਨਹੀਂ ਮਿਲ ਜਾਂਦੀਆਂ। ਆਜ਼ਾਦ ਹੋਣ ਦਾ ਅਰਥ ਆਵਾਰਾ ਹੋਣਾ ਨਹੀਂ ਭਾਈ, ਏਦਾਂ ਨਹੀਂ ਕਿਤੇ ਕਿਸੇ ਨੇ ਨਾ ਕਿਹਾ ਤੇ ਨਾ ਕਦੇ ਕਹਿਣਾ। ਆ ਕਈ ਕਹਿਣਗੇ ਛੇਕਣਾ ਸਾਡੇ ਕਕਾਰ ਲੈ ਜਾਓ, ਐਂ ਕਰ ਦੋ, ਤੂੰ ਕਕਾਰ ਇਹਨਾਂ ਦੇ ਪਿਓ ਦੇ ਹੈ, ਇਹ ਦੇ ਕੇ ਗਏ ਆ ਸਾਨੂੰ ਸਿੱਖੀ, ਸਾਡੀ ਮਰਜ਼ੀ ਹੈ ਅਸੀਂ ਭਾਵੇਂ ਤਿੰਨ ਫੁੱਟੀ ਪਾਈਏ, ਇਹ ਕੌਣ ਹੈ ਸਾਨੂੰ ਐਂ ਕਹਿਣ ਵਾਲੇ, ਅਸੀਂ ਕਿਉਂ ਕਵਾਂਗੇ ਇਹਨਾਂ ਨੂੰ। ਸਾਡੀ ਵਿਚਾਰਧਾਰਾ, ਅਸੀਂ ਆਪਣੀ ਮਰਜ਼ੀ ਨਾਲ ਚੱਲਣਾ, ਆਪਣੀ ਸੋਚ ਆਪਣੇ ਤਰੀਕੇ ਨਾਲ ਚੱਲਣਾ, ਸਾਡੀ ਰੀਜਨਿੰਗ ਵੱਖਰੀ ਹੈ, ਸਾਡਾ ਤਰੀਕਾ ਵੱਖਰਾ। ਤਾਂ ਕਰਕੇ ਹਰ ਵੇਲੇ ਆਨੰਦ ਚ ਰਹਿਣ ਦਾ, ਹਰ ਵੇਲੇ ਖਿੜੇ ਖਿੜੇ ਰਹਿਣ ਦੀ ਜੁਗਤ ਅਸੀਂ ਗੁਰੂ ਸਾਹਿਬ ਤੋਂ ਸਿੱਖੀਏ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹ ਇਹ ਜੁਗਤ
ਪਛਾਣੀ,
ਜੁਗਤ ਕਹੀਏ ਮੈਥਡ ਢੰਗ ਤਕਨੀਕ, ਤਹ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ
ਸੰਗ
ਪਾਨੀ। ਕਹਿੰਦੇ ਲੀਨ ਹੋ ਗਿਆ, ਕੁਦਰਤ ਵਿੱਚ ਹੋ ਗਿਆ, ਇੱਕਮਿਕ ਹੋ ਗਿਆ, ਹਰ ਪਾਸੇ ਉਹਦੇ ਕੁਦਰਤ ਦੇ ਨਿਯਮਾਂ ਨੂੰ ਸਮਝਣ ਲੱਗ ਪਿਆ, ਉਹਦੇ ਮੁਤਾਬਕ ਜ਼ਿੰਦਗੀ ਜਿਉਣ ਲੱਗ ਪਿਆ, ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਸਾਡੇ ਮਨ ਦਾ ਭਰਮ ਦੂਰ ਹੋ ਗਿਆ। ਜਿਵੇਂ ਸ਼ੁਰੂ ਚ ਪੜਿਆ, ਦੋਏ ਦੋਏ ਲੋਚਨ ਵੇਖਾਂ ਹੋ ਹਰ ਵਿਨ ਔਰ ਨਾ ਦੇਖਾਂ, ਉਹਦੇ ਚੋਜ ਵੇਖ ਵੇਖ ਕੇ ਵਿਸਮਾਦ ਹੁੰਦਾ ਬੰਦਾ, ਕਹਿੰਦਾ ਫਿਲਮ ਵੇਖ ਕੇ ਬੜਾ ਨਜ਼ਾਰਾ ਆਉਂਦਾ, ਜਿਹੜੀ ਸਾਹਮਣੇ ਚੱਲਦੀ ਹੈ ਕਦੀ ਇਹ ਤੇ ਵੇਖ, ਜਿਹੜੀ ਅੰਦਰ ਚੱਲਦੀ ਹੈ ਆ, ਜਿਹੜੀ ਸਿਸਟਮ ਚੱਲ ਰਿਹਾ ਇਹਨੂੰ ਵੇਖਦੇ ਸਹੀ, ਕਹਿੰਦੇ ਬਲੱਡ ਬਣਦਾ ਕਿੱਦਾਂ, ਰਸ ਬਣਦਾ ਕਿੱਦਾਂ, ਆ ਸਾਰਾ ਕੁਝ ਚੱਲਦਾ ਕਿੱਦਾਂ, ਉਹਦਾ ਸਿਸਟਮ ਵੇਖ ਵੇਖ ਕੇ ਤੇ ਬੰਦਾ ਵੈਸੇ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ, ਇੱਕ ਸ਼ਬਦ ਹੈ ਚਲੋ ਆਪਾਂ ਗਾ ਕੇ ਪੜ੍ਹਦੇ। ਸੰਗਤ ਨੂੰ ਬੇਨਤੀ ਹੈ ਪੂਰਾ ਟਿਕਾ ਵੀ ਰੱਖੋ ਤੇ ਮਸਤ ਹੋ ਕੇ ਬੜੇ ਰੰਗ ਵਿੱਚ ਹੋ ਕੇ ਇਹ ਸ਼ਬਦ ਆਪਾਂ ਪੜ੍ਹਦੇ। ਸਾਰੀ ਸੰਗਤ ਨਾਲ ਨਾਲ ਬੋਲਿਓ ਜਿਹੜੇ ਬੋਲ ਸਕਦੇ ਆ, ਨਹੀਂ ਤੇ ਸੁਣਿਓ ਹੀ ਧਿਆਨ ਨਾਲ, ਬੇਸੁਰੇ ਨਾ ਬੋਲਿਓ, ਸੁਣ ਹੀ ਲਿਓ ਜੇ ਨਹੀਂ ਬੋਲਣਾ, ਜਿਹੜੇ ਬੋਲ ਸਕਦੇ ਆ ਉਹ ਬੋਲਿਓ। ਤੇ ਹਰ ਬੰਦੇ ਨੂੰ ਤੇ ਪਤਾ ਵੀ ਨਹੀਂ ਲੱਗਦਾ ਵੀ ਮੈਂ ਬੇਸੁਰਾ, ਹਰ ਇੱਕ ਬੰਦਾ ਆਪਣੇ ਆਪ ਨੂੰ ਸਿੰਗਰ ਹੀ ਸਮਝਦਾ, ਮੇਰੇ ਵਰਗਾ ਸੁਰੀਲਾ ਕਿਹੜਾ, ਭਾਵੇਂ ਕੱਟੇ ਵਰਗੀ ਆਵਾਜ਼ ਹੋਵੇ, ਲੱਗਦਾ ਤੇ ਬੰਦੇ ਨੂੰ ਏਦਾਂ ਹੀ ਹੁੰਦਾ, ਵੱਡਾ ਭੁਲੇਖਾ ਹੁੰਦਾ। ਪਰ ਕੋਈ ਨੀ, ਜਿਹੜੇ ਬੰਦੇ ਕੋਸ਼ਿਸ਼ ਕਰਿਓ, ਬਾਕੀ ਜਿਹੜੇ ਬੋਲ ਸਕਦੇ ਆ ਉਹ ਨਾਲ ਨਾਲ ਬੋਲਿਓ, ਰਿਦਮ ਨਾਲ ਵਜਾ ਕਰਿਓ।
ਮੇਰੇ ਸਾਹਿਬਾ, ਮੇਰੇ ਸਾਹਿਬਾ, ਮੇਰੇ ਸਾਹਿਬਾ, ਮੇਰੇ ਸਾਹਿਬਾ, ਮੇਰੇ ਸਾਹਿਬਾ,
Oh,
ਕੁਦਰਤ ਦੇ ਨਜ਼ਾਰਿਆਂ ਨੂੰ ਵੇਖਣ ਲੱਗ ਜਾਏ, ਉਹਦੀ ਫੀਲਿੰਗ ਬਣ ਜਾਏ, ਉਹਦੇ ਅੰਦਰ ਇੱਕ ਰਸ ਬਣ ਜਾਏ ਤੇ ਸਵਾਦ ਆ ਜਾਏ ਜ਼ਿੰਦਗੀ ਜਿਉਂ, ਹਰ ਵੇਲੇ ਸਦਾ ਆਨੰਦ ਚ ਰਵੇ, ਕਦੀ ਕਦੀ ਨਹੀਂ ਹਰ ਵੇਲੇ ਮਸਤੀ ਚ ਰਹੇ, ਹਰ ਵੇਲੇ ਖੇਡੇ ਚ ਰਵੇ। ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ, ਸੰਗਤ ਨੇ ਟਕਾ ਰੱਖਣਾ, ਹਾਜ਼ਰ ਹੋ ਕੇ ਬੈਠੇ ਰਹਿਣਾ, ਟਕਾ ਰੱਖਿਓ ਭਾਈ, ਹਾਜ਼ਰ ਹੋ ਕੇ ਰਿਹੋ। ਕੁਦਰਤੀ ਨਿਯਮਾਂ ਨੂੰ ਜਦੋਂ ਅਸੀਂ ਸਮਝਦੇ ਹਾਂ, ਇਹੀ ਰੱਬ ਨੂੰ ਸਮਝਣਾ, ਪਰਮਾਤਮਾ ਲੱਭਣਾ ਨਹੀਂ, ਰੱਬ ਲੱਭਣਾ ਨਹੀਂ, ਰੱਬ ਵਿੱਚ ਤੇ ਰਹਿੰਦੇ ਹਾਂ, ਬਸ ਇਹਦੇ ਚ ਰਹਿਣਾ ਕਿੱਦਾਂ ਇਹ ਸਮਝਣਾ, ਰੱਬ ਲੱਭਣ ਨਹੀਂ ਤੁਰਨਾ। ਚਲੋ ਆਓ ਆਪਾਂ ਪਹਿਲਾਂ ਪੜ੍ਹਦੇ ਹਾਂ, ਫਿਰ ਮੈਂ ਗੱਲ ਗੱਲੀ ਕਰ। ਜੀ ਆਇਆਂ ਨੂੰ ਕਹੀਏ ਜਿਹਨਾਂ ਅੰਮ੍ਰਿਤ ਛਕਿਆ, ਸਾਰਿਆਂ ਨੂੰ ਵਧਾਈਆਂ ਦਈਏ, ਅੰਮ੍ਰਿਤ ਛਕਣ ਵਾਲਿਆਂ ਨੂੰ ਜੀ ਆਇਆਂ ਕਹੀਏ। ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਆਪਣੀ ਆਪਣੀ ਜਗ੍ਹਾ ਤੇ ਟਕਾ ਰੱਖਿਓ ਬਣਾ ਕੇ। ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਨਾ ਹੋ ਕੇ ਬਹਿ ਜਾ, ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਨਾ ਹੋ ਕੇ ਬਹਿ ਜਾ, ਦੇ ਫਿਰਨੇ ਨਾਲੋਂ ਤੂੰ ਇੱਕ ਦਰ ਨਾ ਹੋ ਕੇ ਬਹਿ ਜਾ, ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਨਾ ਹੋ ਕੇ ਬਹਿ ਜਾ, ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਨਾ ਹੋ ਕੇ ਬਹਿ ਜਾ, ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਨਾ ਹੋ ਕੇ ਬਹਿ ਜਾ, ਇੱਕ ਦਰ ਦਾ 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 ਹੋ ਕੇ ਬਹਿ ਜਾ, ਦਰ ਦਾ ਹੋ ਕੇ, ਦਰ ਦਾ ਹੋ ਕੇ ਬਹਿ ਜਾ, ਦਰ ਦਾ ਹੋ ਕੇ ਬਹਿ ਜਾ, ਇੱਕ 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 ਦਰ ਦਾ ਹੋ ਕੇ ਬਹਿ ਜਾ, ਦਰ ਦਾ ਹੋ ਕੇ ਬਹਿ ਜਾ, ਦਰ ਦਰ ਦੇ ਸਿਰ ਦੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ, ਦਰ ਦੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ, ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ, ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਦਾ ਹੋ ਕੇ ਬਹਿ ਜਾ, ਦੇ ਫਿਰਨੇ ਨਾਲੋਂ ਤੂੰ ਇੱਕ ਦਰ ਦਾ ਹੋ ਕੇ ਬਹਿ ਜਾ, ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਦਾ ਹੋ ਕੇ ਬਹਿ ਜਾ। ਆਓ ਖਾਲਸਾ ਜੀ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆਂ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆਂ,
ਆਓ ਖਾਲਸਾ ਜੀ, ਤੁਹਾਨੂੰ ਜੀ ਆਇਆਂ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆਂ,
ਪੜੋ ਜੀ ਪੜੋ ਪੜੋ, ਆਓ ਖਾਲਸਾ ਜੀ, ਆਓ ਖਾਲਸਾ ਜੀ, ਹੋ ਗਏ ਬਈ ਕੈਮ ਹੋ ਗਏ, ਅੱਧਾ ਕੁ ਮਿੰਟ ਸਿੱਧੀਆਂ ਰੱਖੇ, ਬੋਲੇ ਸੋ
ਨਿਹਾਲ,
ਬੋਲੇ ਸੋ ਨਿਹਾਲ,
ਦੇਖਦੇ
ਦੇਖਦੇ
ਫਤਿਹ ਹੈ,
ਪੰਥ ਕੀ ਜੀਤ, ਆਉਣ ਵਾਲਿਆਂ ਨੂੰ ਬਹੁਤ ਵਧਾਈ। ਕਾਇਮ ਰਿਹੋ ਜੀ, ਗੁਰਬਾਣੀ ਨੂੰ ਸਮਝੋ, ਆਪਣੇ ਜੀਵਨ ਵਿੱਚ ਲਾਗੂ ਕਰੋ। ਅੰਮ੍ਰਿਤ ਤੁਹਾਡੇ ਜੀਵਨ ਵਿੱਚੋਂ ਝਲਕਣਾ ਚਾਹੀਦਾ, ਦਿਸਣਾ ਚਾਹੀਦਾ, ਅੰਮ੍ਰਿਤ ਵਰਗਾ ਜੀਵਨ ਬਣਨਾ ਚਾਹੀਦਾ। ਸੋ ਇਸ ਕਰਕੇ ਉਹ ਕੁਆਲਿਟੀ, ਉਹ ਗੁਣ ਸਾਡੀ ਜ਼ਿੰਦਗੀ ਵਿੱਚ ਆਉਣ, ਅੰਮ੍ਰਿਤਧਾਰੀ ਬਣ ਕੇ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ। ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਜਿਨ੍ਹਾਂ ਨੇ ਗੁਰਬਾਣੀ ਨੂੰ ਪਸੰਦ ਕੀਤਾ, ਗੁਰਬਾਣੀ ਨਾਲ ਜੁੜ ਗਏ, ਉਹਨਾਂ ਨੇ ਅੰਮ੍ਰਿਤ ਛਕਿਆ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ ਜਿਨ੍ਹਾਂ ਨੇ। ਤੇ ਜਦੋਂ ਅਸੀਂ ਆਹ ਗੱਲ ਲਾਗੂ ਕਰਾਂਗੇ ਵੀ ਰੱਬ ਸਾਡੇ ਤੁਹਾਡੇ ਵਿੱਚ ਸਾਰਿਆਂ ਦੇ ਵਿੱਚ ਹੀ ਹੈ, ਇੱਕ ਪਰਮਾਤਮਾ ਸਾਰੇ ਪਾਸੇ ਫੈਲਿਆ ਹੋਇਆ, ਤੇ ਸਵਾਦ ਹੀ ਆ ਜਾਣਾ ਜ਼ਿੰਦਗੀ ਜਿਉਣ ਦਾ। ਹਰ ਚੀਜ਼ ਪਰਮਾਤਮਾ ਨਜ਼ਰ ਆਏਗੀ, ਉਹਦਾ ਹਰ ਨਿਯਮ, ਸਾਰੇ ਦਾ ਸਾਰਾ ਸਿਸਟਮ, ਸਮੁੱਚਾ ਸਿਸਟਮ ਪਸੰਦ ਆਉਣ ਲੱਗ ਜਾਏਗਾ। ਹੁਣ ਕੈਨੇਡਾ ਜਾਓ, ਕੈਨੇਡਾ ਦਾ ਕਾਨੂੰਨ ਤੇ ਬਣਿਆ ਹੀ ਪਿਆ, ਪਹਿਲਾਂ ਹੀ ਬਣਿਆ ਹੈ। ਹੁਣ ਇਸ ਚੱਕਰ ਚ ਪਈ ਜਾਓ, ਕਿੰਨੇ ਬਣਾਇਆ, ਕਦੋਂ ਬਣਾਇਆ, ਕਿਵੇਂ ਬਣਾਇਆ, ਇਹ ਚੱਕਰ ਚ ਪੈਣ ਨਾਲੋਂ ਕਾਨੂੰਨ ਬਣਿਆ ਹੋਇਆ, ਮੈਂ ਉਹਦੇ ਚ ਰਹਿਣਾ ਕਿੱਦਾਂ ਇਹ ਸਿੱਖੀਏ। ਰੱਬ ਦੇ ਸਾਰੇ ਪਾਸੇ ਹੈ ਹੀ ਹੈ, ਮੈਂ ਰੱਬ ਦੇ ਵਿੱਚ ਰਹਿਣਾ ਕਿੱਦਾਂ ਇਹ ਸਿੱਖੀਏ। ਪਰਮਾਤਮਾ ਸਾਰੇ ਪਾਸੇ ਹੀ ਹੈ, ਮੈਂ ਇਹਦੇ ਚ ਰਹੀਏ ਕਿੱਦਾਂ ਅਸੀਂ। ਸਮਝਣ ਵਾਲਾ ਨੁਕਤਾ ਤੇ ਇਹ ਸੀ। ਨਹੀਂ ਜੀ, ਪਰਮਾਤਮਾ ਨੂੰ ਲੱਭਣਾ ਯਾਰ, ਕੁਦਰਤ ਤੇਰੇ ਸਾਹਮਣੇ ਸਾਰੇ ਦਾ ਸਾਰਾ ਢਾਂਚਾ ਆ, ਇਹਦੇ ਬਿਨਾਂ ਗੁਜ਼ਾਰਾ ਕਰਕੇ ਵਿਖਾ ਚੱਲ, ਸਾਰਾ ਕੁਝ ਇਹਦੇ ਵਿੱਚੋਂ ਹੀ ਪੈਦਾ ਹੋ ਰਿਹਾ, ਸਾਹ ਲੈ ਰਿਹਾ ਤੂੰ ਤਾਂ ਵੀ ਇਹਦੇ ਵਿੱਚ ਹੀ ਹੈ, ਆਕਸੀਜਨ ਤਾਂ ਵੀ ਇਹਦੇ ਵਿੱਚ ਹੀ ਹੈ, ਰੋਟੀ ਖਾਏਗਾ ਤਾਂ ਵੀ ਇਹਦੇ ਵਿੱਚ ਹੀ ਹੈ, ਗੁਜ਼ਾਰਾ ਕਰਕੇ ਵਿਖਾ ਤੂੰ। ਤੂੰ ਕਹਿ ਮੈਂ ਨੀ ਇਹਦੇ, ਮੈਂ ਨੀ ਇਹਨੂੰ ਮੰਨਦਾ, ਮੈਂ ਤੇ ਉਹਨੂੰ ਮੰਨਦਾ, ਜਿਹੜਾ ਉਹਨੂੰ ਮੰਨ ਕੇ ਇਹਦੇ ਬਿਨਾਂ ਤੂੰ ਜਿਉਂਦਾ ਹੀ ਨਹੀਂ ਰਹਿ ਸਕਣਾ, ਇਹਦੇ ਨਾਲ ਤੂੰ ਜੁੜਿਆ ਹੋਇਆ, ਉਹ ਇਸੇ ਦੇ ਰੂਪ ਵਿੱਚ ਹੀ ਤੇ ਹੈ, ਇਹਦੇ ਬਿਨਾਂ ਤੇ ਮਰ ਜਾਏਗਾ, ਇਹਦੇ ਚੋਂ ਹੀ ਪੈਦਾ ਹੋਇਆ, ਪੰਜਾਂ ਤੱਤਾਂ ਦੇ ਬਣੇ ਨੇ ਸਾਰੇ, ਸਾਰ ਸਭਨਾ ਚ ਇੱਕੋ ਜੋਤ ਹੈ, ਪੰਜਾਂ ਤੱਤਾਂ ਦੇ ਬਣੇ ਨੇ ਸਾਰੇ, ਸਭਨਾ ਚ ਇੱਕੋ ਜੋਤ ਹੈ। ਅਸੀਂ ਸਾਰੇ ਆ ਜਿਹੜੇ ਪੰਜ ਤੱਤ ਫੈਲੇ ਹੋਏ ਆ ਕਹਿ ਲਓ, ਉਹਦੇ ਵਿੱਚ ਉਹਦਾ ਹੀ ਅਸੀਂ ਇੱਕ ਰੂਪ ਆ ਬਸ, ਅਸੀਂ ਇਹਦੇ ਚ ਰਹਿਣਾ ਕਿੱਦਾਂ ਸਿੱਖਣਾ, ਤੇ ਇਹ ਸੀ ਤੇ ਸਾਡੇ ਸਿੱਖਣ ਲੱਗ ਗਏ ਵੀ ਅਸੀਂ ਹੁਣ ਰੱਬ ਲੱਭਣਾ, ਪਰਮਾਤਮਾ ਲੱਭਣਾ, ਇਸ ਚੱਕਰ ਦੇ ਵਿੱਚ ਪੈ ਕੇ ਜੀਵਨ ਦਾ ਸੱਤਿਆ ਨਾਸ ਮਾਰ ਲਿਆ, ਜ਼ਿੰਦਗੀ ਆਪਣੀ ਜਿਉਂ ਹੀ ਨਹੀਂ ਸਕਿਆ, ਜ਼ਿੰਦਗੀ ਜਿਉਣ ਦਾ ਚੱਜ ਨਹੀਂ, ਸਾਹਮਣੇ ਵਾਲਾ ਰੱਬ ਦਿਸਦਾ ਨਹੀਂ, ਅਣਦਿਸਦਾ ਲੱਭਦੇ ਫਿਰਦੇ, ਜੇ ਦਿਸਦਾ ਹੁੰਦਾ ਇਹਨੂੰ ਗਵਾਉਂਦੇ ਕਿਉਂ, ਵਿਗਾੜਦੇ ਕਿਉਂ, ਸਵਾਰਦੇ ਸੰਭਾਲ ਕੇ ਰੱਖਦੇ, ਸਿਸਟਮ ਹੀ ਹੋਰ ਹੋਣਾ ਸੀ ਹੁਣ ਤੱਕ, ਪਰ ਸਾਰੇ ਦਾ ਸਾਰਾ ਢਾਂਚਾ ਵਿਗਾੜ ਕੇ, ਕਿਉਂਕਿ ਗੱਲ ਇਹ ਹੈ ਵੀ ਦਿਮਾਗ 'ਚ ਇਹ ਕੁਛ ਵਾੜਿਆ ਹੋਇਆ। ਬੜੇ ਬੰਦੇ ਮੈਂ ਵੇਖਿਆ ਜੀ ਮਿਲਦੇ ਆ, ਭਾਈ ਸਾਹਿਬ ਤੁਸੀਂ ਕਹਿੰਦੇ ਆ ਰੱਬ, ਰੱਬ ਤੇ ਹੈਗਾ ਕਿਤੇ, ਫਿਰ ਪੁੱਛਣ ਲੱਗ ਜਾਂਦਾ, ਉਹਨੇ ਹੀ ਬਣਾਇਆ ਹੈ। ਮੈਂ ਕਿਹਾ ਅੱਛਾ ਉਹ ਬਣਾਉਂਦਾ ਹੈ, ਕਹਿੰਦਾ ਹਾਂ। ਮੈਂ ਕਿਹਾ ਵਜੀਦੇ ਦਾ ਦਿਮਾਗ ਕਿੰਨੇ ਬਣਾਇਆ ਹੈ, ਇਹ ਦੱਸ। ਫਿਰ ਚੁੱਪ ਹੋ ਜਾਂਦੇ। ਔਰੰਗਜ਼ੇਬ ਦਾ ਦਿਮਾਗ ਕਿਹਨੇ ਬਣਾਇਆ? ਇੱਕ ਸਿਸਟਮ ਹੈ, ਇੱਕ ਨਿਯਮ ਹੈ ਜਿਹੜਾ ਸਾਰੇ ਦਾ ਸਾਰਾ ਕੁਝ ਘੜ ਰਿਹਾ। ਉਹਨੂੰ ਤੁਸੀਂ ਇੱਕ ਬੰਦਾ ਨਾ ਬਣਾਓ, ਇੱਕ ਬ੍ਰੇਨ ਨਾ ਬਣਾਓ ਜਿਹੜਾ ਕਿਤੇ ਬੈਠ ਕੇ ਅਲੱਗ ਘੜ ਰਿਹਾ। ਸਾਨੂੰ ਗੁਰੂ ਸਾਹਿਬ ਨੇ ਇਹੋ ਹੀ ਸਮਝਾਇਆ। ਬਾਰ ਬਾਰ ਉਹਨਾਂ ਨੇ ਕਿਹਾ ਆਪਣੇ ਆਪ ਨੂੰ ਹੀ ਵੇਖ ਲੈ। ਕਬੀਰ ਜੀ ਦਾ ਬਚਨ ਨਹੀਂ, ਬੰਦੇ ਖੋਜ ਦਿਲ
ਹਰ ਰੋਜ਼,
ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੇ, ਦਿਲ ਨੂੰ ਖੋਜ। ਹੁਣ ਦਿਲ ਖੋਜਣ ਨਾਲ ਖੋਜਣ ਦਾ ਵਿਸ਼ਾ ਨਹੀਂ, ਦਿਲ ਸਾਡੇ ਅੰਦਰ ਹੈ, ਆਪਣੇ ਆਪ ਨੂੰ ਖੋਜ। ਹੋਰ ਰੱਬ ਕਿੱਥੇ ਲੱਭਦਾ ਫਿਰਦਾ? ਤੈਨੂੰ ਭੁਲੇਖਾ ਪੈ ਗਿਆ। ਕਬੀਰ ਜੀ ਦਾ ਸ਼ਬਦ ਹੈ ਸਿੱਧਾ ਸਿੱਧਾ, ਆਪਾਂ ਗੱਲਾਂ ਤੇ ਹੋਰ ਵੀ ਕਈ ਕਰਨੀਆਂ ਨੇ, ਮੈਂ ਸਿੱਧਾ ਸਿੱਧਾ ਸ਼ਬਦ ਮੈਂ ਚਾਹੁੰਦਾ ਵੀ ਇੱਕ ਵਾਰੀ ਪੜ੍ਹ ਲਈਏ, ਵੇਖਿਓ ਤੁਹਾਡੇ ਸਿੱਧਾ ਸਿੱਧਾ ਸਮਝ ਚ ਪੈ ਜਾਣ। ਇੱਕ ਵਾਰ ਸੁਣਿਆ,
ਬੇਦ ਕਤੇ ਬੋ ਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਬੜੇ ਬੰਦੇ ਆ ਜੀ ਜਿਹੜੇ ਵੇਦ ਕਿਤੇਬ ਪੜ੍ਹਦੇ ਹੈ, ਧਾਰਮਿਕ ਗ੍ਰੰਥ ਬਹੁਤ ਪੜ੍ਹਦੇ ਹੈ, ਪਰ ਅੰਦਰ ਦਾ ਸਹਿਮ ਨਹੀਂ ਉਹਨਾਂ ਦਾ ਦੂਰ ਹੁੰਦਾ। ਧਾਰਮਿਕ ਗ੍ਰੰਥ ਤੇ ਪੜ੍ਹਦੇ ਹੈ, ਅੰਦਰਲਾ ਡਰ ਨਹੀਂ ਖਤਮ ਕਰਦੇ, ਡਰਦੇ ਹੈ। ਅੰਦਰ ਦਾ ਜਿਹੜਾ ਭਉ ਹੈ, ਅੰਦਰ ਦਾ ਜਿਹੜਾ ਡਰ ਹੈ, ਉਹਨਾਂ ਦਾ ਖਤਮ ਨਹੀਂ ਹੋ ਰਿਹਾ। ਅੱਗੇ
ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਕਹਿੰਦੇ ਜੇ ਮਾੜਾ ਜਿਹਾ ਨਾ ਇੱਕ ਪਲਕ ਝਮਕਣ ਜਿੰਨਾ ਵੀ ਬੰਦਾ, ਜਿੰਨਾ ਇਹ ਇੱਕ ਮਿੰਟ ਰੁਕਿਓ, ਮੈਨੂੰ ਆ ਲਾ ਲੈਣ ਦਿਓ ਗਰਮੀ। ਜਿੰਨਾ ਜਿੰਨਾ ਇਹ ਕਹਿੰਦੇ ਲੱਭਦਾ ਫਿਰਦਾ ਨਾ, ਜਿੰਨਾ ਟਾਈਮ ਇਹ ਲਾਉਂਦਾ ਹੈ ਰੱਬ ਨੂੰ ਲੱਭਣ ਤੇ, ਧਾਰਮਿਕ ਗ੍ਰੰਥਾਂ ਨੂੰ ਵੀ ਇਹਨੂੰ ਆਹ ਗ੍ਰੰਥ ਚ ਕੀ ਲਿਖਿਆ, ਐਸ ਗ੍ਰੰਥ ਚ ਕੀ ਲਿਖਿਆ, ਜੇ ਇੰਨਾ ਕੁ ਟਾਈਮ ਇਹ ਕਹਿੰਦੇ ਆਪਣੇ ਆਪ ਨੂੰ ਵੇਖੇ ਨਾ ਤੇ ਇਹਨੂੰ ਪਤਾ ਲੱਗ ਜਾਏ, ਇਹਨੂੰ ਹਾਜ਼ਰ ਦਿਸੇ ਪਰਮਾਤਮਾ ਹਰ ਪਾਸੇ। ਇੰਨਾ ਕੁ ਟਾਈਮ ਜੇ ਕਿਤੇ ਪਲਕ ਝਮਕਣ ਜਿੰਨਾ ਵੀ ਇਹ ਗੌਰ ਕਰਦਾ, ਗੌਰ ਨਹੀਂ ਕੀਤੀ ਇਹਨੇ, ਹਾਜ਼ਰ ਸੀ ਪਰਮਾਤਮਾ। ਅੱਗੇ ਸੁਣ,
ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੇ।
ਆਪਣੇ ਆਪ ਨੂੰ ਖੋਜ, ਸਾਰੀਆਂ ਹੀ ਪਰੇਸ਼ਾਨੀਆਂ ਲੈ ਜਾਣੀਆਂ ਤੇਰੀਆਂ ਜਦੋਂ ਤੈਨੂੰ ਪਤਾ ਲੱਗ ਗਿਆ ਕਿ ਅਸੀਂ ਪਰਮਾਤਮਾ ਦਾ ਰੂਪ ਆ। ਅੱਗੇ
ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ।
ਇੱਕ ਖੇਡ ਬਣੀ ਹੈ ਸਾਰੀ ਦੀ ਸਾਰੀ, ਇਹ ਤੇਰੇ ਹੱਥ ਆਉਣ ਵਾਲੀ ਨਹੀਂ ਗੱਲ ਸਾਰੀ। ਜਿੰਨਾ ਕੁ ਚਿਰ ਇਹਦੇ ਚ ਰਹਿ ਸਕਦਾ, ਰਹਿਣ ਦਾ ਚੱਜ ਸਿੱਖ ਲੈ, ਨਾਲ ਕੁਛ ਨਹੀਂ ਤੂੰ ਸਮਝ ਸਕਣਾ ਵੀ ਮੇਰੇ ਹੱਥ ਆ ਜਾਣਾ ਕੁਛ ਨਹੀਂ। ਜਿੰਨਾ ਕੁ ਚਿਰ ਬਣਿਆ ਕੁਦਰਤ ਦਾ ਇੱਕ ਢਾਂਚਾ ਬਣਿਆ, ਉਹ ਕਰੀ ਚੱਲ। ਮਾਟੀ ਕੋ ਪੁੱਤਰਾ ਕੈਸੇ ਨੱਚਦ ਹੈ। ਅੱਗੇ
ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ।
ਕਹਿੰਦੇ ਗ੍ਰੰਥ ਪੜ ਪੜ ਕੇ ਖੁਸ਼ ਹੁੰਦਾ ਹੈ, ਲੋਕਾਂ ਨਾਲ ਵਾਦ ਵਿਵਾਦ ਕਰਦਾ ਹੈ, ਪਰ ਜੋ ਵੇਖਣਾ ਸੀ, ਜੋ ਲੱਭਣਾ ਸੀ, ਉਹ ਨਹੀਂ ਲੱਭਦਾ। ਕਰਨਾ ਕੀ ਸੀ ਅੱਗੇ?
ਹੱਕ ਸੱਚ ਖਾਲਕ ਖਲਕ ਮਿਆਲੇ ਸ਼ਾਮ ਮੂਰਤ ਨਾਹੇ।
ਕਹਿੰਦੇ ਮੂਰਤੀਆਂ ਵਿੱਚ ਰੱਬ ਵੇਖਦਾ ਹੈ, ਉਹ ਤੇ ਖਲਕਤ ਵਿੱਚ ਵੇਖਣਾ ਸੀ, ਆਲੇ ਦੁਆਲੇ ਵੇਖਣਾ ਸੀ, ਤੇ ਸਾਰੀ ਖਲਕਤ ਚ ਰੱਬ ਹੈ, ਤੇ ਅਸੀਂ ਖਲਕਤ ਦੇ ਵਿੱਚ ਹੀ ਆਉਂਦੇ ਹਾਂ ਕਿ ਨਹੀਂ, ਤੇ ਸਾਡੇ ਵਿੱਚ ਵੀ ਹੈਗਾ। ਸਿੱਧੀ ਜੀ ਗੱਲ ਸੀ ਅੱਗੇ,
ਅਸਮਾਨ ਮਿਆਲੇ ਲਹੰਗ ਦਰਿਆ ਗੁਸਲ ਕਰਦਨ ਬੂਦ।
ਉਹ ਕਹਿੰਦੇ ਉਹ ਤੇਰੇ ਅੰਦਰ ਦਰਿਆ ਵਗਦਾ ਹੈ। ਕਮਲਿਆ ਸੱਤਵੇਂ ਆਸਮਾਨ ਦੀਆਂ ਗੱਲਾਂ ਕਰਦਾ, ਕੋਈ ਉੱਤੇ ਰੱਬ ਰਹਿੰਦਾ, ਕੋਈ ਮੂਰਤਾਂ ਚ ਰੱਬ ਦੱਸਦਾ। ਕਹਿੰਦੇ ਤੇਰੇ ਅੰਦਰ ਦਰਿਆ ਵਗਦਾ ਹੈ, ਅੰਦਰ ਨਹਾ ਕੇ ਵੇਖ, ਇਸ਼ਨਾਨ ਆਪਣੇ ਅੰਦਰ ਕਰਕੇ ਵੇਖ। ਇਹ ਗੁਸਲ ਦੀ ਲੋੜ ਸੀ, ਅੰਦਰ ਆਪਣੇ ਅੰਦਰ ਇਸ਼ਨਾਨ ਕਰਨਾ ਸੀ। ਅੰਦਰ ਤੇਰੇ ਦਰਿਆ ਠਾਠਾ ਮਾਰਦਾ, ਉਹਦੇ ਚ ਨਹਾ ਕੇ ਵੇਖ। ਤੇ ਜਿਹੜੇ ਅੰਦਰੋਂ ਨਹਾ ਕੇ ਆਉਂਦੇ ਨਾ ਪਿਆਰਿਓ, ਉਹ ਹੁੰਦੇ ਹੀ ਬੜੇ ਵੱਖਰੇ ਆ। ਜਿਹੜੇ ਜਿਹੜੇ ਅੰਦਰੋਂ ਫੁੱਟ ਪੈਂਦਾ ਨਾ ਚਸ਼ਮਾ, ਜਿਨ੍ਹਾਂ ਨੂੰ ਸਮਝਦਾ ਅਕਲਦਾ, ਉਹ ਤੇ ਗੱਲ ਹੀ ਕੁਝ ਵੱਖਰੀ ਹੈ। ਉਹ ਤਾਂ ਪਿਓ ਦਾਦੇ ਕਾ ਖੋਲ ਰਿੱਠਾ ਖਜ਼ਾਨਾ, ਉਹ ਤੇ ਅੰਦਰੋਂ ਦੁਬਾਰਾ ਪੰਗਤੀ ਸੁਣੋ।
ਅਸਮਾਨ ਮੈਂ ਆਨੇ ਲੋਹਾਂ ਗੁੰਦਰੀਆਂ ਗੁਸਲ ਕਰਦਨ ਬੂਦ
ਕਿਤੇ ਆ ਨਹਾਉਣਾ ਸੀ ਸਾਨੂੰ ਆ ਜਾਂਦਾ ਆਪਣੇ ਅੰਦਰ ਨਹਾਉਣਾ ਆ ਜਾਂਦਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ
ਜਨਮ
ਜਨਮ ਨਾ ਜਿਵੇਂ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਉਹ ਜਿਹੜੀ ਖੋਜਣਾ ਸੀ ਪਿੰਡੇ ਨੂੰ ਆਪਣੇ ਆਪ ਨੂੰ ਯਾਤਰਾ ਕਰਨੀ ਸੀ ਆਪਣੇ ਆਪ ਦੀ ਇਹ ਬਾਹਰ ਨੂੰ ਤੁਰਿਆ ਫਿਰਦਾ ਯਾਤਰਾ ਕਰਨ ਇਹ ਬਾਹਰ ਲੱਭਦਾ ਫਿਰਦਾ ਤੇ ਬਾਹਰ ਲੱਭਣ ਵਾਲਿਆਂ ਨੇ ਤੁਹਾਨੂੰ ਕਿਉਂ ਨਹੀਂ ਦੱਸਿਆ ਤੀਰਥ ਤੇਰੇ ਅੰਦਰ ਹੈ ਕਿਉਂਕਿ ਤੂੰ ਵੱਡਾ ਨੋਟ ਕੱਢੇਂਗਾ ਹੀ ਉੱਥੇ ਜਾ ਕੇ ਜੇ ਤੈਨੂੰ ਕਹਿ ਦੇਣਗੇ ਵੀ ਤੂੰ ਤੀਰਥ ਆਪ ਹੀ ਆ ਆਪਣੀ ਯਾਤਰਾ ਆਪ ਹੀ ਕਰ ਲੈ ਤੇ ਤੂੰ ਕਿਤੇ ਜਾਣਾ ਹੀ ਨਹੀਂ ਤੈਨੂੰ ਲੋੜ ਹੀ ਨਹੀਂ ਫਿਰ ਅਗਲਾ ਕਹਿੰਦਾ ਮੈਂ ਕਿਤੇ ਜਾ ਕੇ ਕੀ ਕਰਨਾ ਬਸ ਮੇਰੇ ਵਿੱਚ ਹੀ ਤੀਰਥ ਹੈ ਮੈਂ ਹੀ ਨਾ ਲੈਣਾ ਆਹ ਗੱਲਾਂ ਵੀ ਸਮਝਾਈ ਜਾਂਦੇ ਆ ਨਾਲੇ ਕਹਿਣਗੇ ਰੱਬ ਤੇਰੇ ਵਿੱਚ ਹੀ ਹੈ ਤੀਰਥ ਤੇ ਅੰਦਰ ਹੀ ਨਾ ਲਓ ਨਾਲੇ ਕਹਿਣਗੇ ਬਾਹਰ ਵਾਲੇ ਤੇ ਵੀ ਨਾਓ ਇਹ ਦੋ ਦੋ ਬਣਾਈ ਫਿਰਦੇ ਇੱਕ ਬਾਹਰ ਵਾਲਾ ਇੱਕ ਅੰਦਰ ਵਾਲਾ ਪਰ ਸਾਡੇ ਗੁਰੂ ਸਾਹਿਬ ਨੇ ਇੱਦਾਂ ਨਹੀਂ ਉਹਨਾਂ ਨੇ ਤੇ ਸਾਨੂੰ ਕਿਹਾ ਵੀ ਭਾਈ ਤੇਰੇ ਅੰਦਰ ਹੀ ਨਹਾਉਣਾ ਸੀ ਪਰ ਇੱਕ ਢਾਂਚਾ ਖੜਾ ਤੇ ਕਰਨਾ ਹੀ ਹੈ ਜੁਗਾੜ ਤੇ ਬਣਾਉਣਾ ਹੀ ਅਗਲੇ ਨੇ ਕਾਪੀ ਤੇ ਕਰਨੀ ਹੋਈ ਹੈ ਬਾਜ਼ਾਰੀ ਦਾ ਸਿਸਟਮ ਹੀ ਇੱਦਾਂ ਦਾ ਹੁੰਦਾ ਜੋ ਮਰਜ਼ੀ ਬਣਾ ਲਵੇ ਅਸੀਂ ਹਿਪਨੋਟਾਈਜ਼ ਹੁੰਦੇ ਹਾਂ ਸਾਡਾ ਦਿਮਾਗ ਡੈਡ ਹੁੰਦਾ ਜਿਵੇਂ ਅਗਲੇ ਦਾ ਜੀ ਕਰਦਾ ਅਗਲਾ ਉਵੇਂ ਹੀ ਮਨਾ ਲੈਂਦਾ ਅਸੀਂ ਤੇ ਚੁੱਪ ਕਰਕੇ ਹਾਂਜੀ ਹਾਂਜੀ ਕਰੀ ਜਾਂਦੇ ਹੁਣ ਸਾਡੇ ਧਰਮ 'ਚ ਵੇਖੋ ਮਾਸ ਖਾਣਾ ਮਨਾ ਹੈ ਜਿਨ੍ਹਾਂ ਨੇ ਖਾਣਾ ਹੁੰਦਾ ਹੈ ਉਹ ਕਹਿਣਗੇ ਜੀ ਮਰਿਆਦਾ 'ਚ ਹੈਗਾ ਮਰਿਆਦਾ 'ਚ ਲਿਖਿਆ ਖਾਣਾ ਨਹੀਂ ਤੇ ਜਿਨ੍ਹਾਂ ਦਾ ਜੀ ਕਰਦਾ ਹੁੰਦਾ ਵੱਢ ਵੀ ਲੈਂਦੇ ਨੇ ਉਹਨਾਂ ਨੂੰ ਪੁੱਛੋ ਇਹ ਕਿੱਥੇ ਲਿਖਿਆ ਕਹਿਣਗੇ ਇਹ ਵੀ ਮਰਿਆਦਾ ਹੀ ਹੈ ਮਤਲਬ ਅਸੀਂ ਕਹਿੰਦੇ ਹਾਂ ਸੱਤ ਵਚਨ ਜੀ ਮਤਲਬ ਇੱਧਰ ਵੀ ਸੱਤ ਵਚਨ ਇੱਧਰ ਵੀ ਸੱਤ ਵਚਨ ਜਿਵੇਂ ਅਗਲੇ ਦਾ ਜੀ ਕਰਦਾ ਅਗਲਾ ਕਰ ਲੈਂਦਾ ਹਰ ਚੀਜ਼ ਨਸ਼ਾ ਮਾੜਾ ਹੈ ਜੀ ਧਰਮ ਵਿੱਚ ਸਾਨੂੰ ਤਾਂ ਸਿਖਾਇਆ ਜਾਂਦਾ ਵੀ ਨਸ਼ਾ ਕਿਸੇ ਵੀ ਪ੍ਰਕਾਰ ਦਾ ਨਹੀਂ ਕਰਨਾ ਤੇ ਜਿੱਦਣ ਪੁਜਾਰੀ ਦਾ ਜੀ ਕਰਦਾ ਉਦਣ ਹੀ ਸਾਨੂੰ ਦੱਸ ਦਿੰਦਾ ਇਹ ਕੋਈ ਮਾੜਾ ਨਹੀਂ ਜੀ ਇਹ ਤੇ ਗ੍ਰੰਥਾਂ 'ਚ ਲਿਖਿਆ ਪਿਆ ਵੀ ਮਰਿਆਦਾ 'ਚ ਸੁੱਖਾ ਮਰਜ਼ੀ ਨਾਲ ਹੀ ਮਰਿਆਦਾ 'ਚ ਕਰ ਲੈਂਦੇ ਨੇ ਭੰਗ ਮਰਜ਼ੀ ਨਾਲ ਹੀ ਮਰਿਆਦਾ 'ਚ ਕਰ ਲੈਂਦੇ ਨੇ ਕਿਉਂਕਿ ਅਗਲੇ ਮਾਲਕ ਨੇ ਜਿੱਦਾਂ ਦੀ ਮਰਜ਼ੀ ਮਰਿਆਦਾ ਘੜ ਦੇਣ ਅਗਲੇ ਮਾਲਕ ਨੇ ਤਰੀਕਾ ਹੀ ਉਹਨਾਂ ਕੋਲ ਇਦਾਂ ਦਾ ਹੈ ਜਸਟੀਫਾਈ ਕਰਨੀ ਆਉਂਦੀ ਹੈ ਆਪਣੀ ਗੱਲ ਕਲੈਰੀਫਿਕੇਸ਼ਨ ਦੇਣੀ ਆਉਂਦੀ ਹੈ ਆਪਣੀ ਮਰਿਆਦਾ ਤੇ ਜਦੋਂ ਮਰਜ਼ੀ ਮੋਹਰ ਲਾ ਲੈਂਦੇ ਹੈ ਚੌਧਰੀ ਪੀਂਦਾ ਸੀ ਹੁੱਕਾ ਤੇ ਘਰ ਵਾਲੀ ਕਿਆ ਕਰੇ ਹੁੱਕਾ ਨਾ ਪੀਆ ਕਰ ਚੌਧਰਾਇਣ ਕਿਆ ਕਰੇ
ਹੁੱਕਾ ਨਾ ਪੀਆ ਕਰ
ਇੱਕ ਦਿਨ ਉਹਨੇ ਆਖਿਆ ਵੀ ਇਹ ਦੇਵਤਿਆਂ ਨੂੰ ਬਹੁਤ ਮੰਨਦੀ ਹੈ ਤੇ ਉਹਨੇ ਬੁਲਾ ਲਿਆ ਕਹਿੰਦੇ
ਉਰੇ ਆ ਤੈਨੂੰ ਇੱਕ ਗੱਲ ਦੱਸਾਂ
ਕਹਿੰਦੇ ਕੀ ਇਹਦੇ 'ਚ ਤਿੰਨ ਦੇਵਤੇ ਨਿਵਾਸ ਕਰਦੇ ਨੇ ਉਹ ਕਹਿੰਦਾ ਹੁੱਕੇ 'ਚ ਚੌਧਰਾਇਣ ਕਹਿੰਦੀ ਹੁੱਕੇ 'ਚ ਕਹਿੰਦੇ ਹਾਂ ਕਹਿੰਦੇ ਕਿਵੇਂ ਕਹਿੰਦੇ ਥੱਲੇ ਸਾਰਿਆਂ ਤੋਂ ਜਲ ਦੇਵਤਾ ਗੁਰੜ ਗੁਰੜ ਕਰਦਾ ਹੁੰਦਾ ਨਾ ਹੁੱਕਾ ਥੱਲੇ ਕਹਿੰਦੇ ਜਲ ਦੇਵਤਾ ਤੇ ਵਿਚਾਲੇ ਕਹਿੰਦੇ ਵਿਚਾਲੇ ਪਵਨ ਦੇਵਤਾ ਹਵਾ ਤੇ ਉੱਪਰ ਕਹਿੰਦੇ ਉੱਪਰ ਅਗਨ ਦੇਵਤਾ ਇਹਦੇ 'ਚ ਤੇ ਤਿੰਨ ਦੇਵਤੇ ਨੇ ਹੁਣ ਕਈ ਦਿਨ ਹੋ ਗਏ ਹੈ ਚੌਧਰੀ ਹੁੱਕਾ ਪੀਂਦਾ ਹੈ ਤੇ ਚੌਧਰਾਇਣ ਹੱਥ ਜੋੜ ਕੇ ਬੈਠੀ ਜਸਟੀਫਾਈ ਕਰ ਲਿਆ ਹੁੱਕਾ ਉਹ ਕਹਿੰਦੀ ਸੀ ਰੁਕ ਜਾ ਨਾ ਪੀਆ ਕਰ ਹੁਣ ਉਹੀ ਚੌਧਰਾਇਣ ਹੈ ਉਹ ਹੱਥ ਜੋੜ ਕੇ ਬੈਠੀ ਵੀ ਇਹਦੇ 'ਤੇ ਤਿੰਨ ਦੇਵਤੇ ਨੇ ਸਾਡੇ ਵਾਲੇ ਇਹੀ ਕਰਦੇ ਨੇ ਮਤਲਬ ਜੋ ਇਹਨਾਂ ਦਾ ਜੀ ਕਰਦਾ ਹੈ ਜਦੋਂ ਇਹਨਾਂ ਨੇ ਹੁਣ ਆਪਾਂ ਕਹਿੰਦੇ ਹਾਂ ਮੀਟ ਨਹੀਂ ਖਾਣਾ ਆਪਣੇ ਵਰਗੇ ਕਈਆਂ ਦੀਆਂ ਤੇ ਰਾਲਾਂ ਡਿੱਗਦੀਆਂ ਜੀ ਕਰਦਾ ਹੁਣ ਆਪਣੇ ਕਈ ਬੰਦੇ ਹੈ ਨਾ ਇਹਨਾਂ ਦੇ ਵਿੱਚ ਜਿਨ੍ਹਾਂ ਦਾ ਮਨ ਕਰਦਾ ਖਾਣ ਨੂੰ ਪਰ ਉਹਨਾਂ ਨੂੰ ਕਿਸੇ ਨੇ ਕਹਿ ਤਾ ਖਾਣਾ ਨਹੀਂ ਫਿਰ ਬੰਦਾ ਚੱਲ ਸਾਡੇ ਕਰਮਾਂ 'ਚ ਜਿਹੋ ਜਿਹੀ ਮੂੰਗੀ ਮਸਰੀ ਲਿਖੀ ਹੈ ਖਾ ਲਓ ਵੀ ਸਾਗ ਤੇ ਗਿਆ ਹੀ ਨਹੀਂ ਕਿਤੇ ਆਪਾਂ ਇਹ ਸੋਚਦੇ ਹੀ ਹਾਂ ਹੁਣ ਮੰਨ ਲਓ ਇੱਦਾਂ ਹੀ ਸੋਚਦਾ ਬੰਦਾ ਤੇ ਹੁਣ ਜਦੋਂ ਅਗਲਿਆਂ ਨੇ ਖਾਣਾ ਹੁੰਦਾ ਤੇ ਤਖਤਾਂ ਦੇ ਉੱਤੇ ਬੱਕਰੇ ਵੱਢ ਲੈਂਦੇ ਤੇ ਸਾਡੇ ਵਰਗੇ ਜੇ ਬੋਲਣਗੇ ਵੀ ਅਸੀਂ ਤੇ ਬੰਦ ਕਰੀ ਬੈਠੇ ਹਾਂ ਯਾਰ ਇੰਨੇ ਸਾਲਾਂ ਤੋਂ ਤੇ ਫਿਰ ਉਸ ਵੇਲੇ ਕੀ ਕਹਿਣਗੇ ਤੂੰ ਕੌਣ ਹੋਣਾ ਸਾਡੀ ਮਰਿਆਦਾ ਤੇ ਉਂਗਲ ਚੁੱਕਣ ਵਾਲਾ ਤੂੰ ਇਹ ਗੱਲ ਕਿਵੇਂ ਕਹਿ ਦਿੱਤੀ ਮਰਜ਼ੀ ਨਾਲ ਹੀ ਹਟ ਕੇ ਮਰਜ਼ੀ ਨਾਲ ਹੀ ਖਾ ਲੈ ਤੇ ਤੁਸੀਂ ਹਿਸਾਬ ਲਾ ਕੇ ਵੇਖ ਲਓ ਵੀ ਟਕਸਾਲ ਦਾ ਤੇ ਨਿਹੰਗਾਂ ਦੀ ਮਰਿਆਦਾ ਦਾ ਕਿੰਨਾ ਫਰਕ ਹੈ ਪਰ ਜਿਹੜੇ ਮਰਜ਼ੀ ਸਮਾਗਮ ਤੇ ਵੇਖ ਲਓ ਘਿਓ ਖਿਚੜੀ ਵੀ ਆਪ ਹੀ ਨੇ ਆਖੋ ਸਤਨਾਮ ਕਿਉਂ ਬਈ ਇਕੱਠੇ ਹੀ ਬੈਠੇ ਹੁੰਦੇ ਆ, ਜੱਫੀਆਂ ਪਾਉਂਦੇ ਆ, ਇੱਕ ਦੂਜੇ ਨੂੰ ਸਰੋਪੇ ਵੀ ਪਾਈ ਜਾਂਦੇ ਆ। ਮਹਾਂਪੁਰਖਾਂ ਦੀ ਮਰਿਆਦਾ ਬੜੀ ਮਹਾਨ ਹੈ, ਉਹ ਦੂਜੇ ਨੂੰ ਕਹਿ ਦਿੰਦਾ ਇਹਨਾਂ ਮਹਾਂਪੁਰਖਾਂ ਦੀ ਮਰਿਆਦਾ ਬੜੀ ਮਹਾਨ ਹੈ, ਵੀ ਅਸੀਂ ਵੀ ਕਮਲੇ ਮੂੰਗੀ ਮਸਲਾਂ ਵਾਲੇ ਰਹਿ ਕੇ ਸਾਰੇ ਤੁਹਾਡੀ ਆਪਣੀਆਂ ਮਰਜ਼ੀਆਂ ਚੱਲਦੀਆਂ। ਏਦਾਂ ਹੀ ਚੱਲਦਾ ਨਾ, ਏਦਾਂ ਹੀ ਹੈ ਨਾ। ਜੋ ਵੇਖੋ ਅਗਲੇ ਨੇ ਜੋ ਕਰਨਾ ਉਹ ਕਰੀ ਜਾਂਦੇ, ਤੇ ਆਮ ਲੋਕ ਕਮਲੇ ਕਿਹਨੂੰ ਕਰਦੇ ਆ? ਆਮ ਜਨਤਾ ਨੂੰ ਮੂਰਖ ਬਣਾਉਂਦੇ ਆ, ਆਮ ਜਨਤਾ ਨੂੰ। ਜਿੱਦੇ ਅਗਲੇ ਨੇ ਜਸਟੀਫਾਈ ਕਰਨਾ ਹੁੰਦਾ ਕਰ ਦਿੰਦੇ ਆ। ਸ਼ਰੇਆਮ ਸਾਇੰਸ ਦਾ ਸਿਸਟਮ ਵੰਡ ਵੇਖੋ ਸਾਡੇ ਸਾਹਮਣੇ ਆ ਨਾ, ਵੇਖੋ ਅੱਜ ਦੀ ਗੱਲ ਕਰੋ। ਸਾਇੰਸ ਨੂੰ ਰੱਜ ਕੇ ਭੰਡਦੇ ਆ, ਧਰਮ ਦਾ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਥੇ ਧਰਮ ਸ਼ੁਰੂ ਹੁੰਦਾ। ਇੱਥੋਂ ਦੱਸਦੇ, ਇੱਥੋਂ ਇੱਥੋਂ ਥੱਲੇ ਨਹੀਂ ਬੋਲਦੇ, ਧਰਮ ਉੱਥੋਂ ਸ਼ੁਰੂ ਹੁੰਦਾ। ਤੇ ਗੋਲਕ ਦੇ ਉੱਤੇ ਨੂੰ ਮੂੰਹ ਕਰਕੇ ਕੈਮਰਾ ਲਾਉਂਦੇ ਆ, ਕਹਿੰਦੇ ਕੋਈ ਚੋਰੀ ਨਾ ਕਰਕੇ ਲੈ ਜਾਏ। ਹਰੇਕ ਧਰਮ ਸਥਾਨ ਦੀ ਰੱਖਿਆ ਕੈਮਰਾ ਕਰਦਾ, ਕੈਮਰੇ ਕੈਮਰੇ ਲਾਏ ਹੋਏ ਆ। ਤੇ ਉੱਥੇ ਜਦੋਂ ਕਸਮ ਨਹੀਂ ਖਵਾਉਂਦੇ, ਐ ਰੱਖ ਕੇ ਹੱਥ, ਮੈਂ ਜੋ ਕਵਾਂਗਾ ਸੱਚ ਕਵਾਂਗਾ, ਸੱਚ ਤੋਂ ਸਿਵਾਏ। ਉਹ ਤੇ ਹਿੰਦੀ ਚ ਨਹੀਂ ਕਹਿੰਦੇ, ਜੋ ਜੋ ਕਹੂੰ, ਜੋ ਵੀ ਕਹੂੰਗਾ ਸੱਚ ਕਹੂੰਗਾ, ਏਦਾਂ ਨਹੀਂ। ਅੱਛਾ, ਉਹ ਜਦੋਂ ਉਹਦੇ ਤੇ ਹੱਥ ਰਖਾਉਂਦੇ ਆ, ਉਹਦੇ ਉੱਤੇ ਹੱਥ ਰੱਖ ਕੇ ਅਗਲੇ ਬਲਾਤਕਾਰ ਵੀ ਮੁੱਕਰ ਜਾਂਦੇ ਆ। ਬੜੇ ਬੜੇ ਕਤਲ ਤੁਸੀਂ ਸੋਚ ਕੇ ਵੇਖੋ ਵੀ ਜਿੰਨੇ ਬੰਦੇ ਅੱਜ ਤੱਕ ਜੇਲ੍ਹਾਂ ਚ ਗਏ ਆ, ਕਸਮਾਂ ਤੇ ਉਹਨਾਂ ਨੇ ਵੀ ਖਾਧੀਆਂ ਨਾ। ਧਰਮ ਤੋਂ ਨਹੀਂ ਡਰੇ, ਧਰਮ ਤੋਂ ਨਹੀਂ ਡਰੇ, ਪਰ ਸਾਇੰਸ ਵਾਲਿਆਂ ਨੇ ਕੱਢ ਕੇ ਨਾ ਕੈਮਰੇ, ਕੁਦਰਤ ਦਾ ਗਿਆਨ ਹੈ ਇਹ, ਗਿਆਨ ਕਹਿੰਦੇ ਨੇ ਇਹਨੂੰ, ਗਿਆਨ ਦਿਮਾਗ ਚਲਾਇਆ ਕਿਸੇ ਬੰਦੇ ਨੇ, ਕੈਮਰਿਆਂ ਦੀ ਕਾਢ ਕੱਢੀ ਹੈ ਜਿਹਨੇ, ਤੇ ਗੁਰਬਾਣੀ ਨੇ ਸਾਨੂੰ ਸਮੁੱਚਾ ਗਿਆਨ ਹੈ ਜਿਹੜਾ ਉਹਦੇ ਨਾਲ ਜੋੜਿਆ, ਸਮੁੱਚਾ ਗਿਆਨ ਜਿੰਨਾ ਵੀ ਕੁਦਰਤ ਵਿੱਚ ਹੈਗਾ ਜਾਂ ਆਏਗਾ, ਜਿੰਨਾ ਆ ਚੁੱਕਿਆ, ਜਿੰਨਾ ਅੱਜ ਹੈ, ਜਿੰਨਾ ਆਏਗਾ, ਇਹ ਸਾਰੇ ਦਾ ਸਾਰਾ ਗਿਆਨ ਸਤਿਗੁਰੂ ਜੀ ਨੇ ਕਿਹਾ ਇਹ ਸਾਰਾ ਹੀ ਲੈਣਾ। ਗਿਆਨ ਸਾਡਾ ਗੁਰੂ ਹੈ, ਗੁਰਬਾਣੀ ਤੁਹਾਨੂੰ ਉਸ ਸਤਿਗੁਰੂ ਨਾਲ ਜੋੜਦੀ ਹੈ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ। ਤੇ ਜਿੰਨੀਆਂ ਵੀ ਕਾਢਾਂ ਸਾਇੰਸ ਕੱਢੂਗੀ ਗਿਆਨ ਚ ਹੀ ਆਉਣਗੀਆਂ। ਬੋਲੋ ਕਾਹਦੇ ਚ ਆਉਣਗੀਆਂ? ਗਿਆਨ। ਤੇ ਗੁਰੂ ਸਾਡਾ ਕੌਣ ਹੈ? ਗਿਆਨ। ਗੁਰਬਾਣੀ ਨੇ ਕਾਹਦੇ ਨਾਲ ਜੋੜਿਆ? ਗਿਆਨ ਨਾਲ। ਤੇ ਜਿੰਨਾ ਵੀ ਆਉਣ ਵਾਲਾ ਗਿਆਨ ਹੈ ਉਹ ਸਾਰਾ ਸਾਡਾ, ਅਸੀਂ ਲੈਣਾ। ਜਿੰਨੀਆਂ ਕਾਢਾਂ ਨਿਕਲ ਗਈਆਂ, ਜਿੰਨੀਆਂ ਨਿਕਲਣ ਗੀਆਂ, ਕੋਈ ਰਾਹ ਬੰਦ ਨਹੀਂ, ਸਾਰਾ ਹੀ ਖੁੱਲ੍ਹਾ। ਪਰ ਕਮਾਲ ਦੀ ਗੱਲ ਇਹ ਹੈ, ਵੇਖੋ ਬਈ, ਧਰਮ ਦੇ ਉੱਤੇ ਐ ਹੱਥ ਰੱਖ ਕੇ ਜੋ ਕਹੂੰਗਾ ਸੱਚ ਕਹੂੰਗਾ, ਉੱਥੇ ਤੇ ਮੁੱਕਰ ਗਿਆ, ਧਰਮ ਨੇ ਝੂਠ ਨਹੀਂ ਫੜਿਆ। ਅਗਲੇ ਨੇ ਕੈਮਰਾ ਕੱਢ ਲਿਆਂਦਾ, ਕਹਿੰਦੇ ਹੁਣ ਬੋਲ ਝੂਠ। ਗਿਆਨ ਨੇ ਫੜ ਲਿਆ, ਤੇਰਾ ਧਰਮ ਝੂਠ ਨਹੀਂ ਫੜਦਾ ਜਿੰਨਾ ਗਿਆਨ ਫੜਦਾ। ਆਖੋ
ਸਤਨਾ,
ਜਿੰਨਾ ਜਿੱਦਾਂ ਗਿਆਨ ਨੇ ਫੜ ਲਿਆ। ਜਿਹੜਾ ਪੁਜਾਰੀ ਦਾ ਧਰਮ ਹੈ ਇਹ ਨਹੀਂ ਝੂਠ ਫੜਦਾ, ਪੁਜਾਰੀ ਦਾ ਘੜਿਆ ਹੋਇਆ ਝੂਠ ਬੰਦੇ ਨੂੰ ਸਵਾਰ ਨਹੀਂ ਰਿਹਾ। ਉਹ ਕੈਮਰੇ ਤੋਂ ਆ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਮੈਂ ਵੇਖਿਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜੇ ਚੱਲਦੀਆਂ ਨੇ ਨਾ, ਤੇ ਅਗਲੇ ਨੇ ਲੈਨ ਚ ਬੰਨ ਕੇ ਤੁਰਦੀਆਂ ਨੇ, ਅਗਲੇ ਨੂੰ ਪਤਾ ਵੀ ਏਡਾ ਕੁ ਕੈਮਰਾ, ਏਡੀਆਂ ਏਡੀਆਂ ਗੱਡੀਆਂ ਲੈਨ ਚ ਚੱਲਦੀਆਂ। ਜੇ ਤੇ ਖੜਾ ਹੋਵੇ ਪੁਲਿਸ ਵਾਲਾ ਬਾਹਰ ਅਮਰੀਕਾ ਕੈਨੇਡਾ, ਫਿਰ ਤੇ ਕਹੇਗਾ ਵੀ ਮੈਨੂੰ ਚਲਾਉਣ ਐਵੇਂ ਦੇ ਗਿਆ, ਮੇਰੀ ਤੇ ਗਲਤੀ ਕੋਈ ਨਹੀਂ ਸੀ। ਵਕੀਲ ਕੇਸ ਲੜਨ ਜਾਂਦਾ, ਤੇ ਜੇ ਕਵੇ ਵੀ ਕੈਮਰੇ ਨੇ ਟਿਕਟ ਭੇਜ ਦੀ ਘਰ ਹੀ, ਕੈਮਰੇ ਨੇ ਫੋਟੋ ਖਿੱਚ ਲਈ ਤੇ ਕੈਮਰੇ ਦੀ ਟਿਕਟ ਹੈ, ਵਕੀਲ ਸਾਹਿਬ, ਵਕੀਲ ਹੱਥ ਖੜੇ ਕਰ ਦਿੰਦਾ, ਹੁਣ ਤੇ ਤੈਨੂੰ ਭਰਨਾ ਹੀ ਪੈਣਾ, ਹੁਣ ਤੇ ਕੈਮਰੇ 'ਚ ਆ ਗਈ ਤੇਰੀ ਫੋਟੋ, ਹੁਣ ਕਿਵੇਂ ਝੂਠ ਬੋਲ ਲਾਂਗੇ? ਹੁਣ ਅਸੀਂ ਝੂਠ ਨਹੀਂ ਬੋਲ ਸਕਦੇ, ਤੇਰਾ ਝੂਠ ਫੜਿਆ ਜਾਣਾ। ਵੇਖੋ ਕਿੱਦਾਂ ਦਾ ਢਾਂਚਾ ਹੈ। ਤੇ ਕਿਸੇ ਬੰਦੇ ਨੇ ਜਿੱਦੇ ਕੈਮਰਾ ਬਣਾਇਆ, ਕਾਢ ਕੱਢੀ, ਉਹ ਦਿਮਾਗ ਤੇ ਇਹਦੇ 'ਚੋਂ ਆਈ ਹੈ, ਇਹ ਕੁਦਰਤ ਦਾ ਸਿਸਟਮ ਹੈ। ਬ੍ਰੇਨ ਘਾੜਤ ਹੈ ਕੁਦਰਤ ਦੀ, ਤੇ ਜਿੱਦਣ ਕੋਈ ਨਵੀਂ ਘਾੜਤ ਘੜੇ, ਵਾਹ ਜੀ ਵਾਹ, ਹੋਰ ਵਧੀਆ ਘੜੇ, ਵਾਹ ਜੀ ਵਾਹ, ਕਿਉਂਕਿ ਹੈ ਤੇ ਸਾਰਾ ਇਹਦਾ ਹੀ ਹੈ ਨਾ ਪਸਾਰਾ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਆ ਇੱਕੋ ਹੀ ਹੈ ਜਿਹੜਾ ਪਸਰਿਆ ਹੋਇਆ ਸਾਰੇ ਪਾਸੇ, ਇੱਕੋ ਹੀ ਹੈ ਜਿਹੜਾ ਫੈਲਿਆ ਹੋਇਆ। ਉਹਦੇ ਤੋਂ ਬਲਿਹਾਰੇ ਜਾਈਏ, ਉਹਦੇ ਸਿਸਟਮ ਨੂੰ ਵੇਖ ਵੇਖ ਕੇ ਬੰਦਾ ਵਾਹ ਵਾਹ ਕਰਦਾ ਹੈ, ਅੰਦਰੋਂ ਵਾਹ ਵਾਹ ਨਿਕਲਦੀ ਹੈ। ਕਿਆ ਬਾਤ ਹੈ, ਨਿਕਲਦਾ ਤਾਂ ਕਰਕੇ ਭਾਈ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਦੀ ਖੇਚਲ ਕਰਨੀ ਹੈ ਵੀ ਅਗਲੇ ਨੇ ਗੁਰਬਾਣੀ ਨੇ ਸਾਨੂੰ ਕੀ ਕਿੱਧਰ ਨੂੰ ਜੋੜਿਆ ਵਿਕਾਸ ਦੇ ਰਾਹ ਦਿਮਾਗ ਖੋਲਣ ਵਾਲੇ ਦੇ ਰਾਹ ਤੋਰਿਆ ਪਰ ਇਹਨਾਂ ਨੇ ਸਾਡੇ ਵਾਸਤੇ ਮਰਿਆਦਾ ਹੋਰ ਘੜ ਲਈ ਜਿੱਦਣ ਕੁਛ ਕਰਨਾ ਹੁੰਦਾ ਉਦਣ ਆਪਣੀ ਮਰਿਆਦਾ ਆਪ ਹੀ ਬਣਾ ਲੈਂਦੇ ਆਪਣੀ ਸਾਰੀ ਪੁੱਠੀ ਸਿੱਧੀ ਮਰਿਆਦਾ ਨੂੰ ਗਲਤ ਮਰਿਆਦਾ ਨੂੰ ਵੀ ਜਸਟੀਫਾਈ ਕਰ ਲੈਂਦੇ ਹੈ ਅਗਲੇ ਦਾ ਹੁਣ ਜਦੋਂ ਕਹਿੰਦੇ ਆ ਵੀ ਪੰਥ ਚੋਂ ਕੱਢ ਦਿਆਂਗੇ ਐਂ ਕਰ ਦਿਆਂਗੇ ਆਹ ਕਰ ਦਿਆਂਗੇ ਹੁਣ ਇੱਕ ਗੱਲ ਤੇ ਅਸੀਂ ਸੁਣ ਮੰਨਦੇ ਹਾਂ ਵੇਖੋ ਜੇ ਅਗਲੇ ਤੁਹਾਡੇ ਘਰ ਦੇ ਵਿੱਚੋਂ ਅਗਲਾ ਕਵੇ ਵੀ ਚੱਲ ਮੇਰੇ ਘਰ ਤੋਂ ਬਾਹਰ ਤੁਸੀਂ ਜਿੰਨੇ ਘਰਾਂ ਵਾਲੇ ਇੱਥੇ ਆਏ ਆ ਕਈਆਂ ਦੇ ਘਰ ਛੋਟੇ ਆ ਤੇ ਕਈਆਂ ਦੇ ਘਰ ਵੱਡੇ ਆ ਕਿਸੇ ਦਾ ਛੋਟੇ ਤੋਂ ਛੋਟਾ ਘਰ ਵੀ ਹੋਵੇ ਪਰ ਆਪਣੇ ਘਰੋਂ ਅਗਲਾ ਬਾਹਰ ਕੱਢ ਸਕਦਾ ਨਾ ਜੀ ਬੋਲੋ ਤੁਹਾਨੂੰ ਆਪਣੇ ਘਰ ਚੋਂ ਅਗਲਾ ਕੱਢ ਸਕਦਾ ਕਿ ਬੋਲੋ ਗੱਜ ਕੇ ਕੱਢ ਸਕਦਾ ਇਹਦਾ ਮਤਲਬ ਘਰ ਦਾ ਮਾਲਕ ਕੋਈ ਹੈ ਤੇ ਜਿਹੜੇ ਪੰਥ ਚੋਂ ਬਾਹਰ ਕੱਢ ਦਿੰਦੇ ਨੇ ਇਹਦਾ ਮਤਲਬ ਪੰਥ ਦਾ ਮਾਲਕ ਕੌਣ ਹੋਇਆ ਫਿਰ ਕੌਣ ਹੈ ਭਲਾ ਪੰਥ ਦਾ ਮਾਲਕ ਇਹੀ ਨੇ ਪੰਥ ਦੇ ਮਾਲਕ ਕਹਿੰਦੇ ਜ਼ਰੂਰ ਹੈ ਬਾਜਾਂ ਵਾਲਿਆ ਕਲਗੀਆਂ ਵਾਲਿਆ ਪੰਥ ਦਿਆ ਵਾਲੀਆ ਪੰਥ ਦਿਆ ਮਾਲਕਾ ਪਰ ਮਾਲਕ ਕਹਿਣ ਨੂੰ ਹੈ ਮਾਲਕ ਅਸਲ ਵਿੱਚ ਇਹ ਆਪ ਹੀ ਨੇ ਜਿਹਨੂੰ ਮਰਜ਼ੀ ਕੱਢ ਦੇਣ ਤੇ ਜਿਹਨੂੰ ਮਰਜ਼ੀ ਅਵਾਰਡ ਦੇ ਦੇਣ ਜਿਹਨੂੰ ਮਰਜ਼ੀ ਕੱਢ ਦੇਣ ਮਾਲਕ ਅਸਲ ਵਿੱਚ ਪੰਥ ਦੇ ਇਹੋ ਹੀ ਹੈ ਨਾ ਕਲਗੀਆਂ ਵਾਲੇ ਦਾ ਕੱਲ ਨੂੰ ਛੇਕੇ ਜਾਈਏ ਜਵਾਬ ਦਿਓ ਛੇਕੇ ਜਾਈਏ ਕੱਲ ਨੂੰ ਤੇ ਕੱਲ ਨੂੰ ਜੇ ਇੱਕ ਫੋਟੋ ਪਵੇ ਇੱਦਾਂ ਇੱਕ ਪਾਸੇ ਲੱਗੀ ਹੋਵੇ ਹਰਪ੍ਰੀਤ ਸਿੰਘ ਦੀ ਇੱਕ ਪਾਸੇ ਮੇਰੀ ਜਾਂ ਪੰਜ ਜਥੇਦਾਰਾਂ ਦੀ ਐ ਫੋਟੋ ਹੋਵੇ ਪੰਜਾਂ ਦੀ ਇੱਕ ਪਾਸੇ ਮੇਰੀ ਹੋਵੇ ਤੇ ਤੁਸੀਂ ਵਰਲਡ ਦੇ ਵਿੱਚ ਮੈਸੇਜ ਭੇਜੋ ਵੀ ਕਿਹਦੇ ਨਾਲ ਹੋ ਤੁਸੀਂ ਕਿਹਦੇ ਹੱਕ ਚੋਂ ਜ਼ਿਆਦਾ ਕਮੈਂਟ ਕਿਹਦੇ ਹੱਕ ਚ ਆਉਣਗੇ ਭਲਾ ਬੋਲੋ ਜਥੇਦਾਰਾਂ ਦੇ ਹੱਕ ਚ ਕਿ ਆਪਣੇ ਹੱਕ ਚ ਆਪਣੇ ਜਾਣਗੇ ਠੀਕ ਹੈ ਨਾ ਗੱਲ ਅੱਛਾ ਹੁਣ ਸੁਣਿਓ ਜਥੇਦਾਰਾਂ ਦੀ ਫੋਟੋ ਲਾ ਕੇ ਮੇਰੀ ਲਾ ਦਿਓ ਤੇ ਨਾਲ ਅਕਾਲ ਤਖਤ ਦੀ ਤੇ ਹਰਿਮੰਦਰ ਸਾਹਿਬ ਦੀ ਲਾ ਦਿਓ ਹੁਣ ਦੱਸੋ ਸਿੱਖੋ ਕਿਹਦੇ ਵੱਲ ਨੂੰ ਇੱਕਦਮ ਦਿਮਾਗ ਚ ਵੱਜੂਗਾ ਵੀ ਹੈ ਐਂ ਕਿਵੇਂ ਕਹਿ ਦਈਏ ਵੀ ਅਸੀਂ ਇਹ ਨਹੀਂ ਮੰਨਦੇ ਪਰ ਕੰਮ ਸੇਮ ਹੀ ਹੈ ਆਪੋ ਸਤਿਨਾਮ ਹੁਣ ਅਗਲੇ ਨੇ ਫੋਟੋ ਕਿਹਦੀ ਕਰਤੀ ਅੱਗੇ ਅਕਾਲ ਤਖਤ ਦੀ ਤੇ ਸ਼ਰਧਾ ਸਾਡੀ ਕਿਹਦੇ ਨਾਲ ਜੁੜੀ ਹੋਈ ਹੈ ਅਕਾਲ ਤਖਤ ਨਾਲ ਸੁਰਤ ਵਿੱਚ ਕੀ ਬੈਠਾ ਅਕਾਲ ਤਖਤ ਬਿਠਾਇਆ ਇਹਨਾਂ ਨੇ ਵੀ ਮੇਰੀ ਤੇ ਨਹੀਂ ਹੋਣੀ ਅੱਗੇ ਫਿਰ ਐਂ ਕਰਦਿਆ ਕਰਾਂਗੇ ਇੱਥੇ ਤੇ ਫਿਰ ਇਹਨੂੰ ਝੁਕਣਾ ਹੀ ਪੈਣਾ ਹੈ ਆਖੋ ਸਤਨਾਮ ਹੁਣ ਵੇਖਿਓ ਚਲਾਉਂਦੇ ਇਹ ਆਪ ਨੇ ਤੇ ਸਾਹਮਣੇ ਕਿਹਨੂੰ ਕਰ ਦਿੰਦੇ ਨੇ ਅਕਾਲ ਤਖਤ ਮਰਜ਼ੀਆਂ ਆਪਣੀਆਂ ਕਰਦੇ ਨੇ ਸਾਹਮਣੇ ਅਕਾਲ ਤਖਤ ਕਰ ਦਿੰਦੇ ਆ ਅਕਾਲ ਤਖਤ ਮਹਿਸੂਸ ਕਰਦਾ ਮਹਿਸੂਸ ਕੌਣ ਕਰਦਾ ਹੁੰਦਾ ਇਹ ਆਪ ਹੀ ਕਰਦੇ ਤੇ ਨਾ ਕੀ ਲੈ ਦਿੰਦੇ ਆ ਅਕਾਲ ਤਖਤ ਮਹਿਸੂਸ ਕਰਦਾ ਤਰੀਕਾ ਵੇਖੋ ਕਿੱਡਾ ਕਮਾਲ ਦਾ ਇਹਨਾਂ ਦਾ ਸਾਰਿਆਂ ਦੇ ਦਿਮਾਗ ਚ ਵਾੜ ਕੇ ਕੁਝ ਹੋਰ ਜਦੋਂ ਅਗਲੇ ਦੇ ਦਿਮਾਗ ਚ ਬਹਿ ਜਾਂਦਾ ਫਿਰ ਚਲਾਉਂਦੇ ਆਪਣੀ ਨਹੀਂ ਅੱਜ ਤੱਕ ਇਦਾਂ ਹੀ ਹੋਇਆ ਆਪਾਂ ਕਹਿੰਦੇ ਹਾਂ ਨਾ ਜੀ ਚਲੋ ਅਕਾਲ ਤਖਤ ਤੇ ਬਹੁਤ ਮਹਾਨ ਹੈ ਜੀ ਅਕਾਲ ਤਖਤ ਤੇ ਮਹਾਨ ਆਪਣੇ ਦਿਮਾਗ ਚ ਇਦਾਂ ਹੀ ਬੈਠਾ ਹੁਣ ਮੈਨੂੰ ਕਈ ਬੰਦੇ ਕਹਿਣਗੇ ਭਾਈ ਸਾਹਿਬ ਤੁਹਾਨੂੰ ਜੇ ਸੱਦਣਗੇ ਨਾ ਚਲੋ ਜਾ ਹੀ ਆਇਓ ਕੀ ਫਰਕ ਪੈਂਦਾ ਮੈਨੂੰ ਕਈ ਇਦਾਂ ਦੇ ਵੀ ਮਿਲ ਪੈਂਦੇ ਆ ਤੇ ਫਿਰ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਉਹ ਕਮਲਿਆ ਫਿਰ ਉਹਦੇ ਨਾਲ ਕੀ ਹੋਊ ਕਹਿੰਦੇ ਆਪਣੇ ਦੁਆਰ ਲੱਗਦੇ ਰਹਿਣਗੇ ਸਟੇਜਾਂ ਚੱਲੀ ਜਾਣਗੀਆਂ ਇਕੱਠ ਹੋਈ ਜਾਣਗੇ ਏਦਾਂ ਹੀ ਬੱਲੇ ਬੱਲੇ ਰਹੂ ਤੇ ਮੈਂ ਫਿਰ ਕਹਿੰਦਾ ਹੁੰਦਾ ਵੀ ਤੂੰ ਦੱਸ ਅਗਲਾ ਕਹਿੰਦਾ ਸਾਨੂੰ ਤੇ ਕਹਿੰਦਾ ਖੜਨਾ ਚਾਹੀਦਾ ਮੁਸ਼ਕਲਾਂ ਦੇ ਸਾਹਮਣੇ ਹਿੰਮਤ ਕਰਨੀ ਚਾਹੀਦੀ ਹੈ ਜੱਦੋ ਜਹਿਦ ਕਰਨੀ ਚਾਹੀਦੀ ਹੈ ਜ਼ਿੰਦਗੀ ਵਿੱਚ ਸਟਰਗਲ ਕਰਨੀ ਚਾਹੀਦੀ ਹੈ ਲਾਲਚ ਨਾ ਕਰੋ ਸਵਾਰਥੀ ਨਾ ਬਣੋ ਤੇ ਜੇ ਇੰਨੀਆਂ ਗੱਲਾਂ ਕਹਿ ਕੇ ਸੁਣਿਓ ਇੱਕ ਮਿੰਟ ਲਈ ਜਥੇਦਾਰਾਂ ਦਾ ਪਤਾ ਨਹੀਂ ਸਾਨੂੰ ਵੀ ਕਿੱਥੋਂ ਨਿਕਲਦੇ ਆ ਲਿਫਾਫਿਆਂ ਚੋਂ ਨਿਕਲਣ ਦਾ ਪਤਾ ਨਹੀਂ ਬੋਲੋ ਅੱਜ ਕਿਹੜੇ ਸਿੱਖ ਨੂੰ ਨਹੀਂ ਪਤਾ ਵੀ ਜਥੇਦਾਰੀ ਸਿਸਟਮ ਕਿਵੇਂ ਬਣਦਾ ਕਿਹੜੇ ਸਿਸਟਮ ਕਿਹੜੇ ਲੋਕਾਂ ਨੂੰ ਨਹੀਂ ਪਤਾ ਕਿਹੜੇ ਸਿੱਖ ਨੂੰ ਨਹੀਂ ਪਤਾ ਵੀ ਸਾਰਾ ਢਾਂਚਾ ਫੇਕ ਹੈ ਸਾਨੂੰ ਨਹੀਂ ਪਤਾ ਵੀ ਪਾਰਟੀਆਂ ਚਲਾ ਰਹੀਆਂ ਨੇ ਜਥੇਦਾਰਾਂ ਨੂੰ ਜੁੱਤੀਆਂ ਚੱਟਦੇ ਨੇ ਲਿਫਾਫੇ ਲੈਂਦੇ ਨੇ ਸਾਨੂੰ ਪਤਾ ਨਹੀਂ ਬੱਚੇ ਬੱਚੇ ਨੂੰ ਪਤਾ ਹੈ ਪਰ ਮੇਰੇ ਵਰਗਾ ਬੰਦਾ ਐ ਮੁਜਰਮ ਬਣ ਕੇ ਐ ਖੜੇ ਤੇ ਫਿਰ ਅਗਲਾ ਕਹਿੰਦਾ ਲੱਖ ਲਾਂਤ ਤੇਰੇ ਐਡੀਆਂ ਐਡੀਆਂ ਗੱਲਾਂ ਬੋਲਣ ਦੇ, ਅੱਜ ਉਹ ਖੜ ਗਿਆ ਜਾ ਕੇ, ਤੂੰ ਖੁਦ ਉਹਨਾਂ ਦੇ, ਉਹ ਅਗਲਾ ਪੈਰਾਂ 'ਚ ਬੈਠਾ, ਤੂੰ ਹੁਣ ਇਹਨਾਂ ਦੇ ਪੈਰਾਂ 'ਚ ਬਹਿ ਗਿਆ ਜਾ ਕੇ, ਇੰਨਾ ਕੁਝ ਬੋਲ ਕੇ। ਤੇ ਜੇ ਬੰਦਾ ਇਹਨਾਂ ਦੇ ਪੈਰਾਂ 'ਚ ਹੀ ਡਿੱਗਣਾ ਹੁੰਦਾ ਹੈ ਤੇ ਫਿਰ ਸਾਡੀਆਂ ਗੱਲਾਂ ਦਾ ਕੀ ਅਰਥ ਹੈ, ਇਹਦਾ ਅਰਥ ਕੀ ਹੈ ਫਿਰ, ਇੰਨਾ ਕੁਝ ਬੋਲਣ ਦਾ ਮਤਲਬ ਕੀ ਹੈ ਫਿਰ। ਸਾਨੂੰ ਤੇ ਕਹਿਣਾ ਪੈਣਾ ਭਾਈ, ਜੇ ਕੱਲ ਨੂੰ ਕੱਢਣ ਨਾ, ਕੱਢਣ ਦੀ ਤੇ ਚਲੋ ਗੱਲ ਛੱਡੋ, ਇਹ ਕੱਢਣ ਨਾ ਕੱਢਣ, ਰੱਖਣ ਨਾ ਰੱਖਣ, ਉਹ ਤੇ ਮੈਂ ਤੁਹਾਨੂੰ ਕਿਹਾ ਹੀ ਸੀ ਪਹਿਲੇ ਦਿਨ ਵੀ ਡਿਸੀਜਨ ਤੇ ਆਪਣਾ ਹੀ ਹੁੰਦਾ ਹੈ। ਅਗਲੇ ਤੇ ਆਪਸ਼ਨ ਦਿੰਦੇ ਨੇ ਵੀ ਆ ਜਾਂ ਪੈਰਾਂ 'ਚ ਡਿੱਗ ਜਾ ਤੇ ਜਾਂ ਫਿਰ ਛੇਕ ਦਿਆਂਗੇ। ਆਪਾਂ ਕੀ ਫੈਸਲਾ ਲਿਆ ਵੀ ਅਸੀਂ ਨਹੀਂ ਆਉਣਾ, ਤੇ ਫਿਰ ਇਹ ਛੇਕਣ ਦਾ ਫੈਸਲਾ ਕਿਹਦਾ ਹੋਇਆ, ਸਾਡਾ ਆਪਣਾ। ਆਪਸ਼ਨ ਤੇ ਹੈ ਹੀ ਹੈ, ਜਾਂ ਪੈਰਾਂ 'ਚ ਡਿੱਗ ਜਾਓ ਜਾਂ ਫਿਰ ਆਪਣੀ ਮਰਜ਼ੀ ਕਰੋ, ਪਰ ਇਹ ਤੇ ਪਤਾ ਹੀ ਹੈ ਜੇ ਪਿੱਛੇ ਉੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਮੁੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਮੁੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਮੁੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਮੁੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਮੁੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਮੁੜੇ ਜ਼ਮੀਰ ਮਧੂ ਅੱਗੇ ਗਏ ਤਾਂ ਛੇਕੇ ਜਾਵਾਂਗੇ, ਜੇ ਪਿੱਛੇ ਅੱਗੇ ਗਏ ਤਾਂ ਛੇਕੇ ਜਾਵਾਂਗੇ।
ਵੀਰੋ ਮੇਰਿਓ, ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਸੱਚੀ ਗੱਲ ਤੇ ਇਹ ਹੈ ਕਿ ਜਦੋਂ ਬੰਦਾ, ਜਦੋਂ ਅਸੀਂ ਇਹ ਸਟੈਂਡ ਲੈਂਦੇ ਹਾਂ ਨਾ, ਲੈਣਾ ਕਾਇਮ ਰਹਿਣਾ, ਜੋ ਕਿਹਾ ਉਹਦੇ ਤੇ ਖੜਨਾ, ਪਰ ਏਦਾਂ ਹੈ ਜਿਵੇਂ 20 ਸਾਲ ਕਿਸੇ ਨਿਆਣੇ ਨੂੰ ਰੀਝ ਨਾਲ ਸ਼ੌਂਕ ਨਾਲ ਪਾਲੋ ਤੇ 20 ਸਾਲ ਬਾਅਦ ਉਹਦਾ ਆਪਣੇ ਹੱਥ ਨਾਲ ਗਲਾ ਘੋਟ ਦਿਓ, ਏਦਾਂ ਹੈ। ਇੱਥੇ ਤੱਕ ਜਿਹੜਾ ਸਿਸਟਮ ਹੈ ਨਾ, ਜਿੱਥੇ ਅੱਜ ਆਪਣਾ ਪਰਮੇਸ਼ਰ ਦੁਆਰ ਦੀ ਗੱਲ ਹੈ, ਜਿੱਥੇ ਤੱਕ ਦੀਵਾਨਾਂ ਵਿੱਚ ਇਕੱਠ ਹੈ, ਜਿੰਨਾ ਸੰਗਤ ਹੈ, ਆ ਹੁਣ ਦੀਵਾਨ ਲੱਗਦੇ ਹੀ ਹੈ, ਦਿਨੇ ਵੀ ਰਾਤ ਵੀ ਸੁਣੇ ਹੀ ਹੈ ਤੁਸੀਂ, ਪਰ ਸਾਰਾ ਕੁਝ ਛੱਡ ਛਡਾ ਕੇ ਮੈਂ ਕਹਿੰਦਾ ਹੁੰਦਾ, ਮੈਨੂੰ ਕਿਸੇ ਹਲਕੇ ਕੁੱਤੇ ਨੇ ਨਹੀਂ ਵੱਢਿਆ, ਮੈਂ ਇੱਡਾ ਕਮਲਾ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਅਸੀਂ ਖੜੀਏ, ਅਸੀਂ ਗੱਲ ਕਰੀਏ ਆਪਣੇ, ਹਰ ਉਸ ਇਨਸਾਨ ਲਈ ਖੜਨਾ ਚਾਹੁੰਦਾ ਜਿਹੜਾ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ, ਉਹ ਹਰ ਉਸ ਇਨਸਾਨ ਲਈ ਜਿਹੜਾ ਇਹਨਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਇਆ ਅੱਜ ਤੱਕ, ਹਰ ਉਸ ਇਨਸਾਨ ਲਈ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਰ ਸਕੇ ਜ਼ਮਾਨਾ ਸਾਡਾ, ਜਿਹੜੇ ਬੰਦੇ ਨਵੇਂ ਤਰੀਕੇ ਸਿਰ ਸੋਚਣਾ ਚਾਹੁੰਦੇ ਐ, ਜੇ ਖੜ ਗਏ ਨਾ ਅਸੀਂ ਤੇ ਲੱਖਾਂ ਨੇ ਖੜ ਜਾਣਾ, ਤੇ ਜੇ ਜ਼ਮੀਰ ਮਾਰ ਲਈ ਤੇ ਕਈ ਸਾਲਾਂ ਬਾਅਦ ਤੱਕ ਇਹੋ ਜਿਹਾ ਮੌਕਾ ਮੁੜ ਕੇ ਨਹੀਂ ਆਉਂਦਾ। ਅਗਲੇ ਨੇ ਕਹਿਣਾ ਜੇ ਉਹਦੇ ਵਰਗਾ ਬੰਦਾ ਪੈਰਾਂ 'ਚ ਭਾ ਲਿਆ, ਅਸੀਂ ਕਿਹੜੇ ਬਾਗ ਦੀ ਮੂਲੀ ਹੈ, ਅੰਦਰ ਦੇ ਮਾਰੀ ਜਾਣਾ ਜੇ ਨਾ ਸਟੈਂਡ ਲੈ ਸਕੇ ਹੁਣ ਇਸ ਵੇਲੇ, ਨਾ ਕਾਇਮ ਹੋ ਸਕੇ। ਇਹ ਤੇ ਕੁਛ ਬੰਦੇ ਜਿਹੜੇ ਅੱਗੇ ਲੱਗੇ ਐ, ਸੰਗਤ ਤੇ ਵੇਖਦੇ ਹੀ ਆ, ਮੈਂ ਕੈਨੇਡਾ ਗਿਆ ਜੀ, ਹੁਣ ਇੰਨੀ ਬਿਜੀ ਲਾਈਫ ਹੈ ਲੋਕਾਂ ਦੀ, 4 ਦਿਨ ਡਿਕਸੀ ਗੁਰਦੁਆਰੇ ਟੋਰਾਂਟੋ ਦੀਵਾਨ ਲੱਗੇ, ਸਾਰਾ ਗੁਰਦੁਆਰਾ ਭਰ ਕੇ ਤੇ ਲੰਗਰ ਹਾਲ ਦੇ ਵਿੱਚ ਉੱਥੇ ਜਿਮ ਬਣੀ ਸੀ ਬਹੁਤ ਵੱਡੀ ਉਹਦੇ ਵਿੱਚ ਮਤਲਬ ਐਡਾ ਹਾਲ ਜਿੱਡਾ ਆਪਣਾ ਹੈ ਨਾ ਜੇ ਐਦਾਂ ਐਦਾਂ ਕੈਨੇਡਾ ਚ ਟੋਰਾਂਟੋ ਵਿੱਚ ਇੰਨੀ ਬਿਜੀ ਲਾਈਫ ਦੇ ਵਿੱਚੋਂ ਲੋਕ ਟਾਈਮ ਕੱਢ ਕੇ ਆ ਰਹੇ ਸੀ ਉੱਥੇ ਗੇਟ ਅੱਗੇ ਖੜੇ ਨਾ ਉਹ ਜਿਹੜੇ ਬੰਦੇ ਬੋਲ ਰਹੇ ਸੀ ਉਹ ਹੈ ਲੜੀਆਂ ਲੁੜੀਆਂ ਵਾਲੇ ਜਿਹੜੇ ਪਾਠ ਲੜੀਆਂ ਨਹੀਂ ਚਲਾਉਂਦੇ ਇੱਥੇ ਚੰਡੀਗੜ੍ਹ ਬਾਬਾ ਸਰੂਪ ਸਿੰਘ ਹੈ ਇੱਕ ਉਹਦਾ ਮੁੰਡਾ ਸੀ ਬਾਬੇ ਦਾ ਉਹ ਮੈਂ ਹੁਣ ਬਚਪਨ ਤੋਂ ਸ਼ੁਰੂ ਤੋਂ ਜਾਣਦਾ ਗੁਰਦਾਸਪੁਰ ਤੋਂ ਕੱਲ੍ਹ ਉਹਨਾਂ ਦੇ ਕਈ ਬੰਦੇ ਮੈਨੂੰ ਮਿਲੇ ਕਹਿੰਦੇ ਭਾਈ ਸਾਹਿਬ ਸਾਡੇ ਕੋਲੇ ਕਈ ਇਹਨਾਂ ਦੀਆਂ ਗੱਲਾਂ ਹੈ ਨੇ ਜੇ ਕਹੋ ਤੇ ਪਾ ਦਈਏ ਨੈਟ ਤੇ ਅਸੀਂ ਸਾਹਮਣੇ ਆ ਕੇ ਦੱਸੀਏ ਮੈਂ ਕਿਹਾ ਯਾਰ ਅਸੀਂ ਇਹ ਕੁਝ ਨਹੀਂ ਕਰਨਾ ਚਾਹੁੰਦੇ ਜੇ ਇਦਾਂ ਕਰਨ ਤੇ ਆਈਏ ਵੀ ਬਾਬਿਆਂ ਦੀਆਂ ਗੱਲਾਂ ਲੱਭ ਲੱਭ ਲਿਆਓ ਸਾਨੂੰ ਲੱਭਣ ਦੀ ਲੋੜ ਹੀ ਨਹੀਂ ਜਦੋਂ ਇਹ ਸੌ ਸੌ ਪਾਠ ਰੱਖ ਕੇ ਬੈਠੇ ਹੁੰਦੇ ਆ ਜਿਹੜਾ ਵੇਖਦਾ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਵੀ ਪਖੰਡੀ ਹੋਈ ਹੈ ਆਹ ਵੀ ਲੁੱਟ ਕੇ ਖਾਣ ਵਾਲਾ ਇਹਨਾਂ ਦੀਆਂ ਗੱਲਾਂ ਹੀ ਦੱਸ ਦਿੰਦੀਆਂ ਸਾਨੂੰ ਕੱਲੀ ਕੱਲੀ ਚੀਜ਼ ਲੱਭ ਲੱਭ ਕੇ ਲਿਆ ਕੇ ਪਾਓ ਵੀ ਆਹ ਵੀ ਪਾਓ ਆਹ ਵੀ ਪਾਓ ਹੁਣ ਮੁੰਡਾ ਖੜਾ ਕੈਨੇਡਾ ਗੇਟ ਅੱਗੇ ਤੇ ਇੰਡੀਆ ਚ ਬਾਬਾ ਚਲਾਉਂਦਾ ਲੜੀਆਂ ਹੁਣ ਪਿਓ ਦਾ ਪੱਖ ਪੁੱਤ ਨਾ ਪੂਰੇ ਤੇ ਹੋਰ ਕੌਣ ਪੂਰੇ ਤੇ ਗੇਟ ਅੱਗੇ ਖੜ ਕੇ ਕਹਿਣ ਅਸੀਂ ਕਿਸੇ ਸੰਪਰਦਾ ਨਾਲ ਨਹੀਂ ਅਸੀਂ ਕਿਸੇ ਬਾਬੇ ਨਾਲ ਨਹੀਂ ਤੂੰ ਤੇ ਖੂਨ ਹੈ ਬਾਬਿਆਂ ਦਾ ਤੂੰ ਤੇ ਜੰਮਿਆ ਬਾਬਿਆਂ ਦੇ ਘਰੇ ਤੁਹਾਡੀ ਜਾਨ ਤੇ ਔਖੀ ਹੋਣੀ ਹੋਈ ਹੈ ਤੁਹਾਨੂੰ ਇਹ ਗੱਲਾਂ ਕਿੱਥੇ ਪਸੰਦ ਆਉਣੀਆਂ ਤੇ ਕਮਾਲ ਦੀ ਗੱਲ ਇਹ ਹੈ ਗੇਟ ਅੱਗੇ ਖੜੇ ਹੈ 25 ਬੰਦੇ 30 ਬੰਦਿਆਂ ਤੋਂ ਵੱਧ ਬੰਦੇ ਨਹੀਂ ਇਕੱਠੇ ਕਰ ਸਕੇ ਤੇ ਗੇਟ ਅੱਗੇ ਖੜ ਕੇ ਕਹੀ ਜਾਣ ਗੋ ਬੈਕ ਢੱਡਰੀਆਂ ਵਾਲਾ ਗੋ ਬੈਕ ਤੇ ਮੈਂ ਉੱਥੇ ਵੀ ਕਿਹਾ ਸੀ ਮੈਂ ਕਿਹਾ ਲੋਕਾਂ ਦੇ ਦਿਮਾਗ ਚੋਂ ਤੇ ਬਾਬੇ ਗੋ ਬੈਕ ਹੋ ਗਏ ਮੈਨੂੰ ਕਾਹਨੂੰ ਗੋ ਬੈਕ ਕਹਿੰਦੇ ਤੁਸੀਂ ਪਿਛਲਿਆਂ ਸਾਲਾਂ ਵਿੱਚ ਵੇਖਦੇ ਹੀ ਆ ਆਹ ਛੜਕਾਂ ਭਰੀਆਂ ਹੀ ਹੁੰਦੀਆਂ ਆਹ ਬਾਬਾ ਲੰਘ ਗਿਆ ਝੰਡੀ ਜੀ ਲੈ ਕੇ ਇੱਕ ਦੂਜਾ ਆ ਗਿਆ ਤੀਜਾ ਆ ਗਿਆ ਹੁਣ ਵੇਖਦੇ ਹੀ ਆ ਜਮਾਨਾ ਕਿੱਥੇ ਤੋਂ ਕਿੱਥੇ ਚਲਿਆ ਗਿਆ ਤੇ ਦੂਜਾ ਪੁਆਇੰਟ ਇਹ ਹੈ ਭਾਈ ਅਗਲੇ ਨਾ ਗੇਟ ਅੱਗੇ ਖੜੇ ਸੀ ਜਦੋਂ ਇਹ ਦੁਨੀਆਂ ਚ ਮੈਸੇਜ ਕੀ ਦੇਣਾ ਚਾਹੁੰਦੇ ਸੀ ਵੀ ਢੱਡਰੀਆਂ ਵਾਲੇ ਨੂੰ ਕੈਨੇਡਾ ਦੇ ਲੋਕ ਹੁਣ ਪਸੰਦ ਨਹੀਂ ਕਰਦੇ ਇਹ ਦੱਸਣਾ ਚਾਹੁੰਦੇ ਸੀ ਸਾਰੀ ਦੁਨੀਆਂ ਚ ਤੇ ਲੋਕੀ ਆਏ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਆਈਆਂ ਐ ਲੋਕ ਆਏ ਤੇ ਲੋਕਾਂ ਨੇ ਦੁਨੀਆਂ ਚ ਮੈਸੇਜ ਪਤਾ ਫਿਰ ਕੀ ਦਿੱਤਾ ਵੀ ਹੁਣ ਬਾਬਿਓ ਕੈਨੇਡਾ ਦੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਇਹ ਮੈਸੇਜ ਲੋਕਾਂ ਨੇ ਦਿੱਤਾ ਮੂੰਹ ਤੇ ਚਪੇੜ ਵੱਜਣ ਵਾਲੀ ਗੱਲ ਹੈ ਵੀ ਹੁਣ ਤੁਹਾਡੀ ਸੋਚ ਸਾਨੂੰ ਚੰਗੀ ਨਹੀਂ ਲੱਗਦੀ ਹਜ਼ਾਰਾਂ ਦੇ ਹਿਸਾਬ ਨਾਲ ਜਦੋਂ ਲੋਕ ਆਉਂਦੇ ਹੈ ਪ੍ਰੋਬਲਮ ਲੋਕਾਂ ਨੂੰ ਨਹੀਂ ਪ੍ਰੋਬਲਮ ਜਥੇਬੰਦੀਆਂ ਨੂੰ ਪ੍ਰੋਬਲਮ ਇਹਨਾਂ ਨੂੰ ਹੈ ਜਿਨ੍ਹਾਂ ਦੀਆਂ ਗੋਲਕਾਂ ਘਟਦੀਆਂ ਪ੍ਰੋਬਲਮ ਧੰਦੇ ਵਾਲਿਆਂ ਨੂੰ ਹੈ ਆਮ ਸੰਗਤ ਨੂੰ ਪ੍ਰੋਬਲਮ ਨਹੀਂ ਕੋਈ ਇਹਦੇ ਵਿੱਚ ਆਮ ਸੰਗਤ ਤੇ ਚਾਹੁੰਦੀ ਹੈ ਜੀ ਜਿਹੜੇ ਮਰਜ਼ੀ ਇਲਾਕੇ ਦੇ ਵਿੱਚ ਵੋਟਾਂ ਪਵਾ ਲਓ ਵੀ ਮੰਡੀ ਚ ਦੀਵਾਨ ਲਵਾਉਣੇ ਆ ਦੱਸੋ ਜੀ ਲੱਗਣਗੇ ਨਾਲ ਲੱਗਣ ਸਾਰੇ ਹੀ ਕਹਿੰਦੇ ਨੇ ਫਤਿਹਗੜ੍ਹ ਸਾਹਿਬ ਜਾਓ ਕਿ ਸਰਹੰਦ ਫਤਿਹਗੜ੍ਹ ਸਾਹਿਬ ਸਭਾ ਤੇ ਦੀਵਾਨ ਲੱਗਣੇ ਚਾਹੀਦੇ ਕਿ ਨਹੀਂ ਸਾਰੇ ਕਹਿਣਗੇ ਲਵਾਓ ਰਾਤ ਦੇ 12-12 ਵਜੇ ਤੱਕ ਬਹਿਣਗੇ ਆ ਕੇ ਸੰਗਤ ਨੂੰ ਪ੍ਰੋਬਲਮ ਨਹੀਂ ਪ੍ਰੋਬਲਮ ਜਥੇਬੰਦੀਆਂ ਨੂੰ ਹੈ ਜਿਨ੍ਹਾਂ ਦੀ ਰੋਜੀ ਰੋਟੀ ਤੇ ਲੱਤ ਵੱਜਦੀ ਹੈ ਪ੍ਰੋਬਲਮ ਉਹਨਾਂ ਲੋਕਾਂ ਨੂੰ ਹੈ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਭਰਾਵੋ ਇੰਨਾ ਸੌਖਾ ਨਹੀਂ ਹੁੰਦਾ ਪਰ ਆਪਣੇ ਆਪ ਨੂੰ ਸਾਨੂੰ ਕਾਇਮ ਕਰਨਾ ਪੈਣਾ ਹੈ ਧੀ ਤੋਰਨੀ ਸੌਖੀ ਹੁੰਦੀ ਹੈ ਅਗਲਾ ਰੋ ਕੇ ਤੋਰਦਾ ਪਰ ਬੰਦੇ ਨੂੰ ਵਿਦਿਆ ਕਰਨੀ ਪੈਂਦੀ ਹੈ ਕਈ ਵਾਰੀ ਮੈਂ ਵੇਖਿਆ ਪਿਓ ਕਈ ਕਈ ਦਿਨ ਸੈੱਟ ਨਹੀਂ ਹੁੰਦੇ ਮਾਵਾਂ ਸੈੱਟ ਨਹੀਂ ਹੁੰਦੀਆਂ ਕਈ ਕਈ ਦਿਨ ਜਦੋਂ ਧੀ ਆਪਣੀ ਤੋਰਦੀਆਂ ਪਰ ਦਿਲ ਤੇ ਪੱਥਰ ਰੱਖਣਾ ਹੀ ਪੈਂਦਾ ਕਰਨਾ ਹੀ ਪੈਂਦਾ ਮੇਰੇ ਵਾਸਤੇ ਸੌਖਾ ਨਹੀਂ ਵੀਰੋ ਮੈਨੂੰ ਪਤਾ ਕਈ ਬੰਦਿਆਂ ਨੂੰ ਮੈਨੂੰ ਫਤਿਹ ਬੁਲਾਉਣੀ ਪੈਣੀ ਹੈ ਮੇਰੇ ਕੋਲ 20-20 ਸਾਲ ਦੇ ਸਿੰਘ ਰਹਿੰਦੇ ਆ ਕਈ ਤੇ ਕਈਆਂ ਨੂੰ ਮੈਂ ਮੈਨੂੰ ਇਹ ਕਹਿਣਾ ਪੈਣਾ ਵੀ ਭਰਾਵਾ ਹੁਣ ਆਪਣਾ ਵੇਖ ਲਾ ਆਪਣਾ ਘਰ ਚੱਲ ਜਾ ਜਾਂ ਆਪਣਾ ਕਿਤੇ ਕੰਮ ਕਾਰ ਸਿੱਖ ਲੈ ਕਿਤੇ ਲੱਗ ਜਾ ਹੋ ਇੱਦਾਂ ਕਹਿਣਾ ਪੈਣਾ ਆ ਏਡਾ ਵੱਡਾ ਜਗਾੜ ਖਾਨਾ ਸਾਰੇ ਦਾ ਸਾਰਾ ਇਹਨੂੰ ਸੋਚਣਾ ਪੈਣਾ ਪੰਥ ਵਿੱਚੋਂ ਛੇਕੇ ਬੰਦਿਆਂ ਨੂੰ ਹਰ ਕੋਈ ਨਹੀਂ ਝੱਲਦਾ ਹੁੰਦਾ ਥੋੜੇ ਬੰਦੇ ਆ ਜਿਹੜੇ ਨਾਲ ਸਟੈਂਡ ਕਰਨਗੇ ਉਂਗਲਾਂ ਤੇ ਗਿਣੇ ਜਾਣ ਵਾਲੇ ਹੋਣਗੇ ਜਿਹੜੇ ਨਾਲ ਸਟੈਂਡ ਕਰਨਗੇ ਪਰ ਸਾਨੂੰ ਕਰਨਾ ਪੈਣਾ ਹੈ ਆਹ ਜਿਹੜਾ ਢਾਂਚਾ ਆਹ 35 ਦੇ ਨਾਲ ਅੱਜ ਖੜੇ ਹਾਂ ਕੱਲ੍ਹ ਖੜੇ ਹਾਂ ਸਾਰੀ ਜ਼ਿੰਦਗੀ ਖੜੇ ਰਹਾਂਗੇ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਾਮਰੇਡ ਬਣ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਦੇ ਬਣ ਜਾਓ ਰਵਾਂਗੇ ਕਬੀਰ ਜੀ ਵਰਗਿਆਂ ਦੇ ਰਵਾਂਗੇ ਬਾਬੇ ਨਾਨਕ ਦੇ ਪਰ ਇਹਨਾਂ ਦੇ ਢਾਂਚੇ ਨੂੰ ਵੇਖ ਕੇ ਨਾ ਸੱਚੀ ਕਰੀ ਮਾਫ਼ ਪਾਤਸ਼ਾਹ ਸਾਨੂੰ ਨਹੀਂ ਮਨਜ਼ੂਰ ਇਹੋ ਜਿਹਾ ਪੰਥ ਤੇਰਾ। ਕਵਿਤਾ ਇੱਕ ਸੁਣਦੇ, ਬੜੀ ਵਧੀਆ ਲਿਖੀ ਕਿਸੇ, ਪਰ ਜੇ ਨਾ ਆਹ ਪੰਥ ਹੈ ਜਿੱਥੇ ਬੱਕਰੇ ਧਰਮ ਦੇ ਨਾਂ ਤੇ ਵੱਢ ਲੈਂਦੇ ਆ, ਬਾਹਰ ਖੋਖੇ ਵਿੱਚ ਵੱਡੇ ਪਾਪ ਹੈ ਤੇ ਗੁਰਦੁਆਰੇ ਵਿੱਚ ਵੱਡੇ ਧਰਮ। ਆ ਵੇਖੋ ਧਰਮ ਦੇ ਨਾਂ ਤੇ ਹੁੰਦਾ ਕੀ। ਜੇ ਤੇ ਕਹਿੰਦੇ ਨੇ ਆ 35 ਇਹਨਾਂ ਨਾਲ ਖੜੇ ਆ ਤੇ ਖੜੇ ਰਹਾਂਗੇ, ਪਰ ਜਿਹੜਾ ਅੱਜ ਕੱਲ ਵਾਲਾ ਸਿਸਟਮ ਹੈ ਇੱਥੇ ਤੇ ਸਾਨੂੰ ਕਹਿਣਾ ਹੀ ਪਏਗਾ। ਸੁਣਿਓ ਇੱਕ ਵਾਰ,
ਤੇਰੇ ਤਖਤ ਸਾਹਿਬ ਤੇ ਬਾਬਾ ਜੀ ਜਿੱਥੇ ਬੱਕਰੇ ਵੱਡੇ ਜਾਂਦੇ ਹੋ, ਬਾਣੀ ਦੇ ਨਸ਼ੇ ਚ ਰਹਿਣ ਵਾਲੇ ਪੰਗਾਂ ਨੂੰ ਕੋਟੇ ਲਾਉਂਦੇ, ਨਹੀਂ ਵਰਤਿਆ ਜਾਂਦਾ ਜਿੱਥੇ ਪਾਵਨ ਗੁਰੂ ਗ੍ਰੰਥ ਤੇਰਾ,
ਅਕਲ ਨਹੀਂ ਸਿਖਾਈ ਜਾਂਦੀ ਢਿੱਡਾਂ ਲਈ ਵਰਤਦੇ। ਲਿਖਿਆ ਕੀ ਹੈ ਪੜ੍ਹ ਕੇ ਨਹੀਂ ਸੁਣਾਉਂਦੇ, ਬਸ ਤੁਸੀਂ ਆਓ ਤੇ ਮੱਥਾ ਟੇਕੋ ਗੋਲਕ ਭਰ ਦਿਓ, ਇੰਨਾ ਹੀ ਕੰਮ ਹੈ। ਲਾਸਟ ਲਾਈਨ ਫਿਰ ਗਾ ਦੋ,
ਢਿੱਡਾਂ ਨਹੀਂ ਵਰਤਿਆ ਜਾਂਦਾ ਜਿੱਥੇ ਪਾਵਨ ਗੁਰੂ ਗ੍ਰੰਥ ਤੇਰਾ, ਕਰੀ ਮਾਫ ਪਾਤਸ਼ਾਹ ਸਾਨੂੰ ਨਹੀਂ ਮਨਜ਼ੂਰ ਇਹੋ ਜਿਹਾ ਪੰਥ ਤੇਰਾ। ਗੱਲ ਸੋਚ ਤੇਰੀ ਦੀ ਕਿੱਥੇ ਸੁਰਤਾਂ ਵਿੱਚ ਵਾੜੀਆਂ ਥਾਵਾਂ ਨੇ, ਬਸ ਕੁੱਟਿਆਏ ਜਾਂ ਲੁੱਟਿਆਏ ਬਾਬਿਆਂ ਤੇ ਸੰਪਰਦਾਵਾਂ, ਹਰ ਬਾਬਾ ਤੇ ਹਰ ਸੰਤ ਤੇਰਾ, ਹੋ ਕਰੀ ਮਾਫ ਪਾਤਸ਼ਾਹ ਸਾਨੂੰ ਨਹੀਂ ਮਨਜ਼ੂਰ ਇਹੋ ਜਿਹਾ ਪੰਥ ਤੇਰਾ। ਤੇਰੇ ਸ਼ੇਰ ਜਿੱਥੇ ਹੁਣ ਸਾਨੂੰ ਨਹੀਂ ਮਨਜ਼ੂਰ ਇਹੋ ਜਿਹਾ ਪੰਥ ਤੇਰਾ। ਗੱਲ ਮੁੱਕਦੀ ਕਰੀਏ ਸਤਿਗੁਰ ਜੀ, ਹੋ ਕਾਬਜੂ ਫੇਰੇ ਉਹ ਰੰਗ ਗਏ ਜੋ ਡਰੇ ਨਾ ਮਰੇ ਛਬੀਲਾਂ ਤੋਂ ਫਤਵੇਂ ਆਂਦੀ ਨਿਰਵੈਰ ਹੈ ਜਿਤਣਾ ਸੱਜਿਆ ਆਖਰ ਤਾਂ ਝੂਠ ਨੂੰ ਲੈਣਾ ਕਰ ਜੇਰਾ ਹੋ ਕਰੀ ਮਾਫ ਪਾਤਸ਼ਾਹ ਸਾਨੂੰ ਨਹੀਂ ਮਨ ਸਾਨੂੰ ਨਹੀਂ ਮਨਜ਼ੂਰ ਇਹੋ ਜਿਹਾ ਪੰਥ ਤੇਰਾ।
ਸੁਣੋ ਜੋ ਜੋ ਅੱਜ ਹੋ ਰਿਹਾ, ਆਹ ਜਿਹੜੀਆਂ ਗੱਲਾਂ ਬੋਲੀਆਂ ਕਵਿਤਾ ਚ, ਕੀ ਅੱਜ ਸਾਰੇ ਪੰਥ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ? ਬੋਲੋ, ਇਹਨਾਂ ਗੱਲਾਂ ਦਾ ਪਤਾ ਹੈ ਕਿ ਨਹੀਂ ਹੈ? ਪਰ ਸਟੈਂਡ ਨਹੀਂ ਲੈਂਦੇ। ਆਪਾਂ ਨਿੱਕੇ ਹੁੰਦੇ ਪੜ੍ਹਦੇ ਹੁੰਦੇ ਸੀ, ਚੂਹਿਆਂ ਨੇ ਮੀਟਿੰਗ ਕੀਤੀ, ਕਹਿੰਦੇ ਬਿੱਲੀ ਆਉਂਦੀ ਹੈ ਕੋਈ ਹੱਲ ਕਰੀਏ, ਕੋਈ ਕਹਿੰਦਾ ਆਹ ਕਰੀਏ, ਕੋਈ ਕਹਿੰਦਾ ਆਹ ਕਰੀਏ, ਕੋਈ ਕਹਿੰਦਾ ਆਹ ਕਰੀਏ। ਇੱਕ ਨੇ ਸਲਾਹ ਦਿੱਤੀ, ਕਹਿੰਦੇ ਗਲ 'ਚ ਟੱਲੀ ਬੰਨਦੀ ਹੈ ਜਦੋਂ ਆਇਆ ਕਰੂ ਤੇ ਪਤਾ ਟੱਲੀ ਖੜਕਿਆ ਕਰੇਗੀ, ਚੂਹੇ ਭੱਜਿਆ ਕਰਨਗੇ ਵੀ ਬਿੱਲੀ ਆ ਗਈ, ਬਿੱਲੀ ਆ ਗਈ। ਸਾਰੇ ਸਾਰੇ ਖੁਸ਼ ਹੋ ਗਏ, ਕਹਿੰਦੇ ਟੱਲੀ ਬੰਨਦੀ। ਫਿਰ ਵਿੱਚ ਇੱਕ ਸੀ, ਉਹ ਕਹਿੰਦਾ ਇਹ ਦੱਸੋ ਵੀ ਟੱਲੂ ਟੱਲੀ ਬੰਨੂ ਗੇੜਾ ਬਿੱਲੀ ਦੇ ਗਲ 'ਚ? ਜਦੋਂ ਕਹਿੰਦਾ ਟੱਲੀ ਬੰਨੂ ਗੇੜਾ, ਸਾਰੇ ਖੁੱਡਾਂ 'ਚ ਵੜ ਗਏ, ਕਹਿੰਦੇ ਬੰਨਣੀ ਬੜੀ ਔਖੀ। ਆ ਸਾਰੀਆਂ ਗੱਲਾਂ ਦਾ ਪਤਾ ਹੈ ਸਿੱਖਾਂ ਨੂੰ, ਹੋ ਕੀ ਰਿਹਾ, ਪਰ ਟੱਲੀ ਨਹੀਂ ਬੰਨਣਾ ਚਾਹੁੰਦੇ, ਟੱਲੀ ਨਹੀਂ ਬੰਨਣਾ ਚਾਹੁੰਦੇ। ਦੁਖੀ ਸਾਰੇ ਹੀ, ਸਿਸਟਮ ਗਲਤ ਹੈ, ਢਾਂਚਾ ਗਲਤ ਹੈ, ਲੁੱਟ ਕੇ ਖਾ ਗਏ, ਗੋਲਕਾਂ ਲੁੱਟ ਗਏ, ਸਭ ਪਤਾ, ਗੁੰਡਾਗਰਦੀ ਦੇ ਸ਼ਿਕਾਰ ਹੋਏ ਆ ਬੜੇ, ਸਾਰੇ ਹੀ ਤੰਗ ਨੇ। ਪਰ ਜੇ ਕਹੋ ਵੀ ਇਹਦੇ ਲਈ ਸਟੈਂਡ ਲਓ, ਕਹਿੰਦੇ ਕਿਹੜਾ ਜੀ, ਕਿੱਥੇ ਜੀ, ਛੱਡ ਹੀ ਦਿਓ ਸਿੱਖੀ, ਹੋਰ ਕਾਮਰੇਡਾਂ ਵਾਲਾ ਰਾਹ ਚੁਣ ਲਓ, ਹੋਰ ਤਰਕਸ਼ੀਲਾਂ ਵਾਲਾ ਚੁਣ ਲਓ, ਭੰਡੀ ਜਾਵਾਂਗੇ ਨਾਲੇ ਦੂਜੇ ਮਾਰਕਸ ਦੀ ਛਤਰ ਛਾਇਆ ਹੇਠ ਚਲੇ ਜਾਂਦੇ ਹਾਂ, ਛੱਡ ਦਿੰਦੇ ਹਾਂ ਆਪਾਂ ਸਾਰਾ ਕੁਛ, ਅਸੀਂ ਐਵੇਂ ਇਹਨਾਂ ਦਾ। ਪਰ ਵੀਰੋ ਮੇਰਿਓ, ਜੇ ਏਦਾਂ ਸੋਚ ਕੇ ਚੱਲੋਗੇ ਤੇ ਫਿਰ ਕੋਈ ਰਾਹ ਨਹੀਂ ਖੁੱਲ ਸਕਣਾ। ਜਿੱਦਾਂ ਤੁਸੀਂ ਡਰ ਕੇ ਹੋਰ ਕਿਸੇ ਦੀ ਬੁੱਕਲ 'ਚ ਚਲੇ ਗਏ, ਏਦਾਂ ਆਉਣ ਵਾਲੀਆਂ ਪੀੜ੍ਹੀਆਂ 'ਚ ਵੀ ਲੋਕਾਂ ਨੇ ਹੋਰ ਦੀ ਬੁੱਕਲ 'ਚ ਚਲੇ ਜਾਣਾ। ਗੁਰੂ ਗ੍ਰੰਥ ਸਾਹਿਬ ਦੇ ਬਣ ਕੇ ਰਹੋ ਤੇ ਸਟੈਂਡ ਕਰੋ, ਜਾਂਦਾ ਜਾਏ, ਨਹੀਂ ਲੱਗਦੇ ਦੀਵਾਨ ਨਾ ਲੱਗਣ, ਸਟੈਂਡ ਰੱਖੋ, ਰੱਖਣਾ ਚਾਹੀਦਾ, ਰੱਖਾਂਗੇ। ਤੇ ਡਰਿਆ ਨਾ ਕਰੋ, ਹੌਸਲਾ ਵੀ ਵੀਰੋ ਰੱਖਿਆ ਕਰੋ। ਕਈ ਬੰਦੇ ਇੱਡੇ ਡਰੇ ਹੁੰਦੇ ਆ, ਮੈਨੂੰ ਆ ਕੇ ਗੱਲ ਕਰਨਗੇ, ਆਪਣੀ ਗੱਲ ਦੇ ਨਾਲ ਆਪਣਾ ਡਰ ਵੀ ਲੋਡ ਕਰ ਦਿੰਦੇ ਆ, ਆ ਕੇ ਬਹਿ ਕੇ ਗੱਲ ਕਰਨਗੇ, ਭਾਈ ਸਾਹਿਬ ਜੀ ਫਿਰ ਇੱਦਾਂ ਹੋ ਗਿਆ ਸੀ ਜੀ ਐਂ। ਮੈਂ ਕਹਿੰਦਾ ਯਾਰ ਅੱਧਾ ਤੂੰ ਮੈਨੂੰ ਬਿਮਾਰ ਕਰ ਚੱਲਿਆ, ਗੱਲ ਇੱਦਾਂ ਕਿਉਂ ਕਰਦਾ ਵੀ ਮੈਂ ਤੇ ਚੰਗਾ ਭਲਾ। ਡਿਪਰੈਸ਼ਨ ਦੀ ਨਾ ਬਿਮਾਰ ਬੀਬੀ ਚਲੀ ਗਈ ਡਾਕਟਰ ਕੋਲ, ਉਹ ਡਾਕਟਰ ਨੂੰ ਜਾ ਕੇ ਕਹਿੰਦੀ ਡਾਕਟਰ ਸਾਹਿਬ ਮੈਨੂੰ ਡਿਪਰੈਸ਼ਨ ਬਹੁਤ ਹੁੰਦਾ। ਡਾਕਟਰ ਕਹਿੰਦਾ ਭਲਾ ਡਿਪਰੈਸ਼ਨ ਤੈਨੂੰ ਹੁੰਦਾ ਕਿੱਦਾਂ? ਉਹ ਕਹਿੰਦੀ ਬਈ ਜਿਵੇਂ ਵੀ ਜਿਵੇਂ ਕਹਿੰਦੀ ਅੱਜ ਮੈਂ ਤੁਹਾਡੇ ਇੱਥੇ ਆਈ ਹਾਂ। ਕਹਿੰਦੇ ਕਿਵੇਂ? ਫਿਰ ਕਹਿੰਦੇ ਬਾਹਰ ਮਰੀਜ਼ ਹੀ ਕੋਈ ਨਹੀਂ ਸੀ। ਫਿਰ ਕਹਿੰਦੇ ਵੇਖ ਕੇ ਮੈਨੂੰ ਫਿਕਰ ਪੈ ਗਿਆ ਵੀ ਡਾਕਟਰ ਨੇ ਇੰਨੀ ਜਗ੍ਹਾ ਲਈ ਹੈ, ਐਡਾ ਹੌਸਪੀਟਲ ਬਣਾਇਆ ਹੈ, ਇਹਦਾ ਖਰਚਾ ਕਿਵੇਂ ਚੱਲਦਾ ਹੋਏਗਾ। ਫਿਰ ਕਹਿੰਦੀ ਮੈਂ ਸੋਚਾਂ ਵੀ ਇੰਨਾ ਇਹਨੇ ਪੜ੍ਹਾਈ 'ਤੇ ਖਰਚਾ ਕੀਤਾ ਡਾਕਟਰ ਨੇ, ਫਿਰ ਇਹਦੇ 'ਤੇ ਬੱਚੇ ਭੁੱਖੇ ਮਰ ਜਾਣਗੇ, ਕਿਰਾਇਆ ਕਿਵੇਂ ਭਰੇਗਾ, ਕਰਜ਼ਾ ਹੀ ਨਾ ਚੜ੍ਹ ਜੇ, ਅਤੇ ਜੇ ਕਰਜ਼ਾ ਨਾ ਦਿੱਤਾ ਗਿਆ ਕਿਤੇ ਕਿਸਾਨਾਂ ਵਾਂਗੂ ਡਾਕਟਰ ਸਾਹਿਬ ਖੁਦਕੁਸ਼ੀ ਨਾ ਕਰ ਲੈਣ। ਕਹਿੰਦੀ ਮੈਨੂੰ ਇੰਨਾ ਸੋਚ ਸੋਚ ਕੇ ਵੀ ਡਾਕਟਰ ਸਾਹਿਬ ਕਿਤੇ ਮਾਰੀ ਨਾ ਜਾਣ, ਫਿਰ ਘਰ ਵਾਲੀ ਵਿਧਵਾ ਹੋ ਜਾਏਗੀ, ਬੱਚੇ ਰੁਲ ਜਾਣਗੇ, ਬੀਬੀ ਕਹਿ ਕੇ ਚਲੇਗੀ ਉਦਣ ਦਾ, ਕਹਿੰਦੇ ਡਾਕਟਰ ਡਿਪਰੈਸ਼ਨ 'ਚ ਫਿਰਦਾ। ਬੀਬੀ ਤੇ ਨਿਬੇੜ ਗਈ ਗੱਲ ਆਪਣੀ, ਉਹ ਡਾਕਟਰ ਸੋਚਣ ਲੱਗ ਪਿਆ ਗੱਲ ਤੇ ਸੱਚੀ ਹੈ ਵੀ ਕਿਤੇ ਵਿਚਾਰਾ ਆਤਮ ਹੱਤਿਆ ਹੀ ਨਾ ਕਰ ਲੈ। ਹੁਣ ਵੇਖੋ ਏਦਾਂ ਦੇ ਡਿਪਰੈਸ਼ਨ ਦੇ ਮਰੀਜ਼ ਮੇਰੇ ਕੋਲ ਵੀ ਆਉਂਦੇ ਆ ਬੜੇ, ਵੀ ਆਪ ਡਰਿਆ ਹੋਇਆ, ਘਬਰਾਇਆ ਹੋਇਆ, ਆਪ ਥਿੜਕਿਆ ਪਿਆ ਤੇ ਇਹੋ ਜਿਹੇ ਹਿਸਾਬ ਨਾਲ ਗੱਲ ਕਰਦਾ ਵੀ ਅਗਲੇ ਬੰਦੇ ਨੂੰ ਹੋਰ ਡਰਾ ਕੇ ਤੁਰ ਜਾਂਦਾ। ਵੇਖੋ ਜੀ ਐ ਜੀ ਆ ਜੀ, ਕੋਈ ਕੇਸ ਹੀ ਨਾ ਪੈ ਜੇ ਜੀ, ਕੋਈ ਚੱਕਰ ਹੀ ਨਾ ਪੈ ਜੇ ਜੀ, ਕੀ ਪਤਾ ਜੀ ਕੀ ਕੱਢ ਲੈਣ, ਕੀ ਪਤਾ ਕੋਈ ਗੱਡੀ ਦੇ ਵਿੱਚ ਭੁੱਕੀ ਦੀ ਬੋਰੀ ਸਿੱਟ ਜੇ। ਆਹੋ ਵੀ ਤੁਸੀਂ ਕਿਹੜਾ ਚੈੱਕ ਕਰਦੇ ਆ, ਅਗਲਾ ਫੀਮ ਇੰਨੀ ਸਾਰੀ ਲਿਆ ਕੇ ਬਾਥਰੂਮ ਚ ਰੱਖ ਜੇ। ਮੈਂ ਇਹ ਸੋਚੀ ਅੱਛਾ ਐਵੇਂ ਹੋ ਸਕਦਾ, ਐਵੇਂ ਹੋ ਸਕਦਾ। ਆਹੋ ਸੱਚੀ ਏਦਾਂ ਹੀ ਵੀ ਤੁਹਾਡੇ ਮਾਤਾ ਪਿਤਾ ਕਿਤੇ ਜਾਂਦੇ ਆ ਜੀ, ਕੋਈ ਕੋਈ ਕਿਡਨੈਪ ਹੀ ਨਾ ਕਰਕੇ ਲੈ। ਏਦਾਂ ਦੇ ਡਰੇ ਹੋਏ ਬੰਦੇ ਦੂਜੇ ਬੰਦੇ ਦਾ ਸੱਤਿਆ ਨਾਸ ਕਰ ਦਿੰਦੇ ਆ। ਭਾਈ ਸਾਹਿਬ ਅਗਲਾ ਏਅਰਪੋਰਟ ਦੇ ਉੱਤੇ ਤੁਸੀਂ ਗਏ ਹੋਵੋ, ਉੱਥੇ ਕਿਹੜਾ ਕੋਈ ਸਿੰਘ ਹੁੰਦਾ ਨਾਲ? ਮੈਂ ਕਿਹਾ ਫੇਰ ਕਹਿੰਦੇ ਏਅਰਪੋਰਟ ਤੇ ਕੁਰਸੀ ਪਈ ਹੁੰਦੀ ਹੈ। ਮੈਂ ਕਿਹਾ ਫੇਰ ਕਹਿੰਦੇ ਪੱਟ ਕੇ ਕੋਈ ਤੁਹਾਡੇ ਕੁਰਸੀ ਹੀ ਮਾਰੇ। ਮੈਂ ਕਿਹਾ ਮਰ ਜਾ ਪਰਾ ਯਾਰ, ਵੀ ਤੂੰ ਕਈ ਮਾਰਦੇ ਸਾਨੂੰ, ਵੀ ਕੁਰਸੀ ਹੀ ਮਾਰ ਸਕਦਾ ਕੋਈ ਯਾਰ। ਏਦਾਂ ਏਦਾਂ ਹੈ ਜੀ, ਕਈ ਲੋਕ ਏਦਾਂ ਘਬਰਾਏ ਹੋਏ ਤੇ ਇਹ ਡਰ ਨੇ ਸਾਡੇ ਮਨ ਦੇ। ਤੇ ਤੁਹਾਨੂੰ ਮੈਂ ਕਹਿਣਾ ਇਹ ਚਾਹੁੰਦਾ ਵੀ ਆਪਣੇ ਆਪ ਨੂੰ ਯਾਰ ਕਾਇਮ ਰੱਖੋ, ਇਹਦੇ ਚ ਤੇ ਕੋਈ ਸ਼ੱਕ ਨਹੀਂ ਵੀ ਆਪਾਂ ਔਖੇ ਹੋ ਲਾਂਗੇ, ਕੋਈ ਗੱਲ ਨੀ, ਜੋ ਹੋਏਗਾ ਵੇਖਾਂਗੇ। ਆਪਣੇ ਆਪ ਨੂੰ ਸਟੈਂਡ ਤੇ ਰੱਖੀਏ, ਇੱਥੇ ਵਾਲਾ ਦੁਕਾਨ ਤੇ ਲਾ ਹੀ ਲਿਆ ਕਰਾਂਗੇ। ਜੇ ਨਾ ਬਾਹਰ ਜਾਵਾਂਗੇ ਕਿਤੇ, ਜੇ ਛੇਕ ਦੇਣਗੇ ਤੇ ਬਾਹਰ ਨੀ ਇੱਥੇ ਤੇ ਹੈ ਹੀ ਆ ਆਪਾਂ। ਇੱਥੇ ਸੁਣੋ ਗੱਲ ਸੁਣ ਲਿਓ ਭਾਈ, ਹੁਣ ਤੁਸੀਂ ਲਾ ਲਓ ਆਪਣਾ ਦੁਕਾਨ। ਆਪਾਂ ਇੱਥੇ ਤੇ ਬੈਠੇ ਹੀ ਹਾਂ, ਇੱਥੇ ਦਾ ਪ੍ਰੋਗਰਾਮ ਆਪਾਂ ਕਰ ਲਿਆ ਕਰਨਾ। ਜੇ ਮੰਨ ਲਓ ਬਾਹਰ ਨਹੀਂ ਲੱਗੇਗਾ ਤੇ ਨਾ ਸਹੀ, ਆਪਾਂ ਆਪਣੀ ਗੱਲ ਤੇ ਸਟੈਂਡ ਰੱਖੀਏ, ਕਾਇਮ ਰਹੀਏ। ਹੁਣ ਇੱਕ ਗੱਲ ਹੋਰ ਮੈਂ ਕਵਾਂ, ਜਥੇਦਾਰਾਂ ਨੇ ਬਣਾਈ ਹੈ ਕਮੇਟੀ। ਕੱਲ ਵੀ ਇੱਕ ਮੈਂ ਇੰਟਰਵਿਊ ਸੁਣਦਾ ਸੀ, ਜਥੇਦਾਰ ਕਹਿੰਦੇ ਆ ਕਮੇਟੀ ਬਣਾਈ ਹੋਈ ਹੈ ਤੇ ਸਾਰਾ ਕੁਝ ਕਮੇਟੀ ਦੇ ਹੱਥ ਹੈ, ਸੀੜੀਆਂ ਦੇ ਦਿੱਤੀਆਂ ਨੇ, ਕਮੇਟੀ ਘੋਖ ਕਰ ਰਹੀ ਹੈ ਤੇ ਜੋ ਕਮੇਟੀ ਫੈਸਲਾ ਕਰੇਗੀ ਉਹਦੇ ਉੱਤੇ ਅਕਾਲ ਤਖ਼ਤ ਵਾਲੇ ਡਿਸੀਜਨ ਲੈਣਗੇ। ਤੇ ਮੈਂ ਜਥੇਦਾਰ ਅਕਾਲ ਤਖ਼ਤ ਨੂੰ ਸਟੇਜ ਤੋਂ ਹੀ ਕਹਿਣਾ ਚਾਹੁੰਦਾ, ਮੇਰੀ ਰਿਕਾਰਡਿੰਗ ਉਹਨਾਂ ਤੱਕ ਪਹੁੰਚ ਜਾਏਗੀ, ਵੀ ਇੱਕ ਤੇ ਜਿਹੜੇ ਬੰਦੇ ਤੁਹਾਡੇ ਬਣਾਏ ਹੈ ਤੁਸੀਂ ਕਮੇਟੀ, ਇਹਨਾਂ ਦੇ ਨਾਂ ਜੱਗ ਜਾਹਰ ਕਰੋ ਵੀ ਬੰਦੇ ਕੌਣ ਕੌਣ ਨੇ। ਅਜੇ ਤੱਕ ਇਹ ਨਹੀਂ ਦੱਸਿਆ ਵੀ ਕਿਹੜੇ ਕਿਹੜੇ ਬੰਦੇ ਕਮੇਟੀ 'ਚ ਪਾਏ ਹੈ। ਇੱਕ ਤੇ ਅਸੀਂ ਸਾਰੀ ਸੰਗਤ ਜਾਣਨਾ ਚਾਹੁੰਦੇ ਹਾਂ ਵੀ ਕਿਹੜੇ ਕਿਹੜੇ ਬੰਦੇ ਆ ਕਮੇਟੀ 'ਚ ਪਾਏ ਹੈ। ਹੋ ਸਕਦਾ ਸਾਡੇ ਸੰਪਰਦਾਇਆਂ ਤੋਂ ਰੋਜ਼ ਸਰੋਪੇ ਲੈਣ ਵਾਲੇ ਹੋਣ ਤੇ ਉਹੋ ਜਿਹੇ ਤੁਸੀਂ ਕਮੇਟੀ 'ਚ ਪਾਏ ਹੋਣਗੇ ਤੇ ਉਹਨਾਂ ਨੇ ਸਭ ਕੀ ਕਰਨੀ, ਉਹ ਤੇ ਸਾਨੂੰ ਪਤਾ ਹੀ ਹੈ ਡਿਸੀਜਨ ਕੀ ਲੈਣਗੇ। ਇੱਕ ਗੱਲ, ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇਹਨਾਂ ਨੇ ਮੈਨੂੰ ਪਤਾ ਕਹਿਣਾ ਤੇ ਸਿੱਧਾ ਹੀ ਹੈ ਵੀ ਇਹ ਗਲਤ ਪ੍ਰਚਾਰ ਕਰਦੇ ਹੈ, ਆਹ ਗਲਤੀ ਹੈ ਆਹ ਗਲਤੀ ਹੈ। ਜਿਹੜੀਆਂ ਸੀੜੀਆਂ ਚੋਂ ਇਹਨਾਂ ਨੂੰ ਗਲਤੀ ਲੱਭੀ ਹੈ ਉਹ ਸਾਰੇ ਦੀਵਾਨਾਂ ਦੇ ਨਾਮ ਜੱਗ ਜਾਹਰ ਕਰਨ ਵੀ ਕਿਹੜੇ ਕਿਹੜੀ ਸਟੇਜ ਤੇ ਕਿੰਨੀ ਕਿੰਨੀ ਤਰੀਕ ਨੂੰ ਦੀਵਾਨ ਜਿਹੜਾ ਇਹਨਾਂ ਨੇ ਸੁਣਿਆ, ਜੇ ਜਿਹੜੇ ਦੀਵਾਨਾਂ ਚੋਂ ਇਹਨਾਂ ਨੂੰ ਗਲਤ ਲੱਗਾ ਉਹ ਦੀਵਾਨਾਂ ਦਾ ਜ਼ਿਕਰ ਦੱਸਣ, ਡੇਟ ਦੱਸਣ, ਪਿੰਡ ਦੱਸਣ, ਨੈੱਟ ਦੇ ਉੱਤੇ ਸਾਰੇ ਦੀਵਾਨ ਪਏ ਹੈ, ਅਸੀਂ ਫਿਰ ਸਾਰੇ ਦੀਵਾਨਾਂ ਦੀ ਲਿਸਟ ਦੀਵਾਨਾਂ ਦੀ ਨੈੱਟ ਤੇ ਪਾਈਏ ਤੇ ਸੰਗਤ ਸਾਰੀ ਨੂੰ ਵਰਲਡ ਦੇ ਵਿੱਚ ਇਹ ਮੈਸੇਜ ਦਈਏ ਵੀ ਭਰਾਵੋ ਸਾਰੇ ਸਾਰੇ ਦੀਵਾਨ ਸੁਣੋ। ਕਮੇਟੀ ਨੂੰ ਤੇ ਇਹਦੇ ਵਿੱਚ ਬਹੁਤ ਕੁਝ ਗਲਤ ਲੱਗਾ ਹੈ ਵੀ ਸੰਗਤ ਨੂੰ ਵੀ ਗਲਤ ਲੱਗੇਗਾ, ਪਤਾ ਤੇ ਲੱਗੇ ਵੀ ਗਲਤ ਕੀ ਹੈ। ਇਹ ਜੱਗ ਜਾਹਰ ਕਰਨ ਵੀ ਕਿਹੜੇ ਦੀਵਾਨ ਵਿੱਚ ਇਹਨਾਂ ਨੂੰ ਲੱਗਾ, ਫਿਰ ਅਸੀਂ ਸਾਰਾ ਦੀਵਾਨ ਸੁਣੀਏ। ਹੋ ਸਕਦਾ ਆਪਾਂ ਇੱਥੇ ਬਹਿ ਕੇ ਸੁਣੀਏ, ਆਪਾਂ ਸਾਰੇ ਦੀਵਾਨ ਇੱਥੇ ਲਾਈਏ ਵੀ ਆਹ ਦੀਵਾਨ ਵਿੱਚ ਕੀ ਗਲਤ ਸੀ, ਭਲਾ ਇਹਨਾਂ ਨੇ ਕਿੱਥੇ ਗਲਤੀ ਕੱਢੀ ਹੈ, ਇਸ ਦੀਵਾਨ 'ਚ ਕੀ ਗਲਤ ਸੀ ਕਿੱਥੇ। ਹੁਣ ਜੇ ਇਹੀ ਗਲਤੀ ਹੈ ਵੀ ਪਾਣੀ ਨਹੀਂ ਕਿਹਾ, ਜਲ ਨਹੀਂ ਕਿਹਾ, ਪਾਣੀ ਕਹਿਤਾ, ਇਹੋ ਜਿਹੀਆਂ ਗਲਤੀਆਂ ਨੇ, ਫਿਰ ਪਤਾ ਲੱਗ ਜਾਏਗਾ ਵੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ, ਪਤਾ ਲੱਗ ਜਾਏਗਾ, ਬਿਲਕੁਲ ਕਲੀਅਰ ਹੋ ਜਾਏਗਾ। ਸਾਨੂੰ ਵੀ ਤੇ ਪਤਾ ਲੱਗੇ ਵੀ ਕਿੱਥੇ ਕਿੱਥੇ ਗਲਤ ਕੀਤਾ, ਕਿਹੜੀਆਂ ਕਿਹੜੀਆਂ ਗਲਤੀਆਂ, ਪਤਾ ਤੇ ਲੱਗੇ। ਗੁਰੂ ਗੋਬਿੰਦ ਸਿੰਘ ਦੇ ਕਰੈਕਟਰ ਤੇ ਦੋਸ਼ ਲਾਉਣ ਤੱਕ ਦੀ ਗੱਲ ਸਾਨੂੰ ਕਹਿੰਦੇ ਆ, ਸਾਨੂੰ ਕਲੀਅਰ ਹੋਣਾ ਚਾਹੀਦਾ। ਇਹ ਮੈਂ ਜਥੇਦਾਰ ਨੂੰ ਕਹਿਣਾ ਚਾਹੁੰਦਾ, ਅਕਾਲ ਤਖ਼ਤ ਦੇ ਜਥੇਦਾਰ ਨੂੰ, ਵੀ ਇਹ ਜਿਹੜੇ ਬੰਦੇ, ਇੱਕ ਤਾਂ ਇਹਨਾਂ ਦੇ ਨਾਮ ਵੀ ਦੱਸੋ ਵੀ ਨਾਮ ਕੀ ਕੀ ਹੈ, ਕਿਹੜੇ ਕਿਹੜੇ ਬੰਦੇ ਕਮੇਟੀ ਵਿੱਚ ਜਿਹੜੇ ਇਹ ਕਰ ਰਹੇ ਆ, ਘੋਖ ਕਰਦੇ ਆ। ਤੇ ਇਹ ਵੀ ਗੱਲ ਮੈਂ ਕਹੀ ਸੀ ਪਿਛਲੀ ਵਾਰ ਵੀ ਕਹੀ ਸੀ ਵੀ ਜੇ ਵੀਡੀਓਗ੍ਰਾਫੀ ਕਰਾਉਣੀ ਹੈ ਤੇ ਸਾਰਿਆਂ ਦੀਆਂ ਵੀਡੀਓਗ੍ਰਾਫੀਆਂ ਕਰਾਓ, ਜਥੇਦਾਰਾਂ ਦੀ ਵੀਡੀਓਗ੍ਰਾਫੀ ਕਰਾਓ ਵੀ ਸਰਸੇ ਵਾਲੇ ਨੂੰ ਮਾਫ਼ ਕਿਉਂ ਕੀਤਾ ਸੀ, ਸਾਰੇ ਬਾਬਿਆਂ ਦੇ ਡੇਰਿਆਂ 'ਚ ਜਾ ਕੇ ਵੀਡੀਓਗ੍ਰਾਫੀ ਕਰੋ ਵੀ ਅਕਾਲ ਤਖ਼ਤ ਦੀ ਮਰਿਆਦਾ ਦੇ ਬਰਾਬਰ ਤੁਸੀਂ ਆਪੋ ਆਪਣੀਆਂ ਮਰਿਆਦਾਵਾਂ ਕਿਉਂ ਬਣਾਈਆਂ ਹੈ। ਅਕਾਲ ਤਖ਼ਤ ਦੀ ਮਰਿਆਦਾ ਦੇ ਸਾਹਮਣੇ ਆਪਣੀ ਮਰਿਆਦਾ ਬਣਾ ਲੈਣੀ, ਇਹ ਅਕਾਲ ਤਖ਼ਤ ਨਾਲ ਮੱਥਾ ਲਾਉਣਾ ਨਹੀਂ। ਬੋਲੋ, ਸਾਡੇ ਵਰਗਿਆਂ ਨੂੰ ਕਹਿੰਦੇ ਅਕਾਲ ਤਖ਼ਤ ਨਾਲ ਮੱਥਾ ਲਾਉਂਦਾ ਹੈ, ਪਰ ਟਕਸਾਲ ਦੀ ਆਪਣੀ ਮਰਿਆਦਾ ਹੈ, ਨਿਹੰਗਾਂ ਦੀ ਆਪਣੀ ਮਰਿਆਦਾ ਹੈ, ਹਜ਼ੂਰ ਸਾਹਿਬ ਦੀ ਆਪਣੀ ਮਰਿਆਦਾ ਹੈ, ਨਾਨਕ ਸਰ ਦੀ ਆਪਣੀ ਮਰਿਆਦਾ ਹੈ, ਰਾੜਾ ਸਾਹਿਬ ਦੀ ਆਪਣੀ ਮਰਿਆਦਾ ਹੈ। ਇਹਨਾਂ ਨੇ ਸਾਰਿਆਂ ਨੇ ਆਪੋ ਆਪਣੀਆਂ ਮਰਿਆਦਾਵਾਂ ਬਣਾ ਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਚੈਲੰਜ ਨਹੀਂ ਕੀਤਾ। ਬੋਲੋ, ਇਹਨਾਂ ਨੇ ਮੱਥਾ ਨਹੀਂ ਲਾਇਆ? ਇਹ ਤੇ ਬੜਿਆਂ ਸਾਲਾਂ ਤੋਂ ਮੱਥਾ ਲਾ ਕੇ ਬੈਠੇ ਹੈ, ਕਹਿੰਦੇ ਸਾਨੂੰ ਹੈ ਵੀ ਅਕਾਲ ਤਖ਼ਤ ਨਾਲ ਮੱਥਾ ਲਾਉਂਦੇ ਆ। ਇਹ ਤੇ ਪਹਿਲੇ ਦਿਨ ਤੋਂ ਮੱਥਾ ਲਾ ਕੇ ਬੈਠੇ ਹੈ, ਆਪੋ ਆਪਣੇ ਪੰਜ ਪਿਆਰੇ ਆਪੋ ਆਪਣੀ ਆਪਣੇ ਆਪਣੇ ਅੰਮ੍ਰਿਤ ਛਕਾਉਂਦੇ ਆ, ਮੱਥਾ ਤੇ ਇਹਨਾਂ ਨੇ ਲਾਇਆ ਟਕਸਾਲ ਅਕਾਲ ਤਖ਼ਤ ਦੇ ਨਾਲ। ਤਾਂ ਕਰਕੇ ਭਾਈ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਵੀ ਉਹ ਪੰਜ ਬੰਦੇ ਕਿਹੜੇ ਹੈ ਉਹਨਾਂ ਦੇ ਨਾਮ ਵੀ ਦੱਸੋ ਤੇ ਉਹਨਾਂ ਪੰਜਾਂ ਨੇ ਕਿਹੜੀਆਂ ਕਿਹੜੀਆਂ ਦੀਵਾਨਾਂ ਦੇ ਵਿੱਚੋਂ ਗਲਤੀਆਂ ਕੱਢੀਆਂ। ਐਡੇ ਐਡੇ ਕਲਿੱਪ ਸੁਣੇ ਆ ਕਿ ਪੂਰਾ ਪੂਰਾ ਦੀਵਾਨ ਸੁਣਿਆ? ਜੇ ਪੂਰਾ ਪੂਰਾ ਦੀਵਾਨ ਸੁਣਿਆ ਤੇ ਕਿਹੜਾ ਦੀਵਾਨ ਸੁਣਿਆ? ਉਹ ਦੀਵਾਨ ਦਾ ਨਾਮ ਦੱਸਣ, ਡੇਟ ਦੱਸਣ ਤੇ ਅਸੀਂ ਨੈੱਟ ਤੇ ਪਾਈਏ, ਸਾਰੀ ਸੰਗਤ ਨੂੰ ਪਤਾ ਲੱਗੇ ਵੀ ਜਿਹੜੀਆਂ ਇਹਨਾਂ ਨੂੰ ਗਲਤੀਆਂ ਲੱਗਦੀਆਂ ਕੀ ਸੰਗਤ ਨੂੰ ਵੀ ਗਲਤ ਲੱਗਦਾ, ਪਤਾ ਤੇ ਲੱਗੇ ਵੀ ਗੱਲ ਕੀ। ਸੋ ਸਾਰੀ ਦੀ ਸਾਰੀ ਕਲੀਅਰ ਹੋਵੇ। ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ, ਆਪਣੇ ਆਪ ਨੂੰ ਹੌਸਲੇ ਵਿੱਚ ਵੀ ਰੱਖਿਓ। ਵੇਖੋ ਜੇ ਕੋਈ ਏਦਾਂ ਦਾ ਫੈਸਲਾ, ਆਪਣਾ ਅਗਲਾ ਦੀਵਾਨ ਹੈ ਜਿਹੜਾ ਉਹ ਜਨਵਰੀ 'ਚ ਲੱਗਣਾ ਹੈ ਇੱਥੇ, ਤੇ ਆਪਾਂ ਲਾਉਂਦੇ ਹਾਂ ਦੀਵਾਨ ਸ਼ਨੀਵਾਰ ਦਾ, ਪਰ ਮੈਂ ਚਾਹੁੰਦਾ ਵੀ ਆਪਾਂ ਅਗਲੇ ਸ਼ਨੀਵਾਰ ਦਾ ਦੀਵਾਨ ਹੈ ਜਿਹੜਾ ਉਹ ਸ਼ਨੀਵਾਰ ਦੀ ਬਜਾਏ ਐਤਵਾਰ ਲਾਈਏ। ਪਤਾ ਕਿਉਂ? ਕਿਉਂਕਿ 5 ਜਨਵਰੀ ਹੈ ਉਸ ਦਿਨ, ਐਤਵਾਰ ਨੂੰ 5 ਜਨਵਰੀ ਹੈ, ਤੇ 5 ਜਨਵਰੀ ਨੂੰ ਕੀ ਹੈ ਭਲਾ? ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ, ਤੇ ਮੈਂ ਚਾਹੁੰਦਾ ਵੀ ਆਪਾਂ ਪ੍ਰਕਾਸ਼ ਦਿਹਾੜੇ ਦਾ 5 ਜਨਵਰੀ ਦਾ ਦੀਵਾਨ ਲਾਈਏ। ਅਗਲੇ ਮਹੀਨੇ ਸ਼ਨੀਵਾਰ ਨਹੀਂ ਐਤਵਾਰ ਦਾ ਪ੍ਰੋਗਰਾਮ ਕਰੀਏ ਤੇ 5 ਜਨਵਰੀ ਨੂੰ ਧੂਮ ਧਾਮ ਦੇ ਨਾਲ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਪ੍ਰਕਾਸ਼ ਪੁਰਬ ਮਨਾਈਏ। ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਉਦੋਂ ਤੱਕ ਹੋ ਸਕਦਾ ਇਹ ਕੋਈ ਨਾ ਕੋਈ ਫੈਸਲਾ ਕਰਨ, ਫਿਰ ਤਲਬ ਕਰਨ ਜਾਂ ਕੁਛ ਵੀ ਜਿੱਦਾਂ ਦਾ ਇਹਨਾਂ ਦਾ ਆਏਗਾ। ਤੇ ਸੰਗਤ ਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਕਾਇਮ ਰਿਹਾ। ਮੈਂ ਜਦੋਂ ਅਮਰੀਕਾ ਤੋਂ ਆਇਆ ਨਾ, ਤੁਰਿਆ ਹੁਣ ਮੈਂ ਕੈਨੇਡਾ ਤੋਂ, ਤੇ ਮੈਂ ਕਈਆਂ ਨੂੰ ਏਦਾਂ ਮਿਲਣ ਵੇਲੇ ਕਿਹਾ, ਮੈਂ ਕਿਹਾ ਹੁਣ ਅਣਛੇਕੇ ਮਿਲੇ ਆ, ਹੁਣ ਛੇਕੇ ਮਿਲਾਂਗੇ। ਮੈਂ ਜਦੋਂ ਤੁਰਨ ਲੱਗਿਆ ਉੱਥੋਂ ਮੈਂ ਹੱਸਦਾ ਸੀ, ਮੈਂ ਕਿਹਾ ਹੁਣ ਅਣਛੇਕੇ ਆ, ਹੁਣ ਅਗਲੀ ਵਾਰ ਤੱਕ। ਹੁਣ ਤਾਂ ਕਰਕੇ ਤੁਹਾਨੂੰ ਕਹਿਣਾ ਇਹ ਚਾਹੁੰਦਾ ਵੀ ਭਾਈ ਇਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਜਿੱਦਾਂ ਦੇ ਇਹਨਾਂ ਨੇ ਫੈਸਲੇ ਕਰਨੇ ਨੇ, ਅਗਲੇ ਮਹੀਨੇ ਤੱਕ ਕਰਨ, 2 ਤੱਕ ਕਰ ਲੈਣ, 3 ਤੱਕ ਕਰ ਲੈਣ, ਕਰਨਾ ਤੇ ਇਹਨਾਂ ਨੇ ਹੈ ਹੀ ਹੈ, ਉਹ ਆਪਾਂ ਸਾਰਿਆਂ ਨੂੰ ਪਤਾ। ਤੇ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਕਾਇਮ ਰੱਖਿਓ। ਬਸ ਆਹ ਗੱਲ ਹੈ ਨਾ ਜਿਹੜੀ ਪੜ੍ਹਦੇ ਹੁੰਦੇ ਸੀ ਨਾ ਆਪਾਂ ਸਾਰੇ,
ਮੇਰਾ ਗੁੱਸੇ ਦਾ ਗੱਲ ਕੀ ਆ
ਤੇ ਦਿਓ ਬੀਬੀਆਂ ਬੀਬੀਆਂ ਵਾਰੀ ਦੀ ਵਾਰੀ ਚ ਬੋਲਣ, ਤੁਸੀਂ ਆਪਣੀ ਵਾਰੀ ਚ ਬੋਲਿਆ
ਸਾਰਾ।
ਐ ਖੁਸ਼ ਹੁੰਦੇ ਨੇ ਸਾਡੇ ਵਾਲੇ ਪੁਰਾਣੇ ਨੇ ਜਿਹੜੇ ਅਸੀਂ ਸਤਿਗੁਰੂ ਦੀ ਖੁਸ਼ੀ ਚਾਹੁੰਦੇ ਹਾਂ, ਉਹਨਾਂ ਦੇ ਰਾਹ ਤੇ ਤੁਰਨਾ ਚਾਹੁੰਦੇ ਹਾਂ, ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਕਾਇਮ ਰੱਖੋ, ਹੌਸਲੇ ਚ ਰੱਖੋ ਤੇ ਚੜ੍ਹਦੀ ਕਲਾ ਵਿੱਚ ਰਹੋ। ਆਉਣ ਵਾਲਾ ਦੀਵਾਨ ਮਹੀਨੇ ਬਾਅਦ ਜਿਹੜਾ ਹੈ ਉਹ ਆਪਾਂ 5 ਦਾ ਕਰਾਂਗੇ, 5 ਜਨਵਰੀ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਹੋਏਗਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪਾਂ ਚਾਹ ਨਾਲ ਆਉਣਾ ਹੈ ਤੇ ਪ੍ਰੋਗਰਾਮ ਕਰਨਾ ਹੈ। ਬਾਕੀ ਭਾਈ ਜੇ ਇੱਕ ਹੋਰ ਵੀ ਮੈਂ ਦੱਸਾਂ ਵੀ ਬੜੀਆਂ ਡਿਬੇਟਸ ਇਦਾਂ ਦੀਆਂ ਹੋਣਗੀਆਂ, ਜੇ ਇਹਨਾਂ ਨੇ ਅਕਾਲ ਤਖ਼ਤ ਵਾਲਿਆਂ ਨੇ ਬਾਹਰ ਕੱਢਣਾ ਹੈ ਨਾ ਤੇ ਇਹਨਾਂ ਨੇ ਬੜੇ ਬੰਦੇ ਚੈਨਲਾਂ ਤੇ ਪਾਉਣੇ ਹੈ, ਲੋਕਾਂ ਦੇ ਦਿਮਾਗ, ਲੋਕ ਰਾਏ ਬਦਲੇ, ਲੋਕਾਂ ਚ ਹਵਾ ਚੱਲੇ, ਬੜੇ ਚੈਨਲਾਂ ਦੇ ਉੱਤੇ ਬੜੇ ਬੜੇ ਬੁੱਧੀਜੀਵੀ ਪੜ੍ਹੇ ਲਿਖੇ ਬੰਦਿਆਂ ਨੇ ਬਹਿਣਾ ਆ ਕੇ, ਜਿਨ੍ਹਾਂ ਨੇ ਆਪਣਾ ਪੂਰਾ ਜ਼ੋਰ ਲਾਉਣਾ। ਤੇ ਕਈ ਵਾਰੀ ਆਪਣੇ ਬੰਦੇ ਫਿਰ ਜਦੋਂ ਚੈਨਲਾਂ ਤੇ ਚੱਲਦਾ ਦੁਖੀ ਹੋ ਜਾਂਦੇ ਨੇ ਵੀ ਯਾਰ ਆਹ ਕੀ ਬੋਲਤਾ, ਆਹ ਕੀ ਕਹਿਤਾ, ਆਹ ਕੀ ਕਹਿਤਾ। ਮੈਂ ਤੁਹਾਨੂੰ ਕਹਾਂਗਾ ਆਪਣੇ ਆਪ ਨੂੰ ਤਕੜੇ ਰੱਖਿਓ, ਮਨ ਮਜ਼ਬੂਤ ਰੱਖਿਓ, ਕਾਇਮ ਰਹੋ ਪੂਰੇ ਦੇ ਪੂਰੇ, ਪਰਵਾਹ ਨਾ ਕਰਿਓ। ਅਗਲਿਆਂ ਨੇ ਆਪਣਾ ਕੰਮ ਕਰਨਾ ਹੀ ਹੈ ਤੇ ਅਸੀਂ ਆਪਣੇ ਆਪ ਨੂੰ ਸਟਰੋਂਗ ਰੱਖਣਾ। ਜਿੰਨੀ ਸੰਗਤ ਹੈ ਹੌਸਲੇ ਚ ਰਹੋ, ਜਿਹੜੇ ਪਿਆਰ ਕਰਨ ਵਾਲੇ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰਿਵਾਰਕ ਫਰਜ਼ ਨਿਭਾਉਣੇ ਆ, ਉੱਥੇ ਇਹ ਸੋਚ ਨੂੰ ਅੱਗੇ ਲਿਜਾਣਾ, ਇਹ ਵੀ ਸਾਡਾ। ਸਿਆਣੇ ਹੋ ਗਏ, ਫਰਜ਼ ਪਛਾਣਨ ਲੱਗ ਗਏ, ਇਹ ਫਰਜ਼ ਥੋੜਾ ਭੁੱਲਣਾ ਅਸੀਂ। ਆਪਾਂ ਘਰ ਵਾਲੀ ਨਾਲ ਵਫਾਦਾਰੀ ਉਹ ਵੀ ਜ਼ਰੂਰੀ ਹੈ, ਬੱਚਿਆਂ ਨਾਲ ਵਫਾਦਾਰੀ ਉਹ ਵੀ ਜ਼ਰੂਰੀ ਹੈ, ਤੇ ਗੁਰੂ ਨਾਨਕ ਨਾਲ ਵਫਾਦਾਰੀ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਵਫਾਦਾਰੀ ਉਹ ਵੀ ਤੇ ਜ਼ਰੂਰੀ ਹੈ। ਇੱਥੇ ਵੀ ਕਿਤਾਹੀ ਨਹੀਂ ਕਰਨੀ, ਨਹੀਂ ਤੇ ਬੰਦਾ ਅੱਖ ਚੱਖ ਥੋੜਾ ਪਾ ਸਕਦਾ। ਘਰ ਵਾਲੀ ਕਹਿੰਦੀ ਜੀ ਤੁਹਾਡੇ ਫੋਨ ਵਿੱਚੋਂ ਕੁਝ ਮਿਲਿਆ ਹੈ, ਘਰ ਵਾਲਾ ਪਾਣੀ ਨੂੰ ਪਾ ਰਿਹਾ ਸੀ ਪੌਦਿਆਂ ਨੂੰ, ਏਦਾਂ ਪੌਦਿਆਂ ਨੂੰ ਪਾਣੀ ਪਾਵੇ, ਗਾਰਡਨ ਚ ਲੱਗਾ ਸੀ ਪਾਣੀ ਪਾ ਰਿਹਾ ਸੀ। ਘਰ ਵਾਲੀ ਕਹਿੰਦੀ ਹੈ ਜੀ ਤੁਹਾਡੇ ਫੋਨ ਚੋਂ ਕੁਝ ਮਿਲਿਆ, ਆਓ ਮਾੜਾ ਜਿਹਾ ਅੰਦਰ ਗੱਲ ਕਰੀਏ। ਦੋ ਦਿਨ ਹੋ ਗਏ ਆ ਪੌਦਿਆਂ ਨੂੰ ਪਾਣੀ ਵੀ ਪਾਈ ਜਾਂਦਾ, ਪਾਏ ਵੀ ਨਹੀਂ ਛੱਡਦਾ, ਉਹਨੂੰ ਪਤਾ ਵੀ ਜੇ ਛੱਡ ਕੇ ਗਿਆ ਅੰਦਰ ਪੂਰੀ ਤਿਆਰੀ ਹੈ। ਹੁਣ ਵਫਾਦਾਰੀ ਉੱਥੇ ਤੇ ਜ਼ਰੂਰੀ ਹੈ ਕਿ ਨਹੀਂ? ਜੇ ਬੰਦਾ ਗਲਤੀ ਨਹੀਂ ਕਰੂ ਫਿਰ ਡਰੂ ਕਿਉਂ? ਫਿਰ ਪਾਈ ਪਾਲੇ ਡਰ ਲੱਗਣਾ ਕਿਤੇ? ਇਸੇ ਤਰ੍ਹਾਂ ਉੱਥੇ ਵਫਾਦਾਰੀ ਰੱਖੋਗੇ ਤੇ ਕੋਈ ਗੱਲ ਨਹੀਂ, ਕਰ ਲੈ ਗੱਲ ਜਿਹੜੀ ਕਰਨੀ, ਲੈ ਖੋਲ ਲੈ ਜਿਹੜਾ ਫੋਨ ਖੋਲਣਾ ਮੇਰਾ, ਐ ਰੱਖ ਨਹੀਂ ਦਿੰਦਾ ਅਗਲੇ, ਤੁਹਾਡੇ ਚ ਕਈ ਰੱਖ ਸਕਦੇ ਵੀ ਲੈ ਕਰ ਲਓ ਚੈੱਕ ਕੀ ਇਹਦੇ ਵਿੱਚ, ਕਈਆਂ ਤੋਂ ਹੋਣੇ ਨਹੀਂ, ਕਹੀ ਜਾਂਦੇ ਸਿਰ ਮਾਰੀ ਜਾਂਦੇ, ਜਦੋਂ ਰੱਖਣਾ ਪੈਂਦਾ ਨਾ ਇਹਦਾ ਵੀ ਲਿਆ ਕਰਾ ਚੈੱਕ, ਫਿਰ ਔਖਾ ਹੋ ਜਾਣਾ। ਪਰ ਹੁਣ ਵੇਖੋ ਜੇ ਗਲਤ ਕੁਛ ਨਹੀਂ ਕੀਤਾ, ਵਫਾਦਾਰੀ ਹੈ, ਫਿਰ ਖਤਰਾ ਕਾਹਦਾ? ਤੇ ਹਰ ਜਗ੍ਹਾ ਵਫਾਦਾਰੀ ਰੱਖੋ, ਤੇ ਇੱਥੇ ਵੀ ਜਿਹੜੀ ਇਹ ਵਿਚਾਰਧਾਰਾ ਨੂੰ ਅਸੀਂ ਅੱਗੇ ਲੈ ਕੇ ਜਾਈਏ, ਇਹਦੇ ਪ੍ਰਤੀ ਵੀ ਸਾਡੀ ਕੋਈ ਵਫਾਦਾਰੀ ਹੈ। ਤੇ ਸਵਾਲ ਕਰਨੇ ਸਿੱਖਣੇ ਨੇ, ਬੁੱਧੂ ਬਣਾਇਆ ਜਾਂਦਾ ਕਮਲੇ ਜੇ ਕਰਕੇ, ਕੋਈ ਸਵਾਲ ਨਾ ਕਰੋ, ਐਂ ਨਾ ਕਰੋ। ਪਰਸੋਂ ਚੌਥੇ ਇੱਕ ਚਾਰ ਵੱਜ ਚੱਲੇ ਆ, ਮੈਂ ਸਮਾਪਤੀ ਕਰਨ ਲੱਗਿਆ, ਦੋ ਮਿੰਟ ਵਿੱਚ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ। ਸਵਾ ਦੋ ਘੰਟੇ ਲੰਘ ਗਏ, ਵੇਖੋ ਕਿੰਨਾ ਪਤਾ ਹੀ ਲੱਗਾ ਦਿਨ ਦਾ ਪ੍ਰੋਗਰਾਮ ਨਾਲੇ, ਕਿੰਨੇ ਟਕਾ ਰੱਖਿਆ ਤੁਸੀਂ ਬਣਾ ਕੇ। ਮੈਂ ਆਨੰਦ ਸਾਹਿਬ ਪੜ੍ਹਨ ਲੱਗਾ, ਪਰ ਮੈਂ ਇੱਕ ਜਾਂਦੀ ਵਾਰੀ ਗੱਲ ਤੁਹਾਡੇ ਬੱਚਿਆਂ ਵਾਸਤੇ ਕਹਿਣ ਲੱਗਾ, ਬੱਚਿਆਂ ਲਈ ਕਹਿਣੀ ਹੈ, ਸਾਰੇ ਸੁਣਿਓ ਧਿਆਨ। ਪਰਸੋਂ ਚੌਥੇ ਇੱਕ ਵੀਰ ਮੇਰੇ ਕੋਲ ਬੈਠੇ ਸੀ, ਸਾਡੇ ਹੀ ਨੇ, ਉਹ ਗੱਲ ਕਰ ਰਹੇ ਸੀ, ਨਿਆਣੇ ਸਾਊ ਬੜੇ ਹੈ, ਆਗਿਆਕਾਰੀ ਹੈ, ਅੱਗੇ ਨਹੀਂ ਬੋਲਦੇ, ਕਦੇ ਗੱਲ ਨਹੀਂ ਕਰਦੇ, ਅੱਗੋਂ ਬੋਲਣਾ ਨਹੀਂ। ਸਾਡਾ ਜਿਹੜਾ ਸਮਾਜ ਹੈ ਨਾ ਅੱਜ ਸਾਡਾ, ਉਹਦੇ ਵਿੱਚ ਆਗਿਆਕਾਰੀ ਸਾਊ ਕਿਹਨੂੰ ਕਿਹਾ ਜਾਂਦਾ? ਜਿਹੜਾ ਆਗਿਆ ਮੰਨੇ, ਜਵਾਬ ਨਾ ਦੇਵੇ, ਜਿਹੜਾ ਬੱਚਾ ਸਵਾਲ ਨਾ ਕਰੇ, ਸਤ ਬਚਨ ਕਵੇ, ਉਹਨੂੰ ਕੀ ਕਹਿੰਦੇ ਆ? ਆਗਿਆਕਾਰੀ। ਬੱਚੇ ਨੂੰ ਕੀ ਕਹਿੰਦੇ ਆ ਜੀ? ਇੱਦਾਂ ਦੇ ਨੂੰ ਆਗਿਆਕਾਰੀ। ਪਰ ਜਿਹੜਾ ਨਿਆਣਾ ਤੁਹਾਡਾ ਸਵਾਲ ਨਹੀਂ ਕਰਦਾ, ਆਰਗੂ ਨਹੀਂ ਕਰਦਾ, ਏਦਾਂ ਕਿਉਂ ਡੈਡੀ, ਏਦਾਂ ਕਿਉਂ ਮੰਮੀ, ਏਦਾਂ ਕਿਉਂ, ਏਦਾਂ ਜਿਹੜਾ ਬੱਚਾ ਕਹਿੰਦਾ ਨਹੀਂ, ਤੁਸੀਂ ਕਹਿੰਦੇ ਹੋ ਵੀ ਬੱਚਾ ਸਾਊ ਹੈ, ਬੱਚਾ ਬੜਾ ਚੰਗਾ ਹੈ, ਬੱਚਾ ਬੜਾ ਆਗਿਆਕਾਰੀ ਹੈ, ਸਤ ਬਚਨ ਕਹਿੰਦਾ ਹੈ, ਤੁਹਾਨੂੰ ਕੀ ਲੱਗਦਾ ਵੀ ਇਹ ਬੱਚਾ ਠੀਕ ਹੈ ਜਿਹੜਾ ਏਦਾਂ ਹੀ ਕਹੀ ਜਾਂਦਾ ਆਗਿਆ? ਹਾਂਜੀ 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 ਹਾਂਜੀ, ਇਹ ਪੈਕੇਜ ਪੂਰਾ ਹੀ ਆਉਣਾ ਹੈ, ਜਿਹਦੇ ਘਰ ਵਾਲੀ ਆ ਗਈ ਉਹਦੇ ਸਾਹਮਣੇ ਵੀ ਆਗਿਆਕਾਰੀ ਬਣੂ, ਫਿਰ ਸਤ ਬਚਨ ਉੱਥੇ ਵੀ ਤੇ ਕਹੂ, ਜੇ ਆਗਿਆਚਾਰੀ ਹੈ ਤੇ ਫਿਰ ਅਗਲੇ ਦੀ ਆਗਿਆ ਚ ਕਿਉਂ ਨਹੀਂ ਚੱਲੂ, ਸੱਸ ਸਹੁਰੇ ਦੀ ਆਗਿਆ ਚ ਕਿਉਂ ਨਹੀਂ ਚੱਲੂ, ਹਰ ਚੀਜ਼ ਚ ਮੰਨੂ ਫਿਰਦੇ ਹੋ? ਉਹਦੇ ਨੇ ਗਲਤ ਨੂੰ ਗਲਤ ਕਹਿਣਾ ਹੀ ਨਹੀਂ, ਇਹ ਤੇ ਬਿਮਾਰੀ ਹੈ। ਜੇ ਤੁਹਾਡਾ ਨਿਆਣਾ ਗਲਤ ਨੂੰ ਗਲਤ ਨਹੀਂ ਕਹਿੰਦਾ, ਟੋਕਦਾ ਨਹੀਂ ਤੈਨੂੰ, ਮੈਂ ਨਹੀਂ ਮੰਨਣਾ ਕਈ ਗਲਤ ਗੱਲਾਂ ਨੂੰ, ਜਦੋਂ ਬੱਚਾ ਕਵੇ ਨਾ ਤੂੰ ਗਲਤ ਗੱਲ ਜਾਣ ਕੇ ਕਹਿ ਕੇ ਵੇਖ ਬੇਟਾ ਆਹ ਕੰਮ ਕਰਨਾ ਹੋਵੇ ਗਲਤ, ਤੇ ਬੱਚਾ ਸੱਤ ਬਚਨ ਕਹਿ ਦੇਵੇ, ਤੈਨੂੰ ਟੈਨਸ਼ਨ ਪੈ ਜਾਣੀ ਚਾਹੀਦੀ ਹੈ ਵੀ ਮੇਰੇ ਨਿਆਣੇ ਨੇ ਇੱਥੇ ਟੋਕਿਆ ਕਿਉਂ ਨਹੀਂ ਮੈਨੂੰ। ਜੇ ਨਿਆਣੇ ਦੀ ਬੱਚੇ ਦੀ ਪਰਸਨੈਲਿਟੀ ਡਿਵੈਲਪ ਕਰਨਾ ਚਾਹੁੰਦੇ ਹੋ ਤੇ ਬੱਚਾ ਬਣਾਓ ਜਿਹੜਾ ਹਿੰਮਤ ਕਰ ਸਕੇ ਸਵਾਲ ਕਰਨ ਦੀ, ਤੈਨੂੰ ਕਹਿ ਸਕੇ, ਖੁਸ਼ ਹੋ ਜਾਇਆ ਕਰ ਵੀ ਮੇਰਾ ਬੱਚਾ ਮੈਨੂੰ ਟੋਕ ਰਿਹਾ, ਮੇਰਾ ਬੱਚਾ ਮੈਂ ਸੈਰ ਨਹੀਂ ਕਰਦਾ, ਮੈਨੂੰ ਲੜਦਾ ਮੇਰੇ ਨਾਲ, ਝਿੜਕਦਾ ਹੈ ਵੀ ਬਾਪੂ ਸੈਰ ਕਰ ਲੈ, ਸ਼ੂਗਰ ਦਾ ਮਾਰਿਆ ਪਿਆ, ਇੰਨੀਆਂ ਤੇਰੀਆਂ ਥੱਬਾ ਦਵਾਈਆਂ ਲਿਆ ਕੇ ਦੇਣੇ ਆ, ਤੁਰ ਕੇ ਆ ਸੈਰ ਕਰ, ਤੂੰ ਤੁਰਦਾ ਨੀ, ਮੈਂ ਨੀ ਰੋਟੀ ਖਾਣੀ ਅੱਜ, ਤੂੰ ਤੁਰਦਾ ਨਹੀਂ, ਲੜਦਾ ਜਿਹੜਾ, ਨਾਰਾਜ਼ ਹੁੰਦਾ ਜਿਹੜਾ ਮਨਾ ਕਰਦਾ ਤੈਨੂੰ, ਤੈਨੂੰ ਉਹੋ ਜਿਹੇ ਬੰਦੇ ਪਿਆਰੇ ਲੱਗਣੇ ਚਾਹੀਦੇ ਹੈ, ਪਰ ਸਾਨੂੰ ਆਗਿਆਕਾਰੀ ਚੰਗੇ ਲੱਗਦੇ ਹੈ, ਸੱਤ ਬਚਨ ਕਹਿਣ ਵਾਲੇ ਚੰਗੇ ਲੱਗਦੇ ਹੈ, ਤੇ ਆਪਣੇ ਬੱਚਿਆਂ ਨੂੰ ਸਿਰਫ ਤੇ ਸਿਰਫ ਆਗਿਆਕਾਰੀ ਨਾ ਬਣਾਓ ਵੀਰੋ, ਆਪਣੇ ਨਿਆਣਿਆਂ ਦੇ ਦਿਮਾਗ ਖੁੱਲਣ ਦਿਓ। ਸਾਨੂੰ ਪ੍ਰਚਾਰਕ ਕਿਹੜੇ ਚੰਗੇ ਲੱਗਦੇ ਆ? ਬਸ ਜਿਵੇਂ ਚੱਲ ਰਿਹਾ ਚੱਲਣ ਦੇਣ, ਬਸ ਆਪਣੀਆਂ ਨਾਮ ਕਿਵੇਂ ਜਪਣਾ, ਰੱਬ ਨੂੰ ਕਿਵੇਂ ਲੱਭਣਾ, ਐਂ ਅੱਖਾਂ ਬੰਦ ਕਰੋ, ਐਂ ਕਰੋ, ਸਾਨੂੰ ਉਹ ਬੰਦੇ ਚੰਗੇ ਲੱਗਦੇ ਆ। ਸਵਾਲ ਕਰਨ ਵਾਲਾ ਚਾਹੇ ਪ੍ਰਚਾਰਕ ਹੋਵੇ, ਚਾਹੇ ਨਿਆਣਾ ਹੋਵੇ, ਬੱਚਾ ਹੋਵੇ, ਸਾਨੂੰ ਚੰਗਾ ਨਹੀਂ ਲੱਗਦਾ। ਪਰ ਇੱਦਾਂ ਨਹੀਂ ਕੰਮ ਚੱਲਣਾ ਭਾਈ, ਆਪਣੇ ਆਪ ਨੂੰ ਤਕੜੇ ਕਰੋ, ਆਪਣਾ ਦਿਮਾਗ ਚਲਾਓ। ਜਦੋਂ ਨਿਆਣਾ ਕਹਿੰਦਾ ਮੈਂ ਨਹੀਂ ਕਰਨਾ, ਇਹ ਗਲਤ ਕੰਮ ਹੈ, ਆਹ ਕੰਮ ਮੈਂ ਨਹੀਂ ਕਰਨਾ, ਉਸ ਵੇਲੇ ਖੁਸ਼ ਹੋਇਆ ਕਰ। ਪਰ ਸਾਡੇ ਤੇ ਇੱਦਾਂ ਨਿੱਕੇ ਨਿੱਕੇ ਨਿਆਣਿਆਂ ਨੂੰ ਕੋਲ ਬਾ ਕੇ ਦੱਸੀ ਨਾ, ਚਾਚੀ ਨੂੰ ਨਾ ਦੱਸੀ, ਚਾਚੀ ਨੂੰ ਨਾ ਦੱਸੀ, ਉਹ ਸੁਣ ਸੁਣ ਕੇ ਸਾਡੇ ਵਰਗਾ ਹੀ ਬਣ ਜਾਂਦਾ। ਫਿਰ ਜਦੋਂ ਤੁਸੀਂ ਇਹ ਬਚਪਨ ਚ ਸਿਖਾਇਆ ਕਿਸੇ ਨਾਲ ਗੱਲ ਨਹੀਂ ਕਰਨੀ, ਆਪਣੇ ਘਰ ਦਾ ਮਸਲਾ ਇੱਥੇ ਹੀ ਰੱਖਣਾ, ਬੇਟਾ ਬਾਹਰ ਨਾ ਪਤਾ ਲੱਗ ਜੇ, ਇੱਦਾਂ ਕਹਿੰਦੇ ਹੋ, ਉਹ ਫਿਰ ਇਹੋ ਜਿਹਾ ਸਿੱਖਦਾ ਸਾਰਾ ਕੁਝ ਕਰ ਆਉਂਦਾ, ਫਿਰ ਉਹ ਤੈਨੂੰ ਵੀ ਨਹੀਂ ਪਤਾ ਲੱਗਣ ਦਿੰਦਾ। ਉਹ ਸਿੱਖਿਆ ਕਿੱਥੋਂ ਸੀ? ਤੇਰੇ ਤੋਂ, ਤੂੰ ਹੀ ਤੇ ਕਿਹਾ ਸੀ
ਚੋਰੀ ਰੱਖਣੀ ਹੈ,
ਦੱਸੀ ਨਾ। ਉਹ ਇਹੋ ਜਿਹਾ ਸਿੱਖਦਾ ਉਹ ਫਿਰ ਤੇਰੇ ਨਾਲ ਵੀ ਉਦਾਂ ਹੀ ਕਰਦਾ। ਤੇ ਜੇ ਤੂੰ ਕਹੇਗਾ ਬੇਟਾ ਸੱਚ ਬੋਲਣਾ, ਗਲਤੀ ਅਸੀਂ ਘਰ ਚ ਕੋਈ ਕਰੀ ਹੋਈ ਨਾ, ਵੀ ਨਿਆਣਾ ਬਾਹਰ ਜਾ ਕੇ ਖਤਰਾ ਹੋਵੇ ਵੀ ਦੱਸੇਗਾ। ਜਦੋਂ ਬੱਚੇ ਨੂੰ ਪਰਸਨੈਲਿਟੀ ਏਦਾਂ ਦੀ ਬਣਾਓਗੇ ਵੀ ਸਹੀ ਕਹੇ, ਉਹ ਬੱਚਾ ਜੋ ਮਰਜ਼ੀ ਕਰਕੇ ਆਵੇ ਆਉਣ ਸਾਰ ਸਾਰਾ ਕੁਝ ਤੇਰੇ ਕੋਲ ਦੱਸ ਦੇਣਾ ਉਹਨੇ, ਕਿਉਂਕਿ ਉਹਨੂੰ ਆਦਤ ਹੀ ਤੂੰ ਬਚਪਨ ਤੋਂ ਏਦਾਂ ਦੀ ਪਾਈ। ਉਹਨੇ ਕਿਸੇ ਨਾਲ ਜੇ ਚਾਹ ਪੀ ਆਇਆ ਬੱਚਾ ਤੁਹਾਡਾ, ਕਿਸੇ ਨਾਲ ਫਰੈਂਡਸ਼ਿਪ ਬਣਾ ਕਰ ਲਈ ਉਹਨੇ, ਉਹਨੇ ਸਭ ਤੋਂ ਪਹਿਲਾਂ ਆ ਕੇ ਮਾਂ ਨੂੰ ਦੱਸਣਾ, ਪਿਓ ਨੂੰ ਦੱਸਣਾ, ਧੀ ਨੇ ਵੀ ਦੱਸ ਦੇਣਾ। ਜੀ ਜੇ ਕੁੜੀਆਂ ਨੂੰ ਇਹ ਬਚਪਨ ਤੋਂ ਕਹੋਗੇ ਵੀ ਬੇਟਾ ਚੋਰੀ ਨਹੀਂ ਰੱਖਣੀ, ਤੁਹਾਡੀ ਧੀ ਸਭ ਤੋਂ ਪਹਿਲਾਂ ਆ ਕੇ ਤੁਹਾਨੂੰ ਦੱਸੂ ਵੀ ਆ ਹੋਇਆ। ਤੇ ਨਹੀਂ ਤੇ ਵੀਰੋ ਮੇਰਿਓ, ਕਈਆਂ ਧੀਆਂ ਦੇ ਨਾਲ ਇੰਨੇ ਧੱਕੇ ਹੋ ਜਾਂਦੇ ਨੇ, ਡਰਦੀਆਂ ਮਾਰੀਆਂ ਘਰ ਆ ਕੇ ਦੱਸਦੀਆਂ ਹੀ ਨਹੀਂ, ਸਹੇਲੀਆਂ ਨੂੰ ਦੱਸਦੀਆਂ ਨੇ, ਆਪਣੇ ਜਾ ਕੇ ਸਕੂਲਾਂ ਚ ਦੱਸਦੀਆਂ ਨੇ, ਤੇ ਸਕੂਲ ਵਾਲੇ ਫਿਰ ਬਲੈਕਮੇਲ ਕਰਦੇ ਆ ਕਈ ਨਿਆਣਿਆਂ ਨੂੰ, ਨਾਲ ਪੜਨ ਵਾਲੇ ਬਲੈਕਮੇਲ ਕਰਦੇ ਆ, ਸਹੇਲੀਆਂ ਬਲੈਕਮੇਲ ਕਰਦੀਆਂ। ਜੇ ਤੁਸੀਂ ਬਚਪਨ ਚ ਸੱਚ ਦੀ ਆਦਤ ਪਾਓਗੇ ਬੇਟਾ, ਜੋ ਹੈ ਅੰਦਰ ਉਹ ਬਾਹਰ ਸ਼ੁਰੂ ਚੋਂ ਦੱਸੋ, ਤੇ ਤੁਹਾਡਾ ਨਿਆਣਾ ਜਿੱਦਣ ਕੋਈ ਗਲਤੀ ਕਰੂ ਬਾਹਰ, ਉਹ ਸਿੱਧਾ ਆ ਕੇ ਤੁਹਾਨੂੰ ਦੱਸੂ, ਫਿਰ ਤੂੰ, ਤੈਨੂੰ ਪਤਾ ਗਲਤ ਠੀਕ ਕੀ ਹੈ, ਸਮਝਾ ਸਕਦਾ, ਤੇਰਾ ਬੱਚਾ। ਲੋਕਾਂ ਨੇ ਨੀ, ਤੂੰ ਆਪਣੇ ਨਿਆਣੇ ਨੂੰ ਆਦਤ ਏਦਾਂ ਦੀ ਪਾਓ ਕਿ ਆਪਣੇ ਬੱਚੇ ਸਾਡੇ ਏਦਾਂ ਦੇ ਬਣ, ਇਮਾਨਦਾਰ ਬਣ, ਜਿੱਦਾਂ ਦੇ ਹੋਣ ਉਦਾਂ ਦੇ ਦਿਸਣ, ਜਿੱਦਾਂ ਦੇ ਦਿਸਦੇ ਆ ਉਦਾਂ ਦੇ ਬਣਨ। ਆਪਣੇ ਬੱਚਿਆਂ ਨੂੰ ਅਸੀਂ ਏਦਾਂ ਦੇ ਬਣਾਉਣਾ, ਡਬਲ ਫੇਸ ਨਹੀਂ ਬਣਾਉਣੇ, ਅਸੀਂ ਆਪਣੇ ਬੱਚਿਆਂ ਦੀ ਸਾਈਕੀ ਏਦਾਂ ਦੀ ਘੜੀਏ ਜਿੰਨਾ ਚ ਤੜ ਹੋਵੇ, ਜਿੰਨਾ ਚ ਹਿੰਮਤ ਹੋਵੇ। ਇੱਥੇ ਤੁਸੀਂ ਬੈਠੇ ਆ ਨਾ, ਸਵਾਲ ਕਰਦੇ ਆ, ਇੱਥੇ ਲਾ ਦਿਓ ਦੋਨੋਂ ਵੱਟਾ, ਕੋਈ ਇੱਥੇ ਲਾ ਦਿੰਦੇ ਵੀ ਕਰ ਕਰ ਬੋਲ ਕਰ ਕਥਾ, ਆ ਤੁਸੀਂ ਪੰਜ ਮਿੰਟ ਨਹੀਂ ਟਿਕ ਸਕਣਾ, ਤੁਹਾਡਾ ਮਨ ਕਾਲਾ ਪੈ ਜਾਣਾ ਵੀ ਯਾਰ ਇਹ ਡੁੰਨ ਵੱਟੇ ਨੇ, ਤੁਸੀਂ ਨਿਆਣੇ ਇੱਦਾਂ ਦੇ ਬਣਾ ਰਹੇ, ਆਪਣੇ ਡੁੰਨ ਵੱਟੇ ਬਣਾ ਰਹੇ। ਤੁਹਾਡੇ ਬੱਚੇ ਚਾਹੀਦੇ ਤੜ ਵਾਲੇ, ਪੂਰੇ ਹਿੰਮਤ ਵਾਲੇ, ਪੂਰੇ ਅੱਖ ਚੱਕ ਪਾ ਕੇ ਗੱਲ ਕਰ ਸਕਣ। ਇਹ ਚੀਜ਼ਾਂ ਆਪਣੇ ਦਿਮਾਗ ਨਿਆਣਿਆਂ ਦੇ ਵਿੱਚ ਭਰੋ, ਆਪਣੇ ਬੱਚਿਆਂ ਚ ਇਹ ਚੀਜ਼ ਭਰੋ ਵੀ ਤੁਹਾਡਾ ਬੱਚਾ ਤੇਰੇ, ਤੈਨੂੰ ਵੀ ਬਾਂਹ ਤੋਂ ਫੜ ਕੇ ਟੋਕ ਸਕੇ, ਤੇਰੀ ਵੀ ਗਲਤੀ ਕੱਢ ਸਕੇ, ਕਵੇ ਤੈਨੂੰ ਵੀ ਤੂੰ ਗਲਤ ਹੈ ਡੈਡੀ। ਇੱਥੇ ਆਗਿਆਕਾਰੀ ਆਗਿਆਕਾਰੀ ਨਾ ਕਹੋ, ਸਾਊ ਸਾਊ ਨਾ ਕਹੋ ਭਾਈ, ਇਹ ਸਾਊ ਜਿਹੜੇ ਜ਼ਿਆਦਾ ਸਾਊ ਬਣ ਜਾਣਗੇ, ਫਿਰ ਇਹਨਾਂ ਨੇ ਇਹੋ ਜਿਹਾ ਸਾਊ ਪੂਣਾ ਬਣਨਾ ਵੀ ਦੁਨੀਆਂ ਨੇ ਲੁੱਟ ਕੇ ਖਾ ਜਾਣਾ ਇਹਨਾਂ ਨੂੰ, ਇਹਨਾਂ ਭੋਲਿਆਂ ਨੂੰ ਲੁੱਟੂ ਦੁਨੀਆਂ। ਆਪਣੇ ਬੱਚਿਆਂ ਨੂੰ ਕਾਇਮ ਕਰੋ, ਪੂਰੇ ਹਿੰਮਤ ਭਰੋ ਉਹਨਾਂ ਦੇ ਵਿੱਚ, ਆਓ ਆਪਾਂ ਵੀ ਤਕੜੇ ਹੋ ਕੇ ਰਹੀਏ, ਆਲਾ ਦੁਆਲਾ ਵੀ ਸੋਹਣਾ ਰੱਖਣਾ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ, ਜ਼ਿੰਮੇਵਾਰ ਬਣਨਾ। ਭਰਾਵੋ ਮੇਰੇ, ਉਹ ਕੰਮ ਤੇ ਐਂ ਜਾਇਆ ਕਰੋ ਜਿਵੇਂ ਮੰਦਰ ਚੱਲੇ ਹੋਈਏ, ਜਿਵੇਂ ਗੁਰਦੁਆਰੇ ਜਾਈਦਾ ਚਾਹ ਨਾਲ, ਸ਼ੌਂਕ ਨਾਲ, ਜਿਵੇਂ ਉੱਥੇ ਬੰਦਾ ਚਾਹ ਨਾਲ ਸੇਵਾ ਕਰਦਾ ਨਾ, ਐਂ ਕਿਤੇ ਆਪਣੇ ਕੰਮਾਂ ਦੇ, ਆਪਣੀਆਂ ਜ਼ਿੰਮੇਵਾਰੀਆਂ ਤੇ ਵੀ ਏਦਾਂ ਹੀ ਧਿਆਨ ਦੇਈਏ। ਸਾਰੀਆਂ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ, ਭਾਈ ਸਾਰਿਆਂ ਦਾ ਧੰਨਵਾਦ ਹੈ। ਅਗਲਾ ਦੀਵਾਨ 5 ਜਨਵਰੀ ਚੇਤਾ ਰੱਖਿਓ, ਹੁਣ ਦੀਵਾਨ ਨੇ ਇੱਥੇ, ਕੱਲ ਨੂੰ ਨਿਹਾਲਗੜ੍ਹ ਪਿੰਡ ਹੈ, ਨਿਹਾਲਗੜ੍ਹ ਇੱਥੇ ਦਿੜਬੇ ਦੇ ਕੋਲ ਹੈ, ਦਿੜਬਾ ਮੰਡੀ ਤੇ ਪਾਤੜਾਂ ਦੇ ਵਿਚਾਲੇ ਪਿੰਡ ਪੈਂਦਾ, ਦੁਗਾਲ ਦੇ ਨੇੜੇ। ਹੁਣ ਦੁਗਾਲ ਦਾ ਨਹੀਂ ਪਤਾ, ਇਹਨਾਂ ਨੂੰ ਕੀ ਪਤਾ ਵੀ ਦੁਗਾਲ ਕਿੱਥੇ, ਦਿੜਬੇ ਨੂੰ ਤੇ ਜਾਣਦੇ ਨੇ, ਪਾਤੜਾਂ ਨੂੰ ਵੀ ਜਾਣਦੇ ਨੇ, ਦੁਗਾਲ ਦਾ ਤੇ ਦੁਗਾਲ ਦੇ ਏਰੀਏ ਵਾਲਿਆਂ ਨੂੰ ਪਤਾ, ਬਹੁਤ ਬੰਦਿਆਂ ਨੂੰ ਪਤਾ ਵੀ ਦੁਗਾਲ ਕਿੱਥੇ। ਸੋ ਇਸ ਕਰਕੇ ਉਹ ਜਿਹੜਾ ਪਿੰਡ ਹੈ ਪਾਤੜਾਂ ਦੇ ਤੇ ਦਿੜਬੇ ਦੇ ਨੇੜੇ ਹੈ, ਕੱਲ ਦਾ ਦੁਪਹਿਰ ਦਾ ਦੀਵਾਨ ਹੈ, ਉੱਥੇ ਸਮਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੋਏਗਾ, ਫਿਰ ਅੱਗੇ 10, 11, 12 ਦੇ ਖਮਾਣੋ ਦੀਵਾਨ ਹੈ, ਫਤਿਹਗੜ੍ਹ ਸਾਹਿਬ ਤੋਂ ਅੱਗੇ ਖਮਾਣੋ, 10, 11, 12 ਸਮਾਂ 1 ਤੋਂ 4 ਹੀ ਹੈ ਦੁਪਹਿਰ ਦਾ। ਇਸੇ ਤਰ੍ਹਾਂ 14, 15, 16 ਦਸੰਬਰ ਦੇ ਦੀਵਾਨ ਹੈ ਜੀ, ਪੱਖੋਵਾਲ ਲੁਧਿਆਣਾ ਜ਼ਿਲ੍ਹਾ ਪੈਂਦਾ ਗੇਲਾਂ ਦੇ ਕੋਲ, 14, 15, 16 ਇਹ 3 ਦੀਵਾਨ ਹੈਗੇ ਹੈ ਜੀ ਪੱਖੋਵਾਲ ਲੁਧਿਆਣੇ ਵਿੱਚ। ਇੱਕ ਦੇਵੀਗੜ੍ਹ ਦੇ ਨੇੜੇ ਪ੍ਰੋਗਰਾਮ ਹੈ ਮਗਰ ਸਾਹਿਬ, 16 ਤਰੀਕ ਦਾ ਦੀਵਾਨ ਹੈ, ਜਿੱਥੇ ਜਿੱਥੇ ਅੱਗੇ ਦੀਵਾਨ ਦਿੱਤੇ ਗਏ ਹੈ, ਕਈ ਪਿੰਡਾਂ ਦੇ ਪ੍ਰੋਗਰਾਮ ਜਨਵਰੀ ਦੇ ਵਿੱਚ ਕਾਫੀ ਦੀਵਾਨ ਦਿੱਤੇ ਹੈ, ਜਿੱਥੇ ਜਿੱਥੇ ਪ੍ਰੋਗਰਾਮ ਹਨ ਉੱਥੇ ਪਹੁੰਚ ਕੇ ਆਪ ਸਾਰਿਆਂ ਨੇ ਲਾਹਾ ਪ੍ਰਾਪਤ ਕਰਨਾ ਹੈ। ਸੋ ਸਾਰੀ ਸੰਗਤ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ, ਰਲ ਮਿਲ ਕੇ ਲਾਹਾ ਲਿਆ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਫਿਰ ਸਾਰੀਆਂ ਸੰਗਤਾਂ ਨੇ ਅਗਲੇ ਸ਼ਨੀਵਾਰ ਤੱਕ, ਐਤਵਾਰ ਦਾ ਦੀਵਾਨ 5 ਜਨਵਰੀ, ਠੰਡ ਕਾਫੀ ਹੋ ਜਾਣੀ ਹੈ ਉਦੋਂ, ਸਾਰਿਆਂ ਨੇ ਦਰਸ਼ਨ ਦੇਣੇ। ਮਿਲਣ ਵਾਲੇ ਵੀਰ ਕਈ ਹੋਣਗੇ, ਕਾਹਲ ਨਾ ਕਰਿਓ। ਮੈਂ ਇੱਕ ਵਾਰੀ ਅੰਦਰ ਜਾ ਵਾਂ, ਤੁਸੀਂ ਵੀ ਰੋਟੀ ਪਾਣੀ ਖਾ ਲਓ, ਪ੍ਰਸ਼ਾਦਾ ਛਕ ਲਓ। ਜਿਨ੍ਹਾਂ ਕੋਲ ਟਾਈਮ ਹੋਵੇ, ਜਿਨ੍ਹਾਂ ਨੇ ਤੇ ਦੂਰ ਜਾਣਾ, ਉਹ ਤੇ ਪ੍ਰਸ਼ਾਦਾ ਛਕ ਕੇ ਬੱਸ ਫੜੋ, ਗੱਡੀ 'ਚ ਬੈਠੋ ਤੇ ਚਾਲਾ ਪਾ ਦਿਓ, ਇੱਥੇ ਆਪਾਂ ਮਿਲ ਹੀ ਲਏ। ਪਰ ਜੇ ਕਈਆਂ ਨੇ ਹੁੰਦਾ ਹੀ ਹੈ ਵੀ ਅਸੀਂ ਫਤਿਹ ਬੁਲਾ ਲਈਏ, ਮਿਲ ਲਈਏ, ਤੇ ਮੈਂ ਇੱਕ ਵਾਰੀ ਚਾਹ ਪੀ ਆਵਾਂ ਜਾ ਕੇ, ਮੈਂ ਵੀ ਥੱਕ ਜਾਂਦਾ ਇੱਥੇ, ਤੁਸੀਂ ਵੀ ਪ੍ਰਸ਼ਾਦਾ ਪਾਣੀ ਛਕ ਲਓ, ਫਿਰ ਮੈਂ ਵਾਪਸ ਉੱਥੇ ਆਪਣੇ ਜਿੱਥੇ ਮੈਂ ਖੜਾ ਹੁੰਦਾ ਉੱਥੇ ਖੜ ਜੂੰ ਆ ਕੇ। ਜਿਨ੍ਹਾਂ ਨੇ ਫਤਿਹ ਦੀ ਸਾਂਝ ਕਰਨੀ ਹੋਈ ਉਹ ਮਿਲ ਲੈਣਗੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਉਪਨਾਮੇ ਸੁਣ ਕੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ। ਪਹਿਲਾਂ ਨੇ ਜੀ ਜਾਣਾ, ਸਾਰੀਆਂ ਸੰਗਤਾਂ ਦਾ, ਸੇਵਾਦਾਰਾਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਿਆ ਹਾਈ, ਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਗੂ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਾਬ ਕਹੋ ਨਾਨਕ ਸਾਬ, ਤੇਰੀ ਵਡਿਆਈ ਕੋਈ ਨਾਉ ਨਾ ਜਾਣੈ, ਮੇਰਾ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਿਆ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬਣ ਬਣ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਮਹੀਨੇ ਦੇ ਪਹਿਲੇ ਸ਼ਨੀਵਾਰ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ। ਲੰਮੇ ਸਮੇਂ ਤੋਂ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਜਿੰਨੀਆਂ ਵੀ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ। ਮਾਤਾ ਮਲਕੀਤ ਕੌਰ ਕਾਕਾ ਪਵਨਦੀਪ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਗੁਰਮਤਿ ਦੀ ਸੋਝੀ ਬਖਸ਼ਣੀ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾਖੇ दास का दुख बेदारो चतुर दिशा की नो बल अपना सिरे ऊपर कर उतारे ओ कृपा कटाख अवलोकन की नो दास का दुख बेदारे ओ हर जन राखे गुरु गोविंद कंठ लाए अब गुण सब मेटे दयाल पुरख बखुशंद रहा जो मांगे ठाकुर अपने ते सोई सोई देवे नानक दास मुख ते जो बोले इहां उहां सच होवे जो मांगे ठाकुर अपने ते सोई सोई देवे नानक दास मुख ते जो बोले इहां उहां सच होवे
वाहेगुरु जी का खालसा वाहेगुरु जी।